हर जन ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਮੇਰੇ ਮਨ ਮੇਰੇ ਮਨ ਨਾਮ ਅੰਮ੍ਰਿਤ ਪੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਮੇਰੇ ਮਨ ਨਾਮ ਅੰਮ੍ਰਿਤ ਮੇਰੇ ਮਨ ਨਾਮ ਅੰਮ੍ਰਿਤ ਪੀਓ ਨਾਮ ਅੰਮ੍ਰਿਤ ਪੀਓ ਨਾਮ ਅੰਮ੍ਰਿਤ ਅੰਮ੍ਰਿਤ ਪੀਓ ਨਾਮ ਅੰਮ੍ਰਿਤ ਪੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ मेरे मानो साद विसार हो चे अमर जोग जोग जियो मुयान साद विसार हो चे अमर जोग जोग जियो साधु विसार हो छे अमर जोग जोग जियो ज्ञान साधु विसार हो छे अमर जोग जोग जियो नाम अमृत पियो नाम अमृत पियो नाम अमृत पियो नाम अमृत पियो मेरे मन नाम अमृत पियो मेरे मन ताज आप गिन सीताप रेन साधु थियो ताज आप बिन सीताप रेन साधु प्राप्त नाम तेरा कर कृपा जस दियो तिसे प्राप्त नाम तेरा कर कृपा जस दियो नाम अमृत पियो नाम अमृत पियो नाम अमृत पियो नाम अमृत पियो मेरे मन मेरे मन नाम अमृत पियो मेरे मन मेरे मन नाम अमृत पियो मेरे मन ज्ञान नाम अमृत पियो मेरे मन नाम अमृत पियो।
ਵਾਰੀ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਹੈ, ਭਾਵੇਂ ਉਹ ਇੱਥੇ ਬੈਠ ਕੇ ਹਾਜ਼ਰੀਆਂ ਭਰਦੇ ਆ, ਭਾਵੇਂ ਉਹ ਘਰਾਂ ਦੇ ਵਿੱਚ ਬਹਿ ਕੇ ਲਾਹਾ ਲੈਂਦੇ ਆ, ਆਓ ਜਿੰਨਾ ਸਮਾਂ ਭਾਈ ਸਾਹਿਬ ਨਹੀਂ ਪਹੁੰਚਦੇ। ਭਾਈ ਗੁਰਪ੍ਰੀਤ ਸਿੰਘ ਜੀ ਨੇ ਮਾਰੂ ਰਾਗ ਵਿੱਚੋਂ ਸ਼ਬਦ ਕੀਰਤਨ ਗਾਇਨ ਕੀਤਾ, ਮੇਰੇ ਮਨ ਨਾਮ ਅੰਮ੍ਰਿਤ ਪੀ। ਇਹ ਸ਼ਬਦ ਦੀ ਵਿਚਾਰ ਆਪਾਂ ਕਰਦੇ ਹਾਂ, ਆਓ ਫਤਿਹ ਨਾਲ ਸਾਂਝ ਪਾਈਏ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਧੀ ਤੇ ਸੌਖੀ ਜੀ ਗੱਲ ਹੈ, ਗੁਰਬਾਣੀ ਦੇ ਵਿੱਚ ਜਿਹੜਾ ਅੰਮ੍ਰਿਤ ਸ਼ਬਦ ਹੈ, ਮੈਂ ਇੰਨੀ ਕੁ ਬੇਨਤੀ ਕਰਾਂ ਬਸ, ਇਹ ਨਾਮ ਲਈ ਵੀ ਵਰਤਿਆ ਜਿਵੇਂ ਪਾੜੀ ਰਹੇ ਸੀ ਗੁਰੂ ਅਰਜਨ ਸਾਹਿਬ ਦਾ ਸ਼ਬਦ, ਮੇਰੇ ਮਨ ਨਾਮ ਅੰਮ੍ਰਿਤ ਪੀ। ਨਾਮ ਲਈ ਅੰਮ੍ਰਿਤ ਸ਼ਬਦ ਵਰਤਿਆ ਗਿਆ ਹੈ, ਇਸੇ ਤਰ੍ਹਾਂ ਭੋਜਨ ਲਈ ਵੀ ਅੰਮ੍ਰਿਤ ਸ਼ਬਦ ਵਰਤਿਆ ਗਿਆ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਭੋਜਨ ਲਈ ਵੀ ਅੰਮ੍ਰਿਤ ਸ਼ਬਦ ਵਰਤਿਆ ਗਿਆ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਦੁੱਧ ਲਈ ਵੀ ਅੰਮ੍ਰਿਤ ਸ਼ਬਦ ਵਰਤਿਆ ਗਿਆ, ਪਸ਼ੂ ਮਿਲੇ ਵਡਿਆਈਆਂ ਖੜ ਖਾਹੈ ਅੰਮ੍ਰਿਤ ਦੇ। ਹੋਰ ਅੱਗੇ ਵੇਖਦੇ ਹਾਂ, ਸਾਡੇ ਮੈਂ ਇਹ ਸ਼ਬਦ ਵਰਤ ਲਵਾਂ ਖਾਲਸਾ ਪੰਥ ਸ਼ਬਦ ਵਰਤ ਲਵਾਂ, ਇਹਦੇ ਵਿੱਚ ਖੰਡੇ ਬਾਟੇ ਦੀ ਪੌਲ ਦਿੱਤੀ ਜਾਂਦੀ ਹੈ, ਇਹਨੂੰ ਵੀ ਅਸੀਂ ਅੰਮ੍ਰਿਤ ਦੀ ਦਾਤ ਸ਼ਬਦ ਵਰਤਦੇ ਹਾਂ। ਇਸੇ ਤਰ੍ਹਾਂ ਪ੍ਰਭਾਤ ਵੇਲਾ ਜਿਹੜਾ ਹੈ, ਜਿਹਨੂੰ ਅਸੀਂ ਸੁਬਾਹ ਵੀ ਕਹਿ ਸਕਦੇ ਹਾਂ, ਪਹੁ ਪਟਾਲਾ ਵੀ ਕਹਿ ਸਕਦੇ ਹਾਂ, ਸਾਜਰਾ ਵੀ ਕਹਿ ਸਕਦੇ ਹਾਂ, ਇਹਦੇ ਲਈ ਵੀ ਬਹੁਤ ਐਸੇ ਨੇ ਜਿਹੜੇ ਅੰਮ੍ਰਿਤ ਵੇਲਾ ਸ਼ਬਦ ਵਰਤਦੇ ਨੇ। ਹੁਣ ਸਮਝਣ ਦੀ ਲੋੜ ਹੈ ਵੀ ਅੰਮ੍ਰਿਤ ਹੁੰਦਾ ਕੀ ਹੈ, ਕਿਉਂਕਿ ਭੋਜਨ ਲਈ ਵੀ ਅੰਮ੍ਰਿਤ ਸ਼ਬਦ ਵਰਤਿਆ ਗਿਆ, ਦੁੱਧ ਲਈ ਵੀ ਅੰਮ੍ਰਿਤ ਸ਼ਬਦ ਵਰਤਿਆ ਗਿਆ, ਨਾਮ ਲਈ ਵੀ ਅੰਮ੍ਰਿਤ ਸ਼ਬਦ ਵਰਤਿਆ ਗਿਆ। ਅੰਮ੍ਰਿਤ ਦਾ ਅਰਥ ਹੈ ਜੀਵਨ ਦੇਣਾ, ਅੰਮ੍ਰਿਤ ਮੌਤ ਤੋਂ ਰਹਿਤ ਭਾਵ ਜੀਵਨ ਮਿਲਣਾ, ਜ਼ਿੰਦਗੀ ਮਿਲਣੀ। ਹੁਣ ਸੌਖੀ ਜੀ ਗੱਲ ਹੈ, ਇੱਕ ਬੰਦੇ ਦੀ ਬੋਡੀ ਦੇ ਵਿੱਚ ਕੈਲਸ਼ੀਅਮ ਦੀ ਘਾਟ ਆਪਾਂ ਕਹਿ ਸਕਦੇ ਹਾਂ ਵੀ ਹੱਡੀਆਂ ਦੀ ਪ੍ਰੋਬਲਮ ਹੈ, ਉਹਨੂੰ ਦੰਦ ਟੁੱਟ ਰਹੇ ਆ, ਕੈਲਸ਼ੀਅਮ ਦੀ ਘਾਟ ਕਰਕੇ ਦੁੱਧ ਨਹੀਂ ਪੀਂਦਾ, ਜਾਨ ਨਿਕਲਦੀ ਜਾ ਰਹੀ ਹੈ, ਹੱਡੀਆਂ ਖੁਰ ਰਹੀਆਂ ਉਹਦੀਆਂ, ਡਾਕਟਰ ਕਹਿੰਦੇ ਆ ਵੀ ਦੁੱਧ ਪੀਣਾ ਸ਼ੁਰੂ ਕਰ ਦੇ, ਕਿਉਂਕਿ ਜਿੱਥੇ ਦਵਾਈ ਆਪਣਾ ਅਸਰ ਵਿਖਾਉਂਦੀ ਹੈ ਉੱਥੇ ਪਰਹੇਜ ਜਿਹੜਾ ਉਹ ਉਸ ਤੋਂ ਵੀ ਵੱਧ ਆਪਣਾ ਅਸਰ ਵਿਖਾਉਂਦਾ। ਹੁਣ ਜਿਹੜੇ ਬੰਦੇ ਨੇ ਆਪਣੀ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਵਾਸਤੇ ਦੁੱਧ ਦੀ ਵਰਤੋਂ ਕੀਤੀ, ਹੱਡੀਆਂ ਖੁਰ ਰਹੀਆਂ, ਦੰਦ ਟੁੱਟੇ ਹੋਏ ਹੈ, ਮੰਜੇ ਤੇ ਪਿਆ, ਹੱਡੀਆਂ ਵਿੱਚ ਉਹ ਜਾਨ ਨਹੀਂ, ਮਰਦੇ ਹੋਏ ਬੰਦੇ ਨੂੰ ਦੁੱਧ ਮਿਲ ਗਿਆ, ਉਹ ਕਹਿੰਦਾ ਮੇਰੇ ਲਈ ਇਹ ਦੁੱਧ ਹੀ ਅੰਮ੍ਰਿਤ ਹੈ, ਇਹ ਦੁੱਧ ਮੇਰੇ ਲਈ ਅੰਮ੍ਰਿਤ ਬਣ ਗਿਆ। ਜਿਹੜਾ ਬੰਦਾ 10 ਦਿਨਾਂ ਦਾ ਭੁੱਖਾ, ਭੁੱਖੇ ਨੂੰ ਪੁੱਛ ਕੇ ਵੇਖੋ, ਉਹ ਕਹਿੰਦਾ ਮੇਰੇ ਲਈ ਭੋਜਨ ਹੀ ਅੰਮ੍ਰਿਤ, ਜਾਨ ਪੈ ਗਈ ਮੇਰੇ ਸਰੀਰ ਵਿੱਚ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਨਾਮ ਸ਼ਬਦ ਜਿਹੜਾ ਇਹਦੇ ਲਈ ਅੰਮ੍ਰਿਤ ਸ਼ਬਦ ਵੀ ਵਰਤਿਆ ਗਿਆ ਕਿ ਭਾਈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗਿਆਨ ਸਦਕੇ ਬਦਲਾਵ ਆ ਗਿਆ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਚਾਨਣ ਹੋ ਗਿਆ, ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਟਿਮ ਟਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਤੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗਿਆਨ ਕਰਕੇ ਸਮਝ ਕਰਕੇ ਬਦਲਾਵ ਆਇਆ, ਉਹਨਾਂ ਲਈ ਇਹ ਨਾਮ ਵੀ ਅੰਮ੍ਰਿਤ ਬਣ ਗਿਆ, ਕਿਉਂਕਿ ਜ਼ਿੰਦਗੀ ਮਿਲ ਗਈ, ਜੀਵਨ ਮਿਲ ਗਿਆ। ਇਸ ਕਰਕੇ ਇਹ ਅੰਮ੍ਰਿਤ ਸ਼ਬਦ, ਜਿਵੇਂ ਖੰਡੇ ਬਾਟੇ ਦੀ ਪੌਲ ਨੇ ਵੀ ਅੰਮ੍ਰਿਤ ਸ਼ਬਦ ਵਰਤਦੇ ਆ। ਸੋ ਆਓ, ਭਾਈ ਸਾਹਿਬ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਹੈ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦਾ ਕੀਰਤਨ ਸਰਵਣ ਕਰਕੇ ਉਪਰੰਤ ਭਾਈ ਸਾਹਿਬ ਜੀ ਤੋਂ ਲਾਹਾ ਪ੍ਰਾਪਤ ਕਰੀ।
ਮੀਤ ਸਾਜਣ ਸਖਾ ਬੰਦ ਹਰ ਏਕ ਨਾਨਕ ਕੀਓ, ਮੀਤ ਸਾਜਣ ਸਖਾ ਬੰਦ ਹਰ ਏਕ ਨਾਨਕ ਕੀਓ, ਨਾਮ ਅੰਮ੍ਰਿਤ ਪੀਓ, ਨਾਮ ਅੰਮ੍ਰਿਤ ਪੀਓ, ਨਾਮ ਅੰਮ੍ਰਿਤ ਪੀਓ, ਨਾਮ ਅੰਮ੍ਰਿਤ ਪੀਓ, ਮੇਰੇ ਮਨ ਨਾਮ ਅੰਮ੍ਰਿਤ ਪੀਓ, ਮੇਰੇ ਮਨ ਨਾਮ ਅੰਮ੍ਰਿਤ।
ਸਵਾਓ, ਹੁਣ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਗੁਰਬਾਣੀ ਦਾ ਕੀਰਤਨ, ਗੁਰਬਾਣੀ ਵਿਚਾਰ ਸਰਵਣ ਕਰੀਏ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਬੂੰਦ ਵੇ ਹੋਣਾ ਚਤਰ ਕੋ ਬੂੰਦ ਵੇ ਹੋਣਾ ਚਤਰ ਕੋ ਕਿਉਂ ਕਰ ਤ੍ਰਿਪਤਾ ਵੇ ਨਾ ਦੁੱਖ ਰੱਖੇ ਭਿਜਿਓ ਨਾਦ ਗੁਰੰ ਕਹਿ ਬੇਦਿਆ ਸਨ ਉਠਤਾ ਵੈ ਭਵਰ ਲੋਭੀ ਕੁਸਿਮ ਬਸਕਾ ਭਵਰ ਲੋਭੀ ਕੁਸਿਮ ਬਸਕਾ ਅਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੇ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਹਵੇ ਜਿਉਂ ਮਛਲੀ ਬਿਨ ਪਾਣੀ ਐ ਆਓ ਆਓ ਰਲ ਮਿਲ ਕੇ ਕੁਝ ਸਮਾਂ ਆਪਾਂ ਹਾਜ਼ਰੀ ਭਰਦੇ ਹਾਂ ਅੱਜ ਸ਼ਨੀਵਾਰ ਹੈ ਕੱਲ ਆਪਾਂ ਸ਼ੁੱਕਰਵਾਰ ਦਾ ਪ੍ਰੋਗਰਾਮ ਨਹੀਂ ਕੀਤਾ ਬੜੇ ਫੋਨ ਆਏ ਕਹਿੰਦੇ ਜੀ ਤਿੰਨੇ ਦਿਨ ਕਰਿਆ ਹੀ ਕਰੋ ਚਲੋ ਕਦੀ ਕਦੀ ਮਜਬੂਰੀ ਵੀ ਬਣ ਜਾਂਦੀ ਜਿਹਨੇ ਸੁਣ ਕੇ ਮੰਨ ਲੈਣਾ ਉਹਦੇ ਲਈ ਥੋੜਾ ਵੀ ਬਹੁਤ ਹੈ ਜਿਹਨੇ ਨਹੀਂ ਮੰਨਣਾ ਭਾਵੇਂ ਤਿੰਨ ਕੀ ਰੋਜ਼ ਸੂਸਾ ਲਾਓ ਸੱਤ ਕਰ ਦਿਓ ਸੱਤੇ ਦੇ ਸੱਤੇ ਦਿਨ ਪ੍ਰੋਗਰਾਮ ਕਰੋ ਸੱਤ ਸੱਤ ਘੰਟੇ ਵੀ ਲਾ ਦਿਓ ਪੰਜਾਹ ਘੰਟੇ ਹਫ਼ਤੇ ਦੇ ਲਾ ਦਿਓ ਜਿਹਨੇ ਨਹੀਂ ਬਦਲਣਾ ਉਹਨੇ ਨਹੀਂ ਬਦਲਣਾ ਜਿੰਨਾ ਮਰਜ਼ੀ ਸੁਣ ਲੈ ਤੇ ਜਿਹਨੇ ਮੰਨ ਲੈਣਾ ਜ਼ਿੰਦਗੀ 'ਚ ਲਾਗੂ ਕਰ ਲੈਣਾ ਉਹਦੇ ਲਈ ਤੇ ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ ਕਿਨਕੇ ਦਾ ਮਤਲਬ ਹੁੰਦਾ ਥੋੜਾ ਜਿਹਾ ਥੋੜਾ ਜਿਹਾ ਕਿਨਕਾ ਮਤਲਬ ਥੋੜਾ ਜਿਹਾ ਮਨ ਸਮਝਾਵਣ ਕਾਰਨ ਕਸ਼ੂਕ ਪੜੀ ਹੈ ਗਿਆ ਥੋੜਾ ਜਿਹਾ ਬਹੁਤ ਹੁੰਦਾ ਜੇ ਆਪਣੇ ਆਪ ਨੂੰ ਸਮਝਾਉਣਾ ਬਦਲਣਾ ਸ਼ਰਾਬ ਨਹੀਂ ਪੀਣੀ ਮਾੜੀ ਹੈ ਸਿਹਤ ਲਈ ਇੰਨਾ ਹੀ ਇਹਨੂੰ ਜਿੰਨਾ ਮਰਜ਼ੀ ਵਿਆਖਿਆ ਕਰ ਲਓ ਇਹਦੀ ਵੀ ਇਹਦੇ 'ਚ ਆ ਇਹਦੇ 'ਚ ਆ ਇਹਦੇ ਨਾਲ ਐਂ ਹੁੰਦਾ ਇਹਦੇ ਨਾਲ ਐਂ ਹੁੰਦਾ ਸਿਹਤ ਲਈ ਮਾੜੀ ਹੈ ਨਹੀਂ ਪੀਣੀ ਬਸ ਇੰਨੀ ਗੱਲ ਹੀ ਹੈ ਇਹਨੂੰ ਵਿਆਖਿਆ ਜਿੰਨੀ ਮਰਜ਼ੀ ਕਰ ਲਓ ਮਿੱਠਾ ਲੋੜ ਤੋਂ ਵੱਧ ਖਾਣਾ ਮਾੜਾ ਇੰਨੀ ਗੱਲ ਹੀ ਹੈ ਮਿੱਠੇ ਨਾਲ ਸ਼ੂਗਰ ਹੋ ਜਾਂਦੀ ਹੈ ਇਹਨੂੰ ਲਾਗੂ ਕਰਨ ਤੇ ਕਿੰਨਾ ਜ਼ੋਰ ਲੱਗਣਾ ਵੀ ਮਿੱਠੀ ਖੀਰ ਬਣੀ ਹੈ ਜੀ ਗਜਰੇਲਾ ਬਣਿਆ ਜੀ ਗੁਲਾਬ ਜਾਮੁਨ ਬਣੇ ਨੇ ਜੀ ਤੇ ਉੱਥੇ ਛੱਡਣੇ ਪੈਣ ਪਤਾ ਤੇ ਫਿਰ ਲੱਗਦਾ ਗੱਲ ਕਹਿਣੀ ਕਿੰਨੀ ਸੌਖੀ ਹੈ ਛੋਟੀ ਜਿਹੀ ਗੱਲ ਹੈ ਬਸ ਮਿੱਠੇ ਤੋਂ ਸ਼ੂਗਰ ਹੁੰਦੀ ਹੈ ਇਹਨੂੰ ਘਟਾਓ ਜਾਂ ਛੱਡੋ ਚਾਹ ਫਿੱਕੀ ਸੌਖੀ ਹੈ ਕਿਤੇ ਹੁਣ ਗੱਲ ਤੇ ਇੰਨੀ ਹੈ ਇਹਨੂੰ ਹੁਣ ਵਿਆਖਿਆ ਜਿੰਨੀ ਮਰਜ਼ੀ ਕਰ ਲਓ ਤੇ ਜਿਹਨੇ ਮੰਨ ਲੈਣੀ ਹੈ ਇੰਨੇ ਨਾਲ ਹੀ ਮੰਨ ਲੈਣੀ ਜਿਹਨੇ ਨਹੀਂ ਮੰਨਣੀ ਭਾਵੇਂ ਤੁਸੀਂ ਮੱਝ ਅੱਗੇ ਬੀਜ ਵਜਾਈ ਚੱਲੋ ਉਹ ਆਪਣੇ ਇਹਦੀ ਗੱਲ ਨੀ ਜਸਵੀਰ ਦੀ ਇਹਨੂੰ ਕਹਿੰਦੇ ਕਿ ਅਕਸ਼ੇ ਕੁਮਾਰ ਦੀ ਸੁਣ ਲਈ ਵੀਡੀਓ ਤੇ ਉਹ ਕਹਿੰਦਾ ਵੀ ਜਿਹੜਾ ਰਾਤ ਦਾ ਖਾਂਦਾ ਨਾ ਖਾਣਾ ਵੀ ਤੂੰ ਤੇ ਮਰ ਜਾਣਾ ਚੰਗਾ ਰਾਤ ਦੀ ਰੋਟੀ ਨਾ ਖਾਓ ਤਾਜ਼ਾ ਤਾਜ਼ਾ ਸੁਣਿਆ ਤੇ ਉਹਦਾ ਅਸਰ ਹੋ ਗਿਆ ਰਾਤ ਨੂੰ 12 ਵਜੇ ਘਰ ਵਾਲੀ ਕਹਿੰਦੀ ਹੋਇਆ ਤੈਨੂੰ ਕੀ ਵੀ ਤੁਸੀਂ ਸੌਂਦੇ ਹੀ ਨਹੀਂ ਕਹਿੰਦਾ ਤੈਨੂੰ ਖੇਚਲ ਕਰਨੀ ਪੈਣੀ ਕਹਿੰਦੇ ਫਿਰ 8-9 ਰੋਟੀਆਂ 12 ਵਜੇ ਪਕਾ ਕੇ ਖਾਧੀਆਂ ਫਿਰ ਨੀਂਦ ਆਈ ਹੁਣ ਸੁਣ ਤੇ ਲਿਆ ਵੀ ਸਿਹਤ ਲਈ ਮਾੜੀ ਹੈ, ਪਰ ਹੁਣ ਛੱਡੇ ਜਿਹੜਾ ਜ਼ੋਰ ਲੱਗਣਾ ਉਹ ਤੇ ਆਪਣਾ ਲੱਗਣਾ ਨਾ, ਮਤਲਬ ਦਿਮਾਗ ਤੇ ਸਾਡਾ ਹੀ ਹੈ, ਕਹਿਣ ਵਾਲੇ ਨੇ ਤਾਂ ਇੰਨਾ ਹੀ ਕਹਿਣਾ ਕਿਨਕਾ ਬਸ। ਵਸਾਉਣ ਤੇ ਬੜਾ ਜ਼ੋਰ ਲੱਗਦਾ ਕਈ ਚੀਜ਼ਾਂ ਨਾ, ਜਿਵੇਂ ਕਹਿੰਦੇ ਆ ਵੀ ਘਿਓ ਹਜ਼ਮ ਕਰਨਾ ਔਖਾ ਹੈ, ਅੱਜ ਦੇ ਹਾਜ਼ਮੇ ਲਈ ਹੁਣ ਕਿਲੋ ਕਿਲੋ ਕਹਿੰਦੇ ਪੁਰਾਣੇ ਘਿਓ ਪੀ ਜਾਂਦੇ ਸੀ, ਤੇ ਸਾਡੇ ਵਾਲਿਆਂ ਲਈ ਹੁਣ ਕਿਤੇ ਕਿੰਨਾ ਕੁ ਦੋ ਚਮਚੇ ਪਚਾਉਣੇ ਔਖੇ ਹੈ। ਏਦਾਂ ਹੀ ਵੀ ਜਿਹੜਾ ਸਮਝ ਹੈ ਇਹਨੂੰ ਅੰਦਰ ਲਿਜਾਣਾ ਕਿਤੇ ਖੇਡ ਪਈ, ਪਚਾਉਣ ਤੇ ਕਿੰਨਾ ਜ਼ੋਰ ਲੱਗਦਾ, ਤੇ ਜੇ ਕੋਈ ਕਮਾ ਜਾਏ ਲਾਗੂ ਕਰ ਜਾਏ ਫਿਰ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਨਿਹਾਲ ਹੋ ਜਾਏ ਬੰਦਾ। ਜੇ ਕਿਤੇ ਥੋੜਾ ਸੁਣੇ ਤੇ ਬਹੁਤਾ ਮੰਨੇ, ਅੱਜ ਸੁਣਦੇ ਬਹੁਤਾ ਆ ਤੇ ਮੰਨਦੇ ਥੋੜਾ ਆ, ਥੋੜਾ ਵੀ ਮੰਨ ਲਈਏ ਫਿਰ ਵੀ ਬਹੁਤ, ਬਹੁਤ ਸੁਣ ਕੇ ਵਿੱਚੋਂ ਥੋੜਾ ਜਿਹਾ ਵੀ ਮੰਨ ਲਈਏ, ਪ੍ਰੋਬਲਮ ਸਿਰਫ ਗੱਲ ਸਾਰੀ ਇੱਥੇ ਹੀ ਹੈ। ਪਰ ਜਿਹੜੇ ਜਿਹੜੇ ਧਿਆਨ ਚ ਰੱਖਣਗੇ ਗਿਆਨ ਨੂੰ, ਜਿਵੇਂ ਆਪਾਂ ਸੁਣ ਰਹੇ ਸੀ ਭਾਈ ਸ਼੍ਰੋਮਣੀ ਕਹਿੰਦੇ ਸੀ ਬਈ ਅੰਮ੍ਰਿਤ ਹੈ, ਅੰਮ੍ਰਿਤ ਭੁੱਖੇ ਲਈ ਰੋਟੀ ਅੰਮ੍ਰਿਤ ਹੈ, ਕਮਜ਼ੋਰ ਲਈ ਦੁੱਧ ਤਾਕਤ ਦਿੰਦਾ ਕਹਿੰਦੇ ਅੰਮ੍ਰਿਤ, ਬਾਣੀ ਚ ਦੁੱਧ ਨੂੰ ਅੰਮ੍ਰਿਤ ਲਿਖਿਆ, ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਦੇ, ਭੁੱਖੇ ਲਈ ਰੋ ਭੋਜਨ ਅੰਮ੍ਰਿਤ ਹੈ, ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਂਹੇ ਤਿਸ ਠਾਕੁਰ ਕੋ ਰੱਖ ਮਨ ਪਾਏ, ਬਿਮਾਰ ਲਈ ਦਵਾਈ ਅੰਮ੍ਰਿਤ ਹੈ, ਜਿਹੜੀ ਦਵਾਈ ਕੈਂਸਰ ਵਾਲੇ ਨੂੰ ਲੱਗ ਜਾਏ ਉਹਦੇ ਲਈ ਤੇ ਉਹ ਅੰਮ੍ਰਿਤ ਹੈ, ਜਾਨ ਪਾਤੀ ਅੰਮ੍ਰਿਤ ਮ੍ਰਿਤੂ ਰਹਿਤ ਕਰਤਾ ਬਚਾ ਲਿਆ। ਤੇ ਜਿਹੜੀ ਚੀਜ਼ ਤੁਹਾਨੂੰ ਅਗਿਆਨੀ ਨੂੰ ਗਿਆਨ ਦੇ ਦੇਵੇ, ਅੱਖਾਂ ਖੋਲ ਦੇਵੇ, ਉਹਦੇ ਲਈ ਅੰਮ੍ਰਿਤ ਹੈ, ਅੰਨੇ ਨੂੰ ਜਿਹੜੀ ਦਵਾਈ ਅੱਖਾਂ ਦੇ ਦੇਵੇ ਉਹ ਦਵਾਈ ਉਹਦੇ ਲਈ ਅੰਮ੍ਰਿਤ, ਗਿਆਨ ਅੰਮ੍ਰਿਤ ਛਕਣਾ ਜਿਹਨਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਛਕਣਾ ਇਹਦੇ ਤੇ ਬੜਾ ਜ਼ੋਰ ਲੱਗਦਾ, ਮਿਹਨਤ ਕਰਨੀ ਪੈਂਦੀ। ਤੇ ਜੇ ਧਿਆਨ ਵਿੱਚ ਰੱਖੀਏ ਤੇ ਜ਼ਿੰਦਗੀ ਦਾ ਨਾ ਸਵਾਦ ਆ ਜਾਂਦਾ, ਉਦਾਂ ਤੇ ਅਸੀਂ ਨਾ ਜਿੱਦਾਂ ਕਹਿ ਲਓ ਅਸੀਂ ਕਹਿੰਦੇ ਹਾਂ ਮੈਂ ਜੀ ਰਿਹਾ, ਜੀ ਤੇ ਕੋਈ ਕੋਈ ਰਿਹਾ, ਲੋਕੀ ਤੇ ਦਿਨ ਕੱਟੀ ਕਰ ਰਹੇ ਭੋਗਦੇ, ਜ਼ਿੰਦਗੀ ਕੱਟਣ ਵਿੱਚ ਤੇ ਜੀਣ ਵਿੱਚ ਬੜਾ ਫਰਕ ਹੁੰਦਾ ਹੈ। ਜੇ ਆਪਾਂ ਇਹ ਕਹਿ ਲਈਏ ਫਲਾਣੇ ਬੰਦੇ ਕੋਲ ਪੈਸਾ ਬਹੁਤ ਹੈ, ਕਿਆ ਜ਼ਿੰਦਗੀ ਤੇ ਜੀ ਰਿਹਾ ਉਹ ਬੰਦਾ, ਫਲਾਣੇ ਬੰਦੇ ਕੋਲ ਬੜੀਆਂ ਗੱਡੀਆਂ, ਬੜਾ ਪੈਸਾ, ਬੜੀ ਪ੍ਰੋਪਰਟੀ ਹੈ, ਕਿਆ ਜ਼ਿੰਦਗੀ ਜੀ ਰਿਹਾ। ਅਸਲ ਵਿੱਚ ਜੀ ਉਹ ਰਿਹਾ ਜਿਹੜਾ ਸਮਝ ਵਾਲ, ਅਸਲ ਜ਼ਿੰਦਗੀ ਉਹ ਜੀ ਰਿਹਾ ਜਿਵੇਂ ਆਪਾਂ ਪੜ੍ਹਦੇ ਹਾਂ ਜੀਵ ਜੀਵ ਨਾਮ ਜੀਵ ਜੀਵ ਨਾਮ ਤੇ ਜੀਵ ਜੀਵ ਨਾਮ ਤੇ ਜੀਵ 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 ਨਾਮ ਜੀਵ ਜੀਵ ਨਾਮ ਤੇ ਜੀਵ ਜੀਵ ਨਾਮ ਤੇ ਗੱਜ ਕੇ ਜੀਵ ਜੀਵ ਨਾਮ ਨਾਮ ਤੇ ਮੇਰੇ ਪ੍ਰੀਤਮਾ, ਮੇਰੇ ਪ੍ਰੀਤਮਾ, ਮੇਰੇ ਪ੍ਰੀਤਮਾ, ਓ ਮੇਰੇ ਪ੍ਰੀਤਮਾ, ਮੇਰੇ ਪ੍ਰੀਤਮਾ, ਮੇਰੇ ਪ੍ਰੀਤਮਾ, ਮੇਰੇ ਪ੍ਰੀਤਮਾ, ਜੀਵ ਨਾਮ ਤੇ ਆਏ, ਸਹਿਜ ਕੇ
ਜੀਵਨ ਨਾਥੀ ਹੈ ਮੇਰੇ ਸਤਿਗੁਰ ਨਾਮ ਰੜਾਏ
ਜੀਵਨ ਨਾਥੀ ਹੈ ਮੇਰੇ ਸਤਿਗੁਰ ਨਾਮ ਰੜਾਏ
ਨਵ ਜੀਵਨ ਨਾਥੀ ਹੈ ਮੇਰੇ ਸਤਿਗੁਰ ਨਾਮ ਰੜਾਏ
ਨਵ ਜੀਵਨ ਨਾਥੀ
ਸਤਿਗੁਰ ਨਾਮ ਨਿਰੜਾਏ ਮੇਰੇ ਸਤਿਗੁਰ ਨਾਮ ਨਿਰੜਾਏ ਸਤਿਗੁਰ ਨਾਮ
ਨਿਰੜਾਏ
ਮੇਰੇ ਸਤਿਗੁਰ ਨਾਮ ਨਿਰੜਾਏ ਸੱਜਣ ਜੇ ਮਿਲੇ ਦੱਸੇ ਪ੍ਰਭ ਗੁਣ ਗਾਵਾ
ਕੋਈ ਗੁਰਮੁਖ ਸੱਜਣ ਜੇ ਮਿਲੇ ਦੱਸੇ ਪ੍ਰਭ ਗੁਣ ਗਾਵਾ
ਹਉ ਤਿਸ ਵਿਟੋ ਚੌਂ ਖੰਨੀ ਐ ਮੈਂ ਨਾਮ ਕਰੇ ਪਰ ਗਾਵਾ
ਇਸ ਵਿਟੋ ਚੌਂ ਖੰਨੀ ਐ ਮੈਂ ਨਾਮ ਕਰੇ ਪਰ
ਹਾਂ
ਮਾਲਕ ਰਤਨ ਹੈ ਪੂਰੇ ਸਤਿਗੁਰ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੇ ਪਰਵਾਨ ਵੱਡ ਭਾਗੀਆ ਜੋ ਆਏ ਮਿਲੇ ਗੁਰਪਾ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਰ ਵਸ ਹੋਏ ਫਿਰ ਫਿਰ ਜੋਨ ਪਾਈ ਵਿੱਚ ਵਿਸ਼ਨ ਕਰ ਵਿਕਰਾਲ ਪਾਸ ਦੁਆਸ ਨਾ ਫਿੱਟੀ ਜਿਹਨੇ ਅੰਤਰ ਕ੍ਰੋਧ ਚੰਡਾ ਜਿਹਨੇ ਅੰਤਰ ਕ੍ਰੋਧ ਚੰਡਾ ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾਵੇ ਆਏ ਉਨ ਜਨਮ ਜਨਮ ਕੀ ਨਿਰਮਲ ਨਾਮ ਦਿਰਲਾਏ ਜਨ ਨਾਨਕ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਨਿਭਨਾਏ ਸਤਿਗੁਰ ਕੀ
ਜੀ
ਜ਼ਿੰਦਗੀ ਜਿਉਣ ਦਾ,
ਓ ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ ਦਾ, ਓ
ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ ਦਾ,
ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ ਦਾ,
ਜ਼ਿੰਦਗੀ ਜਿਉਣ ਦਾ,
ਸਿੱਖੀਏ ਪਿਆਰਿਓ ਆਜੋ, ਸਿੱਖੀਏ ਪਿਆਰਿਓ ਚੱਜ, ਜ਼ਿੰਦਗੀ ਜਿਉਣ ਪਿਆਰ ਚੱਜ, ਜ਼ਿੰਦਗੀ ਜਿਉਣ ਆਜੋ,
ਪਿਆਰ ਚੱਜ, ਜ਼ਿੰਦਗੀ ਜਿਉਣ, ਸਿੱਖੀਏ ਪਿਆਰ ਚੱਜ, ਜ਼ਿੰਦਗੀ ਜਿਉਣ,
ਸਿੱਖੀਏ
ਜ਼ਿੰਦਗੀ ਜਿਉਣ ਦਾ,
ਗੁਰ ਮਿਲ ਮਿਲ ਚੱਜ ਅਚਾਰ,
ਸਿੱਖ ਸਿੱਖ
ਤੁਧ ਕਦੇ ਨਾ ਲੱਗੇ ਤੁਕ, ਇੱਕੇ ਵਾਰੀ ਕਹਿਣ ਤੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।
ਗੁਰ ਕਹੀਏ ਨੁਕਤਾ, ਕਿਸੇ ਵੀ ਚੀਜ਼ ਨੂੰ ਜੇ ਸਿੱਖਣਾ ਹੋਵੇ ਉਹਦੇ ਲਈ ਕੋਈ ਟੈਕਨੀਕ ਹੁੰਦੀ ਹੈ, ਕੋਈ ਗੁਰ ਹੁੰਦਾ, ਕੋਈ ਮੈਥਡ ਹੁੰਦਾ। ਗੁਰ ਕਹਿੰਦੇ ਨੁਕਤੇ ਨੂੰ ਨੁਕਤਾ, ਗੁਰੂ ਤੋਂ ਗੁਰ ਮਿਲਦਾ, ਗੁਰੂ ਤੋਂ ਨੁਕਤਾ ਮਿਲਦਾ, ਉਸ ਨੁਕਤੇ ਨੂੰ ਫੜਨਾ ਹੁੰਦਾ, ਜ਼ਿੰਦਗੀ ਸੋਹਣੀ ਬਣ ਜਾਂਦੀ। ਹੁਣ ਗੁਰ ਮਿਲ ਚੱਜ ਅਚਾਰ ਸਿੱਖ, ਮਤਲਬ ਜ਼ਿੰਦਗੀ ਜੇ ਹੁਣ ਕੋਈ ਨਾ ਕੋਈ ਗੁਰ ਤੇ ਹੈ ਹੀ ਹੈ ਨਾ। ਕਿਸੇ ਬੰਦੇ ਨੇ ਕੋਈ ਜੋੜੀ ਵਜਾਣੀ ਸਿੱਖਣੀ ਹੈ, ਇਹਦਾ ਕੋਈ ਗੁਰ ਹੈ ਜਿਹਦੇ ਤੋਂ ਸਿੱਖਣਾ ਪੈਣਾ, ਉਸਤਾਦ ਤੋਂ। ਜਿਹੜਾ ਇਹਦਾ ਮਾਹਰ ਹੋਏਗਾ ਉਹਦੇ ਤੋਂ ਸਿੱਖ ਲਈਏ। ਬਾਜਾ ਸਿੱਖਣਾ ਹੈ, ਗੁਰ ਲੈਣਾ ਹੈ, ਤੇ ਕੋਈ ਨਾ ਕੋਈ ਇਹਦਾ ਵੀ ਮਾਹਰ ਹੋਣਾ, ਉਹਦੇ ਕੋਲੋਂ ਸਿੱਖ ਲਈਏ। ਅੱਛਾ, ਜ਼ਿੰਦਗੀ ਦਾ ਮਾਹਰ ਕੌਣ ਹੈ, ਜ਼ਿੰਦਗੀ ਕਿਵੇਂ ਜੀਣੀ, ਇਹ ਤੋਂ ਵਧੀਆ ਮਾਹਰ ਕੌਣ ਹੋ ਸਕਦਾ ਜਿਹੜਾ ਕੰਡਿਆਂ ਤੇ ਵੀ ਹੱਸਦਾ, ਦੇਗਾਂ ਚ ਕੱਢਦਾ ਫਿਰ ਵੀ ਹੱਸਦਾ, ਇਹਦੇ ਨਾਲੋਂ ਮਾਹਰ ਕੌਣ ਹੋ ਸਕਦਾ। ਤੇ ਉਹਨਾਂ ਤੋਂ ਅਸੀਂ ਜ਼ਿੰਦਗੀ ਸਿੱਖਣੀ ਹੈ, ਜਿਹੜੇ ਜ਼ਿੰਦਗੀ ਜੀ ਰਹੇ। ਜੇ ਅਸੀਂ ਗੱਲ ਕਰੀਏ ਨਾ, ਕੋਈ ਜਾਪਾਨ ਦਾ ਬੰਦਾ, ਕੋਈ ਸਵਿਟਜ਼ਰਲੈਂਡ ਵਿੱਚ ਬੈਠਾ, ਕੋਈ ਯੂਰਪੀਅਨ ਹੈ, ਕੋਈ ਅਮੈਰੀਕਨ ਹੈ, ਕੋਈ ਕੈਨੇਡੀਅਨ ਹੈ, ਅਲੱਗ ਅਲੱਗ ਦੇਸ਼ਾਂ ਦੇ, ਆਸਟ੍ਰੇਲੀਆ ਦੇ ਲੋਕ ਨੇ, ਨਿਊਜ਼ੀਲੈਂਡ ਵਿੱਚ ਬੈਠੇ, ਇਹ ਸਾਰੇ ਲੋਕ ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇ, ਜਿਨ੍ਹਾਂ ਦੇ ਦੇਸ਼ਾਂ ਵਿੱਚ ਜਾਣ ਵਾਸਤੇ ਅੱਜ ਸਾਡੇ ਲੋਕ ਤਰਸਦੇ ਆ, ਕਹਿੰਦੇ ਉੱਥੇ ਸੈਟਲ ਹੋ ਜਾਈਏ, ਉੱਥੇ PR ਮਿਲ ਜਾਏ, ਉੱਥੇ ਦੇ ਅਸੀਂ ਗ੍ਰੀਨ ਕਾਰਡ ਮਿਲ ਜਾਏ, ਅਸੀਂ ਸਿਟੀਜ਼ਨ ਬਣ ਜਾਈਏ। ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਕੁਛ ਵੱਖਰਾ ਹੈ, ਜ਼ਿੰਦਗੀ ਤੇ ਸੋਹਣੀ ਹੋਣੀ ਹੋਏਗੀ, ਉਹੀ ਤਾਂ ਹੀ ਦੇਸ਼ ਸੋਹਣੇ ਨੇ। ਏਦਾਂ ਤੇ ਵੀ ਨਾ ਹੋ ਸਕਦਾ ਵੀ ਘਰਾਂ ਦੀ ਜ਼ਿੰਦਗੀ ਬੜੀ ਸੱਤਿਆ ਨਾਸ ਹੈ ਤੇ ਦੇਸ਼ ਬੜੇ ਸੋਹਣੇ। ਅਸਲ ਚ ਘਰਾਂ ਤੋਂ ਹੀ ਬੰਦਿਆਂ ਦੇ ਮਾਇੰਡ ਸੋਹਣੇ ਹੋਣਗੇ, ਤਾਂ ਹੀ ਘਰ ਸੋਹਣੇ ਨੇ, ਤੇ ਤਾਂ ਹੀ ਦੇਸ਼ ਸੋਹਣੇ ਬਣਦੇ ਨੇ। ਭੈੜੇ ਬੰਦਿਆਂ ਨੇ ਦੇਸ਼ ਸੋਹਣੇ ਥੋੜਾ ਬਣਾ ਲੈਣੇ। ਜੇ ਸਾਡਾ ਦੇਸ਼ ਭੈੜਾ ਹੈ, ਗੰਦਗੀ ਫੈਲੀ ਪਈ ਹੈ, ਸਾਰੇ ਜਗ੍ਹਾ ਕਰਪਟ ਨੇ, ਇਹਦਾ ਮਤਲਬ ਲੋਕਾਂ ਦੇ ਦਿਮਾਗ ਚ ਦਿਮਾਗ ਕਰਪਟੀ, ਲੋਕ ਕਰਪਟੀ, ਡਾਕਟਰੀ ਪੇਸ਼ੇ ਚ ਲੋਕ ਕਰਪਟ ਨੇ ਜੀ, ਮੰਤਰੀਆਂ ਚ ਕਰਪਟ ਨੇ ਜੀ, ਸਾਡੇ ਬਾਬਿਆਂ ਚ ਲੋਕ ਕਰਪਟ ਨੇ, ਧਰਮ ਚ ਕਰਪਟ ਨੇ। ਇਹਦਾ ਮਤਲਬ ਅਸਲ ਵਿੱਚ ਲੋਕ ਜਿਹੜੇ ਨੇ, ਰੋ ਮਟੀਰੀਅਲ ਤੇ ਲੋਕਾਂ ਚੋਂ ਹੀ ਆਇਆ, ਦੁਨੀਆਂ ਚੋਂ ਹੀ ਆਇਆ, ਤੇ ਲੋਕ ਹੀ ਕਰਪਟ ਨੇ। ਜਿਹੜੇ ਵੀ ਮਹਿਕਮੇ ਚ ਫਿੱਟ ਕਰੋਗੇ ਕਰਪਟੀ ਹੋਣਗੇ, ਕਿਉਂਕਿ ਰੋ ਮਟੀਰੀਅਲ ਤੇ ਇੱਥੋਂ ਹੀ ਚੱਕਣਾ ਨਾ ਸਾਰਾ, ਇੱਥੋਂ ਹੀ ਰੋ ਮਟੀਰੀਅਲ ਚੁੱਕਣਾ। ਤੇ ਜਿੱਥੇ ਵੀ ਫਿੱਟ ਕਰਾਂਗੇ, ਜੇ ਇੱਟਾਂ ਹੀ ਸਾਰੀਆਂ ਹੀ ਪਿੱਲੀਆਂ ਨੇ, ਇੱਟਾਂ ਪਿੱਲੀਆਂ ਨੇ, ਸਮੈਂਟ ਵਿੱਚ ਮਿਲਾਵਟ ਹੈ, ਠੀਕ ਹੈ, ਰੋ ਮਟੀਰੀਅਲ ਇਹ ਹੈ। ਹੁਣ ਇਸ ਰੋ ਮਟੀਰੀਅਲ ਨੂੰ, ਪਿੱਲੀਆਂ ਇੱਟਾਂ ਵਾਲੇ ਨੂੰ ਤੇ ਭੈੜੇ ਸੀਮੈਂਟ ਨੂੰ, ਤੁਸੀਂ ਠੇਕੇ ਤੇ ਲਾਓ, ਉੱਥੇ ਵੀ ਲੱਗੇਗਾ, ਰੋ ਮਟੀਰੀਅਲ ਮਾੜਾ ਮਤਲਬ ਠੇਕਾ ਵੀ ਮਾੜਾ ਹੋ ਗਿਆ, ਕੱਚਾ ਬਣੇਗਾ। ਮੌਲ ਤੇ ਲਾ ਦਿਓ ਉਹਦਾ ਵੀ ਸੱਤਿਆਨਾਸ਼, ਉਹਦੇ ਚ ਕੀ ਹੋ ਜਾਣਾ, ਰੋ ਮਟੀਰੀਅਲ ਹੀ ਮਾੜਾ ਸੀ। ਇਹ ਰੋ ਮਟੀਰੀਅਲ ਚੱਕ ਕੇ ਤੁਸੀਂ ਥੀਏਟਰ ਤੇ ਲਾਓ, ਸਿਨੇਮੇ ਤੇ ਹਾਲ ਬਣਾ ਲਓ, ਉਹ ਵੀ ਏਦਾਂ ਹੀ ਹੈ। ਪਰ ਸੱਚ ਇਹ ਹੈ, ਇਹ ਰੋ ਮਟੀਰੀਅਲ ਜੇ ਗੁਰਦੁਆਰਿਆਂ ਤੇ ਲਾਓਗੇ ਉਹ ਵੀ ਉਹੀ ਬਣਨਗੇ ਨਾ। ਰੇਸ਼ੋ ਇੱਕੋ ਹੀ ਨਿਕਲੇਗੀ, 95-5 ਦੀ ਰੇਸ਼ੋ ਹੈ ਸਮਾਜ ਵਿੱਚ, 5% ਚੰਗੇ 95 ਮਾੜੇ। ਤੇ ਇਹ ਅਸੀਂ ਝੂਠ ਬੋਲਦੇ ਹਾਂ ਵੀ ਅਸੀਂ ਧਾਰਮਿਕ ਲੋਕ ਹਾਂ ਤੇ ਸਾਡੇ ਚ 95 ਚੰਗੇ ਹੈ, 5 ਨਹੀਂ। ਰੋ ਮਟੀਰੀਅਲ ਸਾਰਾ ਕਰਪਟ ਹੈ, ਇੱਥੇ ਵੀ 5-95 ਦੀ ਰੇਸ਼ੋ ਨਿਕਲੇਗੀ। ਰੋ ਮਟੀਰੀਅਲ ਤੇ ਉੱਥੋਂ ਹੀ ਚੱਕਿਆ, ਧਰਮ ਚ ਜਿਹੜੇ ਬੰਦੇ ਲਿਆਂਦੇ ਨੇ ਜਾਂ ਅਸੀਂ ਜਿਹੜੇ ਧਰਮੀ ਲੋਕ ਆ, ਅਸੀਂ ਕਿਤੇ ਅਸਮਾਨ ਤੋਂ ਆਏ ਹਾਂ ਵੀ ਅਸੀਂ ਵੱਖਰੇ ਹਾਂ? ਉੱਥੋਂ ਹੀ ਆਇਆ ਸਮਾਜ ਤੇ, ਉੱਥੋਂ ਹੀ ਚੱਕੇ ਨੇ ਨਾ ਸਾਰੇ ਇੱਟਾਂ। ਜਦੋਂ ਸਾਰੀਆਂ ਹੀ ਬਿੱਲੀਆਂ ਨੇ, ਜਿੱਥੇ ਲਾਓਗੇ ਬਿੱਲਾ ਕੁਛ ਸਾਰਾ ਹੀ ਖਰਾਬ ਹੋਣਾ ਫਿਰ। ਇਸ ਕਰਕੇ ਹੁਣ ਜਿਹੜਾ ਅਸੀਂ ਕਹਿੰਦੇ ਹਾਂ ਵੀ ਉਹਨਾਂ ਲੋਕਾਂ ਦੇ ਘਰ ਸੋਹਣੇ ਹੋ ਗਏ, ਪਹਿਲਾਂ ਆਪ ਵਧੀਆ ਬਣੇ ਨੇ, ਫਿਰ ਮਤਲਬ ਉਹਨਾਂ ਦੇ ਘਰ, ਫਿਰ ਸਿਸਟਮ ਦੇਸ਼ ਸੋਹਣੇ ਬਣ ਗਏ ਨੇ, ਤਾਂ ਹੀ ਅਸੀਂ ਕਹਿੰਦੇ ਹਾਂ ਉਹਨਾਂ ਦੇਸ਼ਾਂ 'ਚ ਜਾਣ ਨੂੰ ਸਾਡਾ ਜੀ ਕਰਦਾ, ਅਸੀਂ ਤਰਸਨੇ ਆ, ਸਾਨੂੰ ਵੀਜ਼ੇ ਮਿਲ ਜਾਣ, ਅਸੀਂ ਪੱਕੇ ਹੋ ਜਾਈਏ। ਇਹਦਾ ਮਤਲਬ ਇਹ ਹੈ ਵੀ ਉਹ ਲੋਕ ਕਮਾਲ ਦੇ। ਅੱਛਾ, ਉਹ ਫਿਰ ਗੁਰ ਮਿਲ ਚੱਜ ਅਚਾਰ ਸਿੱਖ, ਜਿਹੜਾ ਚੱਜ ਅਚਾਰ ਸਿੱਖਿਆ ਉਹ ਕਿਹਨੂੰ ਮਿਲ ਕੇ ਸਿੱਖਿਆ? ਉਹ ਤੇ ਨਹੀਂ ਬਾਣੀ ਪੜ੍ਹਦੇ, ਉਹ ਤੇ ਨਹੀਂ ਵੇਦ ਪੜ੍ਹਦੇ, ਉਹ ਨਹੀਂ ਸ਼ਾਸਤਰ ਪੜ੍ਹਦੇ। ਬਹੁਤ ਲੋਕ ਉਹਨਾਂ ਦੇ ਵਿੱਚੋਂ ਧਰਮ ਨੂੰ ਵੀ ਨਹੀਂ ਮੰਨਦੇ। ਅਸਲ ਵਿੱਚ ਗੁਰ ਨੁਕਤਾ ਉਹ ਕਿਤੇ ਵੀ ਮਿਲ ਸਕਦਾ ਹੈ। ਅਸੀਂ ਭਾਗਾਂ ਵਾਲੇ ਹਾਂ, ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਨੁਕਤੇ ਮਿਲਦੇ ਨੇ। ਉਹ ਯੂਨੀਵਰਸਲ ਜਿਹੜਾ ਗਿਆਨ ਹੈ, ਸਰਬ ਸਾਂਝਾ ਗਿਆਨ ਹੈ, ਸਰਬ ਵਿਆਪੀ ਗਿਆਨ ਹੈ, ਉਹਦੇ ਚੋਂ ਨੁਕਤੇ ਚੱਕ ਲੈਂਦੇ ਨੇ। ਪਰ ਚੱਕੇ ਤੇ ਹੈਗੇ ਨੇ ਨਾ, ਇਹ ਥੋੜਾ ਕਹਿ ਸਕਦੇ ਹਾਂ ਵੀ ਉਹ ਦੇਸ਼ ਨਹੀਂ ਵਧੀਆ, ਐਵੇਂ ਕਿਵੇਂ? ਗਿਆਨ ਨੂੰ ਸਮਝ ਕੇ ਕੁਛ ਨਾ ਕੁਛ ਤੇ ਨੁਕਤੇ ਆਏ ਨੇ ਉਹਨਾਂ ਦੇ ਦਿਮਾਗ 'ਚ, ਤਾਂ ਹੀ ਲਾਗੂ ਕੀਤੇ ਨੇ, ਤਾਂ ਹੀ ਉਹ ਦੇਸ਼ ਸੋਹਣੇ ਬਣੇ। ਉਹ ਕਿਤੋਂ ਹੋਰ ਚੱਕਦੇ ਨੇ ਸਾਡੇ, ਅਸੀਂ ਭਾਗਾਂ ਵਾਲੇ। ਇਸ ਕਰਕੇ ਮੈਂ ਆਪਣੇ ਆਪ ਨੂੰ ਕਹਿੰਦਾ ਵੀ ਅਸੀਂ ਧਰਮ ਵਿੱਚ ਹਾਂ ਤੇ ਸਾਨੂੰ ਧਰਮ ਵਿੱਚੋਂ ਹੀ ਇੰਨੇ ਨੁਕਤੇ ਮਿਲੀ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਵੀ ਇੰਨੇ ਨੁਕਤੇ ਦੇਈ ਜਾਂਦੇ ਨੇ, ਉਹਨਾਂ ਨੇ ਪਤਾ ਨਹੀਂ ਕਿੱਥੋਂ ਕਿਵੇਂ ਚੱਕੇ ਨੇ, ਉਹ ਜਾਣਨ। ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਬਹੁਤ ਕੁਛ ਮਿਲਦਾ, ਅਸੀਂ ਆਲੇ ਦੁਆਲੇ ਤੋਂ ਬੜਾ ਕੁਝ ਇਕੱਠਾ ਕਰ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਸ਼ਾਰਾ ਕਰਦੇ ਨੇ, ਲਓ ਆਲੇ ਦੁਆਲੇ ਤੋਂ ਚੁੱਕੋ ਜਿੰਨਾ ਮਰਜ਼ੀ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹੇ ਸੁਮਾਏ, ਸਾਰਿਆਂ 'ਚ ਹੀ ਸੱਚਾ ਗਿਆਨ ਹੈਗਾ। ਜੇ ਚੱਕਣ ਦੀ ਤੁਹਾਡੀ ਸਮਝ ਹੋਵੇ, ਲੈ ਸਕੋ। ਉਹ ਕੀੜੀਆਂ ਵੱਲ ਇਸ਼ਾਰਾ ਕਰਦੇ ਨੇ, ਕਛੂਆਂ ਵੱਲ ਇਸ਼ਾਰਾ ਕਰਦੇ ਨੇ, ਰੋੜਿਆਂ ਵੱਲ ਇਸ਼ਾਰਾ ਕਰਕੇ ਕਹਿੰਦੇ ਆ, ਇੱਥੋਂ ਮੈਨੂੰ ਸਮਝ ਆਉਂਦਾ, ਤੈਨੂੰ ਕਿਉਂ ਨਹੀਂ ਆਉਂਦਾ? ਹੁਣ ਇੱਕ ਗੱਲ ਦੱਸੋ, ਸਾਰੇ ਬੰਦੇ ਆਪਣੇ ਸਾਹਮਣੇ, ਬਹੁਤ ਮੋਟਾ ਬੰਦਾ ਜਾ ਰਿਹਾ ਹੋਵੇ, ਅੱਗੇ ਤੁਰਿਆ ਜਾਂਦਾ, ਅੱਧਾ ਕਿੱਧਰ ਲਮਕਦਾ, ਅੱਧਾ ਕਿੱਧਰ ਲਮਕਦਾ, ਮਤਲਬ ਐ ਤੁਰਦਾ ਤੇ ਪਤਾ ਲੱਗਦਾ ਵੀ ਯਾਰ ਲਮਕਦਾ ਜਾਂਦਾ, ਕੀ ਸਾਨੂੰ ਉੱਥੋਂ ਸੱਚਾ ਗਿਆਨ ਨਹੀਂ ਮਿਲ ਰਿਹਾ? ਸਾਡੇ ਮਾਇੰਡ 'ਚ ਕੀ ਆ ਰਿਹਾ ਵੀ ਮਨਾ ਐਡਾ ਮੋਟਾ ਨਾ ਹੋ ਜੀ, ਆ ਰਿਹਾ ਨਾ? ਜੇ ਲੈਣਾ ਚਾਹੀਏ ਤੇ ਮੋਟੇ ਨੂੰ ਵੇਖ ਕੇ ਸਮਝ ਕੀ ਆਉਂਦੀ ਹੈ ਵੀ ਇਹੋ ਜਿਹਾ ਮੈਂ ਆਪਣੇ ਆਪ ਨੂੰ ਬਣਨ ਨਹੀਂ ਦੇਣਾ। ਤੇ ਜੇ ਬਹੁਤ ਫਿੱਟ ਬੰਦਾ ਸਾਡੇ ਅੱਗੇ ਜਾ ਰਿਹਾ ਹੋਵੇ, ਮਤਲਬ ਬਹੁਤ ਫਿੱਟ ਹੋਵੇ, ਅਸੀਂ ਪਿੱਛੇ ਤੁਰੇ ਜਾਂਦੇ ਹਾਂ, ਉਹਨੂੰ ਵੇਖ ਕੇ ਕੀ ਲੱਗਦਾ ਵੀ ਇਹੋ ਜਿਹਾ ਮੈਂ, ਕਾਸ਼ ਇਹੋ ਜਿਹਾ ਮੈਂ ਬਣ ਸਕਾਂ? ਠੀਕ ਹੈ, ਹੁਣ ਦੋਨਾਂ ਚੋਂ ਸਮਝ ਤੇ ਆ ਰਹੀ ਹੈ, ਜੇ ਸਮਝਣਾ ਚਾਹੀਏ, ਜੇ ਸਿੱਖਣਾ ਚਾਹੀਏ ਤੇ ਸਾਹਮਣੇ ਤੇ ਦਿਸ ਰਿਹਾ ਹੁੰਦਾ, ਉਹਦੀ ਕਾਪੀ ਕਰਨੀ ਹੈ ਚੰਗੀ ਚੀਜ਼ ਦੀ, ਮਨ ਨੁਕਤਾ ਹੈ ਕਲਿੱਕ ਕਰ ਗਿਆ ਤੇ ਸਮਝ ਲਓ, ਲੈਕਚਰ ਦੇਣ ਦੀ ਲੋੜ ਨਹੀਂ, ਵੇਖ ਕੇ ਸਮਝ ਆ ਗਈ ਵੀ ਨਾ ਨਾ ਆਹ ਨਹੀਂ ਕਰਨਾ, ਇੰਨੇ ਨਾਲ ਹੀ ਸਮਝ ਗਿਆ। ਸਿਆਣੇ ਲਈ ਇਸ਼ਾਰਾ ਹੀ ਬਹੁਤ ਹੁੰਦਾ, ਤੇ ਦੱਸੋ ਹਰ ਚੀਜ਼ ਇਸ਼ਾਰਾ ਨਹੀਂ ਕਰਦੀ, ਵੱਡੀ ਵੱਡੀ ਚਰਬੀ ਖਿਲਰੀ ਹੋਈ ਇਸ਼ਾਰਾ ਨਹੀਂ ਕਰਦੀ, ਦੱਸੋ ਸਿਕਸ ਪੈਕ ਇਸ਼ਾਰਾ ਨਹੀਂ ਕਰਦੇ? ਜਿਹੜੇ ਬੰਦੇ ਨੇ ਆਪਣੇ ਘਰ ਦਾ ਸਾਰਾ ਉਜਾੜਾ ਕਰ ਲਿਆ, ਸ਼ਰਾਬ ਪੀ ਕੇ ਉੱਜੜ ਗਿਆ ਜੀ ਘਰ, ਰੁਲ ਗਿਆ ਜੀ ਘਰ, ਤਲਾਕ ਹੋ ਗਿਆ ਜੀ, ਬੱਚੇ ਅੱਡ ਅੱਡ ਹੋ ਗਏ, ਕੀ ਇਸ਼ਾਰਾ ਨਹੀਂ ਕਰ ਰਿਹਾ? ਜੇ ਸਮਝਦਾਰ ਲਈ ਇਸ਼ਾਰਾ ਕਾਫੀ ਹੈ ਤੇ ਕੁਦਰਤ ਤੇ ਸਾਰੀ ਇਸ਼ਾਰੇ ਕਰਦੀ ਹੈ, ਪਤਾ ਨਹੀਂ ਹੋਰ ਕਿੰਨਾ ਦੇ ਇਸ਼ਾਰੇ ਵੇਖ ਲੈਂਦਾ, ਉਹ ਵਿੰਦਾ ਹੀ ਨਹੀਂ ਜਿਹੜੇ ਅਸਲੀ ਇਸ਼ਾਰੇ, ਕਿਉਂ ਅਸਲੀ ਇਸ਼ਾਰਾ ਜਿਹੜਾ ਕੁਦਰਤ ਦਾ ਤੇ ਪੱਤਾ ਪੱਤਾ ਇਸ਼ਾਰਾ ਕਰਦਾ, ਜਿਉਂ ਬਨ ਪਲ ਬਨ ਫਲ ਪੱਕ ਕੇ ਹੋਏ ਗਿਰੇ ਬਹਰ ਨਾ ਲੱਗਾ ਡਰ ਟੁੱਟ ਰਿਹਾ ਫਲ ਇਸ਼ਾਰਾ ਨਹੀਂ ਕਰਦਾ ਵੀ ਹੁਣ ਨਹੀਂ ਲੱਗਣਾ ਇਹਨੇ ਹੁਣ ਜੇ ਇਸ਼ਾਰਾ ਬੰਦਾ ਸਮਝਣਾ ਹੀ ਨਹੀਂ ਚਾਹੁੰਦਾ ਤੇ ਕੁਦਰਤ ਦਾ ਤੇ ਇੱਕ ਇੱਕ ਕਣ ਕਣ ਇਸ਼ਾਰਾ ਕਰਦਾ ਜੇ ਅਸੀਂ ਰੱਬ ਕਹੀਏ ਕੁਦਰਤ ਵਿੱਚ ਹੀ ਵਸਿਆ ਤੇ ਸਾਹਮਣੇ ਜੇ ਜਿਹੜੇ ਅਸੀਂ ਕਹਿੰਦੇ ਰੱਬ ਕਿੱਥੇ ਹੈ ਕੁਦਰਤ ਵਿੱਚ ਵਸਿਆ ਤੇ ਕੁਦਰਤ ਇਸ਼ਾਰੇ ਕਰਦੀ ਹੈ ਤੇ ਕੌਣ ਕਰਦਾ ਰੱਬ ਹੀ ਕਰਦਾ ਉਹੀ ਇਸ਼ਾਰੇ ਕਰ ਕਰ ਸਮਝਾਉਂਦਾ ਵੀ ਐ ਨਹੀਂ ਐ ਕਰ ਐ ਨਹੀਂ ਐ ਕਰ ਆਹ ਠੀਕ ਹੈ ਆਹ ਗਲਤ ਹੈ ਸਾਡੇ ਸਾਹਮਣੇ ਰਾਹ ਨੇ ਜਿਹੜਾ ਮਰਜ਼ੀ ਰਾਹ ਚੁਣ ਲਓ ਲਿਵ ਧਾਤ ਦੋਏ ਰਾਹ ਹੈ ਇੱਧਰ ਵਾਲਾ ਰਾਹ ਚੁਣ ਚਾਹੇ ਇੱਧਰ ਵਾਲਾ ਤੁਰ ਇਸ਼ਾਰੇ ਹੋ ਰਹੇ ਪਰ ਹੁਣ ਕਰੀਏ ਕੀ ਜੇ ਬੰਦਾ ਸਮਝਣਾ ਨਾ ਚਾਹੇ ਜੇ ਮਨ ਸਮਝਣਾ ਨਹੀਂ ਚਾਹੁੰਦਾ ਬਦਲਣਾ ਨਹੀਂ ਚਾਹੁੰਦਾ ਫਿਰ ਉਹਦਾ ਕੀ ਕੀਤਾ ਜਾ ਸਕਦਾ ਫਿਰ ਜੇ ਸਮਝਣਾ ਨਾ ਚਾਹੀਏ ਫਿਰ ਕਸੂਰ ਕਿਹਦਾ ਸਾਡਾ ਤੇ ਅੱਜ ਦੇ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਹੋਇਆ ਰੱਬ ਕੇ ਅਸੀਂ ਉਹਦੇ ਇਸ਼ਾਰੇ ਬੜੇ ਕਰਦਾ ਸੀ ਤੇ ਜ਼ਿੰਮੇਵਾਰ ਤੇ ਫਿਰ ਅਸੀਂ ਹਾਂ ਆਪਣੇ ਹਾਲਾਤਾਂ ਲਈ ਜਿੱਦਾਂ ਦੇ ਹਾਲਾਤ ਨੇ ਸਾਡੇ ਇਹਦੇ ਜ਼ਿੰਮੇਵਾਰ ਅਸੀਂ ਹਾਂ ਰਿਸਪੋਂਸੀਬਿਲਟੀ ਸਾਡੀ ਹੈ ਤੇ ਜਦੋਂ ਬੰਦਾ ਆਪ ਆਪਣੀ ਰਿਸਪੋਂਸੀਬਿਲਟੀ ਚੁੱਕਣ ਲੱਗਦਾ ਫਿਰ ਠੀਕ ਹੁੰਦਿਆਂ ਟਾਈਮ ਨਹੀਂ ਲੱਗਦਾ ਜਿੰਨਾ ਚਿਰ ਕਿਸੇ ਤੇ ਸਿੱਟੀ ਜਾਵਾਂਗੇ ਉਹਨਾਂ ਚਿਰ ਨਹੀਂ ਜਿੱਦਣ ਆਪਣੇ ਤੇ ਪੈ ਗਈ ਵੀ ਇਹਦੀ ਹਾਲਾਤ ਦਾ ਜ਼ਿੰਮੇਵਾਰ ਮੈਂ ਹਾਂ ਫਿਰ ਬੰਦਾ ਆਪਣੇ ਆਪ ਨੂੰ ਬਦਲਣ ਲੱਗਦਾ ਨਹੀਂ ਤੇ ਬਹੁਤੇ ਬੰਦੇ ਹਾਲਾਤਾਂ ਤੇ ਸਿੱਟ ਦਿੰਦੇ ਨੇ ਵੀ ਉਹਦੇ ਕਰਕੇ ਨਹੀਂ ਮੇਰਾ ਬਣਿਆ ਇਹਦੇ ਕਰਕੇ ਨਹੀਂ ਮੇਰਾ ਬਣਿਆ ਇਹ ਵੱਡੀ ਪ੍ਰੋਬਲਮ ਹੈ ਅਸਲ 'ਚ ਸਾਨੂੰ ਆਪਣੇ ਆਪ ਤੇ ਜ਼ਿੰਮੇਵਾਰੀ ਲੈਣੀ ਪੈਣੀ ਹੈ ਜਿਹੜੇ ਬੰਦੇ ਨੇ ਬਹਾਨਾ ਲੱਭਣਾ ਇੱਕ ਵੀਕਨੈਸ ਆਪਣੀ ਹੈ ਉਹਨੂੰ ਲੁਕਾਉਣ ਵਾਸਤੇ ਉਹਨੂੰ ਕੋਈ ਸਹਾਰਾ ਚਾਹੀਦਾ ਵੀ ਉਹਦੇ ਤੇ ਸਿੱਟਦੇ ਆ ਉਹਦੇ ਕਰਕੇ ਨਹੀਂ ਹੋਇਆ ਨਿਕੰਮਾਪਣ ਛੁਪਾਉਣ ਦਾ ਸਾਧਨ ਹੈ ਕਈ ਬੰਦੇ ਕਹਿਣਗੇ ਫਲਾਣੇ ਬੰਦੇ ਨੇ ਮੈਨੂੰ ਅੱਗੇ ਨਹੀਂ ਜਾਣ ਦਿੱਤਾ ਉਹਦੇ ਕਰਕੇ ਨਹੀਂ ਹੋਇਆ ਆਪਣਾ ਨਿਕੰਮਾਪਣ ਛੁਪ ਗਿਆ ਵੀ ਮੈਂ ਤੇ ਠੀਕ ਸੀ ਪਰ ਉਹਦੇ ਕਰਕੇ ਨਹੀਂ ਹੋਇਆ ਕਿੰਨਾ ਵਧੀਆ ਸਹਾਰਾ ਮਿਲ ਗਿਆ ਕਿੰਨਾ ਵਧੀਆ ਸਹਾਰਾ ਮਿਲ ਗਿਆ ਇਹ ਕਦੇ ਵੀ ਨਹੀਂ ਬੰਦਾ ਕਹੇਗਾ ਕਿ ਮੇਰੀ ਉਹ ਕੁਆਲਿਟੀ ਨਹੀਂ ਸੀ ਮੇਰੇ ਵਿੱਚ ਆਹ ਖੂਬੀ ਮੇਰੇ ਚ ਨਹੀਂ ਸੀ ਪਰ ਬਹਾਨਾ ਹੈ ਜਿਹੜਾ ਇਹ ਬਹਾਨਾ ਹੈ ਸਮਾਜ ਨੂੰ ਜਿੰਨੇ ਵੀ ਦਿੱਤੇ ਨੇ ਖਤਰਨਾਕ ਨੇ ਅਸੀਂ ਪਛੜੇ ਹਾਂ ਬਹੁਤ ਥਾਵਾਂ ਤੇ ਜਦੋਂ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ ਇਹੋ ਜਿਹੀ ਸੋਚ ਸਾਡੇ ਦਿਮਾਗ ਚ ਭਰੀ ਜਾਂਦੀ ਵੀ ਇਹਦੇ ਤੇ ਸਿੱਟਦੇ ਸਾਰਾ ਕੁਛ ਸਿੱਟ ਕੇ ਬੰਦਾ ਫਿਰ ਸੌਖਾ ਹੋ ਜਾਂਦਾ ਉਹ ਸਮਾਜ ਕਦੇ ਵੀ ਵਿਕਾਸ ਨਹੀਂ ਕਰ ਸਕਦੇ ਇਹ ਸੋਚ ਦਿਮਾਗ ਚ ਭਰ ਦਿੱਤੀ ਜਾਵੇ ਕਹਿਣਾ ਕੀ ਹੁੰਦਾ ਹਾਂ ਧੱਕਾ ਹੁੰਦਾ ਸੱਚ ਹੈ ਨਾ ਧੱਕਾ ਹੁੰਦਾ ਜਿਹੜਾ ਬੰਦੇ ਨਾਲ ਧੱਕਾ ਜ਼ਿਆਦਾ ਹੁੰਦਾ ਉਹਦਾ ਵਿਕਾਸ ਵੀ ਤੇ ਫਿਰ ਜ਼ਿਆਦਾ ਹੋਣਾ ਚਾਹੀਦਾ ਸੀ ਯਹੂਦੀਆਂ ਨਾਲ ਵਰਲਡ ਵਿੱਚ ਧੱਕਾ ਹੋਇਆ ਹੋਇਆ ਨਾ ਧੱਕਾ ਪਰ ਉਹਨਾਂ ਨੂੰ ਪਤਾ ਉਹਨਾਂ ਦੀ ਸਮਝ ਨੇ ਉਹਨਾਂ ਧੱਕਿਆਂ ਨੂੰ ਇੱਕ ਨੰਬਰ ਤੇ ਪਹੁੰਚਾ ਦਿੱਤਾ ਧੱਕਾ ਹੀ ਤੇ ਇੱਕ ਨੰਬਰ ਤੇ ਪਹੁੰਚਾਉਂਦਾ ਗੁੱਸਾ ਖਾ ਗਏ ਸਾਨੂੰ ਗੁੱਸਾ ਚੜ੍ਹਦਾ ਇੱਕ ਗੁੱਸਾ ਪੀ ਕੇ ਫਿਰ ਉਹਨੂੰ ਵਧੀਆ ਤਰੀਕੇ ਨਾਲ ਬਾਹਰ ਕੱਢਦੇ ਨੇ ਅਸੀਂ ਅਗਲੇ ਦਾ ਸਿਰ ਪਾੜਨ ਤੇ ਜਾਂਦੇ ਹਾਂ ਸਾਡਾ ਗੁੱਸਾ ਮੂਰਖਾਂ ਦਾ ਗੁੱਸਾ ਹੈ ਉਹਨਾਂ ਦਾ ਗੁੱਸਾ ਸਿਆਣਿਆਂ ਦਾ ਗੁੱਸਾ ਹੈ ਗਿਆਨੀ ਨੂੰ ਗੁੱਸਾ ਆਏਗਾ ਹੋਰ ਤਰ੍ਹਾਂ ਦਾ ਮੂਰਖ ਨੂੰ ਗੁੱਸਾ ਆਏਗਾ ਹੋਰ ਤਰ੍ਹਾਂ ਦਾ ਹੋਏਗਾ ਯਹੂਦੀਆਂ ਨੂੰ ਵੀ ਗੁੱਸਾ ਆਇਆ ਹੋਣਾ ਵੀ ਬਹੁ ਗਿਣਤੀ ਨੇ ਸਾਡੇ ਨਾਲ ਧੱਕਾ ਕੀਤਾ ਯਹੂਦੀ ਇੱਕ ਨੰਬਰ ਤੇ ਗਏ ਪੜ੍ਹਾਈ ਕਰਕੇ 1 ਕਰੋੜ ਨੇ ਵਰਲਡ 'ਚ ਇੱਕ ਨੰਬਰ ਤੇ ਨੇ ਪੂਰੀ ਇਕੋਨਮੀ ਅਮਰੀਕਾ ਦੀ ਉਹਨਾਂ ਦੇ ਹੱਥ 'ਚ ਹੈ ਪੜ੍ਹ ਲਿਖ ਗਏ ਨੇ ਸਾਨੂੰ ਗੁੱਸਾ ਆਉਂਦਾ ਅਸੀਂ ਸਿਰ ਪਾੜਦੇ ਹਾਂ ਫਿਰ ਅਸੀਂ 1000 ਮਾਰਦੇ ਹਾਂ ਅਗਲਾ ਸਾਡਾ 1,00,000 ਹੋਰ ਮਾਰ ਦਿੰਦਾ ਸਾਨੂੰ ਫਿਰ ਗੁੱਸਾ ਆ ਜਾਂਦਾ ਅਸੀਂ ਫਿਰ 1000 ਮਾਰ ਦਿੰਦੇ ਹਾਂ ਉਹ ਸਾਡੇ 2,00,000 ਮਾਰ ਦਿੰਦੇ ਨੇ ਸਾਨੂੰ ਫਿਰ ਗੁੱਸਾ ਆਉਂਦਾ ਅਸੀਂ ਫਿਰ 2,00,000 ਮਾਰ ਦਿੰਦੇ ਹਾਂ ਅਸੀਂ 2,000 ਮਾਰਾਂਗੇ ਉਹ ਸਾਡਾ 5-7,00,000 ਫਿਰ ਮਾਰ ਜਾਣਗੇ ਮਤਲਬ ਮੂਰਖਾਂ ਵਾਲਾ ਗੁੱਸਾ ਹੈ ਸਾਨੂੰ ਸਿਆਣਿਆਂ ਵਾਲਾ ਗੁੱਸਾ ਆਇਆ ਹੁੰਦਾ ਤੇ ਅਸੀਂ ਉਹਦੀ ਕੋਈ ਸਟ੍ਰੈਟਜੀ ਬਣਾਉਂਦੇ ਸਮਝ ਆਉਂਦੀ ਹੈ ਨਾ ਸਿਆਣਿਆਂ ਦਾ ਗੁੱਸਾ ਆਏਗਾ ਉਹਨੂੰ ਹੋਰ ਤਰ੍ਹਾਂ ਰਿਲੀਜ਼ ਕਰਦਾ ਤੇ ਕਮਲੇ ਨੂੰ ਗੁੱਸਾ ਆਏਗਾ ਉਹਦਾ ਸਿਰ ਪਾੜ ਦੇਗਾ ਨਾਲ ਦੀ ਨਾਲ ਜੇਲ੍ਹ 'ਚ ਚਲਿਆ ਜਾਏਗਾ ਪਰ ਸਿਆਣੇ ਨੂੰ ਗੁੱਸਾ ਆਏਗਾ ਅੰਦਰ ਰੱਖੇਗਾ ਤੇ ਉਹਨੂੰ ਤਾਕਤ ਬਣਾ ਲੈਂਦਾ ਗੁੱਸੇ ਨੂੰ ਫਿਊਲ ਬਣਾ ਲਏਗਾ ਤੇ ਫਿਰ ਇੱਕ ਦਿਨ ਵੱਡੇ ਅਹੁਦੇ ਤੇ ਪਹੁੰਚ ਕੇ ਅੱਖ ਚੱਖ ਪਾ ਕੇ ਕਹਿੰਦਾ ਹੁਣ ਕਰ ਗੱਲ ਗੁੱਸਾ ਇਹਨੂੰ ਵੀ ਸੀ ਪਰ ਹੁਣ ਇਹਨੇ ਕੁਝ ਬਣ ਕੇ ਵਿਖਾਇਆ ਗੁੱਸੇ 'ਚ ਤੇ ਹੁਣ ਕਰ ਚਾਚਾ ਗੱਲ ਕੀ ਕਹਿੰਦਾ ਸੀ ਮੇਰਾ ਕੁਛ ਨਹੀਂ ਬਣ ਸਕਦਾ ਬਣਿਆ ਕਿ ਨਹੀਂ ਇਹ ਵੀ ਗੁੱਸਾ ਹੀ ਸੀ ਜਿਹੜਾ ਉਹਨੇ ਉਹਦੇ ਬੋਲੀ ਮਾਰੀ ਸੀ ਤੇਰਾ ਨਹੀਂ ਕਾਕਾ ਕੁਝ ਬਣ ਸਕਦਾ ਤੁਸੀਂ ਨਿਕੰਮੇ ਹੋ ਗੁੱਸਾ ਚੜ੍ਹ ਗਿਆ ਅੰਦਰ ਹੀ ਰੱਖ ਗਿਆ ਕੋਈ ਨੀ 10-15 ਸਾਲਾਂ ਬਾਅਦ ਕਹਿੰਦਾ ਹੁਣ ਬੋਲ ਚਾਚਾ ਮੈਂ ਤੇ ਕੈਨੇਡਾ ਤੋਂ ਆਇਆ ਉਹਨੂੰ ਵੀ ਗੁੱਸਾ ਸੀ ਤੇ ਇੱਕ ਗੁੱਸਾ ਮੂਰਖ ਨੂੰ ਆਇਆ ਉਹਨੇ ਉਹਦਾ ਸਿਰ ਪਾੜਤਾ ਜੇਲ੍ਹ 'ਚ ਬੈਠਾ ਸਾਡਾ ਜਿਹੜਾ ਗੁੱਸਾ ਹੈ ਸਾਨੂੰ ਮੂਰਖਾਂ ਵਾਲਾ ਗੁੱਸਾ ਆਉਂਦਾ। ਗੁੱਸਾ ਆਉਣਾ ਮਾੜਾ ਨਹੀਂ ਹੁੰਦਾ, ਧੱਕਾ ਹੁੰਦਾ ਹੈ, ਇਹ ਗੱਲ ਮਾੜੀ ਨਹੀਂ, ਪਰ ਇਹਨੂੰ ਪੀਣਾ ਹੁੰਦਾ ਤੇ ਇਹਨੂੰ ਵਧੀਆ ਤਰੀਕੇ ਸਿਰ ਕੁਛ ਬਣਾ ਕੇ ਵਿਖਾਉਣਾ ਹੁੰਦਾ। ਬਹਾਨਾ ਚਾਹੀਦਾ, ਬੰਦੇ ਇੱਥੇ ਤੱਕ ਵੀ ਬਹਾਨਾ ਬਣਾਉਂਦੇ ਸੁਣੇ ਨੇ। ਮੈਂ ਛੋਟਾ ਸੀ ਨਾ ਘਰ ਚ, ਮੇਰੀ ਤੇ ਮੈਨੂੰ ਤੇ ਮੇਰੀ ਤੇ ਕਿਸੇ ਨੇ ਫੋਟੋ ਵੀ ਨਹੀਂ ਬਚਪਨ ਚ ਖਿੱਚੀ, ਮੇਰੇ ਨਾਲ ਤੇ ਐਂ ਕਰਤਾ ਸੀ, ਮੇਰੇ ਨਾਲ ਮੈਨੂੰ ਤੇ ਪਿਆਰ ਹੀ ਨਹੀਂ ਨਾ ਮਿਲਿਆ ਬਚਪਨ ਚ। ਸਾਰਿਆਂ ਨੂੰ ਪਿਆਰ, ਤਿੰਨ ਚਾਰ ਬੱਚੇ ਸੀ, ਚਾਰਾਂ ਨੂੰ ਪਿਆਰ ਕਰਦੇ ਸੀ, ਮੈਨੂੰ ਤੇ ਬਚਪਨ ਚ ਵੀ ਪਿਆਰ ਨਹੀਂ ਮਿਲਿਆ, ਵੱਡੇ ਨੂੰ ਜ਼ਿਆਦਾ ਮੈਨੂੰ ਘੱਟ, ਭੈਣਾਂ ਨੂੰ ਜ਼ਿਆਦਾ। ਇੱਦਾਂ ਇਹ ਸਭ ਬਹਾਨੇ ਨੇ ਮਾਈਂਡ ਦੇ, ਇਹ ਸਭ ਇੱਕ ਇੱਕ ਇਹ ਨਾ ਭਾਲਦਾ ਵੀ ਸਹਾਰਾ ਮਿਲ ਜੇ ਤੇ ਇਹਦੇ ਤੇ ਸਿੱਟ ਕੇ ਸਾਰੀ ਗੱਲ, ਮੈਂ ਬਚ ਜਾ ਵੀ ਮੈਂ ਨਾ ਜਿਹੜਾ ਮੈਂ ਬਹੁਤ ਕਮਾਲ ਦਾ ਸੀ, ਬਸ ਇੰਨੇ ਨਹੀਂ ਅੱਗੇ ਵਧਣ ਦਿੱਤਾ। ਸਾਡੇ ਕੋਲ ਭਾਰਤੀਆਂ ਕੋਲ ਸਭ ਤੋਂ ਵਧੀਆ, ਪੰਜਾਬੀਆਂ ਕੋਲ ਸਭ ਤੋਂ ਵਧੀਆ ਬਹਾਨਾ, ਮਾੜੇ ਦੇਸ਼ ਜੰਮੇ ਆ ਜੀ, ਇੱਥੇ ਕੀ ਤਰੱਕੀ ਹੋਣੀ, ਲਓ ਜੀ ਸਿੱਟ ਤਸਾਰਾ। ਤੇ ਜਿਹੜੇ ਵੱਡੇ ਵੱਡੇ ਜੱਜ ਬਣੇ ਬੈਠੇ ਹੋ ਵੀ ਤੇ ਇਹਨਾਂ ਦੇਸ਼ਾਂ 'ਚ ਜੰਮੇ ਹੈ। ਅਸੀਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨਾ, ਵੱਟ ਕੱਢਦੇ ਨੇ ਸੀ, ਕਈ ਸਰਕਾਰੀਆਂ 'ਚ ਪੜ੍ਹ ਕੇ ਵੀ ਕਿਤੇ ਦੀ ਕਿਤੇ ਪਹੁੰਚ ਗਏ। ਬਹਾਨਾ ਕਿਸੇ ਨਾ ਕਿਸੇ ਨੂੰ ਸਿੱਟ ਦਿਆਂ ਮੈਂ, ਇਹ ਬਹਾਨਾ ਭਾਲਦਾ। ਤੇ ਜਿੱਦਣ ਇਹ ਗੱਲ ਸਮਝ ਆ ਗਈ, ਜ਼ਿੰਮੇਵਾਰੀ ਚੱਕਣ ਲੱਗ ਗਏ, ਮੈਂ ਨਿਕੰਮਾ ਸੀ ਯਾਰ, ਜੇ ਮੈਂ ਚਾਹੁੰਦਾ ਮੈਂ ਅੜੀ ਕਰਦਾ, ਮੈਂ ਬਚਪਨ ਦੇ ਵਿੱਚ ਨੰਬਰ ਹੀ ਇੰਨੇ ਵਧੀਆ ਲੈ ਲੈਂਦਾ, ਸਕਾਲਰਸ਼ਿਪ ਮਿਲ ਜਾਂਦੀ ਸਰਕਾਰੀ ਚੋਂ, ਤੇ ਕੱਢ ਕੇ ਅਗਲੇ ਪ੍ਰਾਈਵੇਟ ਵਾਲਿਆਂ ਨੇ ਲੈ ਜਾਣਾ ਹੀ ਚੱਕ ਕੇ, ਆ ਜਾ ਯਾਰ ਸਾਡੇ ਪੜ੍ਹ। ਜੇ ਮੈਂ ਆਪਣੇ ਪਿਓ ਨੂੰ ਕਹਿੰਦਾ ਪੜ੍ਹ ਕੇ ਵਿਖਾਊ ਤੈਨੂੰ, ਮੈਂ ਪਾਸ ਹੋ ਕੇ ਵਿਖਾਉ, ਅਗਲਾ ਜ਼ਮੀਨ ਵੇਚ ਕੇ ਵੀ ਪੜ੍ਹਾਉਂਦਾ, ਉਹਨੂੰ ਪਤਾ ਵੀ ਚਿੱਤਰ ਲਾ ਲਾ ਕੇ ਤੇ ਸਕੂਲੇ ਭੇਜਦੇ ਸੀ ਤੇ ਆਪਾਂ ਨੂੰ, ਛੁੱਟੀ ਜਿੱਦਣ ਹੁੰਦੀ ਸੀ ਸ਼ੁਕਰ ਕਰੀਦਾ ਸੀ, ਤੇ ਫਿਰ ਅਗਲਾ ਕਹਿੰਦਾ ਹੀ ਆ ਵੀ ਤੂੰ ਦੱਸ ਕਿੱਥੇ ਪਹੁੰਚ ਜਾਣਾ। ਪਾਸ ਹੋਣ ਜੋਗੇ ਤੇ ਨੰਬਰ ਨਹੀਂ ਸੀ ਆਉਂਦੇ, ਮਤਲਬ ਕਰਕੇ ਵਿਖਾਉਣਾ ਹੁੰਦਾ, ਤੇ ਫਿਰ ਸਿੱਟ ਦੋ ਕਿਸੇ ਨਾ ਕਿਸੇ ਤੇ ਸਿੱਟ ਕੇ ਤੇ ਆਪ ਜਾਣ ਬਚਾ ਲਓ ਆਪਣੀ ਵੀ। ਬਸ ਜੀ ਉਹਦੇ ਕਰਕੇ ਨਹੀਂ ਹੋਇਆ, ਮੇਰਾ ਤੇ ਹੋ ਜਾਣਾ ਸੀ, ਕਿਸੇ ਨਾ ਕਿਸੇ ਤੇ ਸਾਰਾ ਭਾਂਡਾ ਫੋੜ ਕੇ ਅੱਗੇ ਲੱਗ ਜਾਓ। ਬਹਾਨਾ ਮਿਲ ਗਿਆ ਨਾ, ਹੁਣ ਗੱਲ ਸੌਖੀ ਹੋ ਗਈ, ਕਹਿਣ ਨੂੰ ਹੋ ਗਈ। ਪਰ ਹਮੇਸ਼ਾ ਜਦੋਂ ਬੰਦਾ ਆਪਣੇ ਤੇ ਛਿੱਟੂ ਨਾ ਵੀ ਮੇਰੀ ਕਮਜ਼ੋਰੀ ਰਹੀ ਹੈ, ਉਹ ਬੰਦਾ ਮੇਰੇ ਨਾਲ ਧੱਕਾ ਕਰਦਾ ਸੀ, ਮੈਂ ਉੱਥੇ ਕਿਉਂ ਨਹੀਂ ਪਹੁੰਚ ਸਕਿਆ ਯਾਰ, ਉਹਦੇ 'ਚ ਕੀ ਸੀ ਜਿਹੜਾ ਮੇਰੇ 'ਚ, ਉਹ ਕੀ ਸੀ ਜਿਹੜੀ ਮੇਰੇ ਤੋਂ ਗਲਤੀ ਹੋ ਗਈ, ਕਿੱਥੇ ਸੀ ਪ੍ਰੋਬਲਮ। ਪਰ ਜਦੋਂ ਬੰਦਾ ਆਪਣੇ ਆਪ ਨੂੰ ਲੱਭਣ ਲੱਗਦਾ ਫਿਰ ਆਪਣੀਆਂ ਕਮੀਆਂ ਦਿਸਣ ਲੱਗ ਜਾਂਦੀਆਂ ਵੀ ਨਹੀਂ ਇੱਥੇ ਹੈਗੀ ਸੀ, ਇੱਥੇ ਸੀ, ਆਹ ਸੀ, ਆਹ ਕਾਰਨ ਬਣ ਗਿਆ, ਇਹਦੇ ਕਰਕੇ ਹੋ ਗਿਆ। ਇੱਦਾਂ ਗੱਲ ਬਣਦੀ ਹੈ, ਸਮਝ ਆਉਂਦੀ ਹੈ, ਠੀਕ ਹੈ ਨਾ। ਹੁਣ ਆਪਾਂ ਗੱਲ ਕਰਦੇ ਸੀ ਉਹਨਾਂ ਦੇਸ਼ਾਂ ਦੀ, ਉੱਥੇ ਨੁਕਤੇ ਸਮਝ ਆ ਗਏ ਆ, ਉਹਨੂੰ ਲਾਗੂ ਕਰ ਲਿਆ ਗਿਆ ਤੇ ਕਿਤੇ ਦੀ ਕਿਤੇ ਦੇਸ਼ ਪਹੁੰਚ ਗਏ, ਤਰੱਕੀ ਕਰ ਗਏ ਆ। ਤੇ ਸਾਨੂੰ ਵੀ ਇਹਨਾਂ ਗੱਲਾਂ ਨੂੰ ਸਮਝਣਾ ਪੈਣਾ ਵੀ ਨੁਕਤਾ ਤੇ ਸਮਝ ਵਿੱਚ ਆਉਂਦਾ ਹੈ, ਉਹਨੂੰ ਜ਼ਿੰਦਗੀ 'ਚ ਲਾਗੂ ਕਰਨਾ ਨਾ ਜਿਹੜਾ, ਉਹ ਸਾਡਾ ਕੰਮ ਹੈ। ਉੱਥੇ ਫਿਰ ਸਾਨੂੰ ਜਦੋ ਜਹਿਦ ਕਰਨੀ ਪੈਣੀ, ਆਪਣੇ ਆਪ ਨੂੰ ਕਹਿਣਾ ਪੈਣਾ
ਸਿੱਖੀਏ ਪਿਆਰਿਓ ਚੱਜ ਜ਼ਿੰਦਗੀ ਜਿਆਣ ਨਾ, ਸਿੱਖੀਏ ਪਿਆਰਿਓ ਚੱਜ ਜ਼ਿੰਦਗੀ ਜਿਆਣ ਨਾ, ਸਿੱਖੀਏ ਪਿਆਰਿਓ ਚੱਜ ਜ਼ਿੰਦਗੀ ਜਿਆਣ ਨਾ, ਆਪੇ ਸਿੱਖੀਏ ਪਿਆਰਿਓ ਚੱਜ ਜ਼ਿੰਦਗੀ ਜਿਉਣ ਦਾ, ਚੱਜ ਜ਼ਿੰਦਗੀ ਜਿਉਣ ਦਾ, ਸਿੱਖੀਏ ਪਿਆਰਿਓ ਚੱਜ ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ ਦਾ। ਜੱਜ ਜ਼ਿੰਦਗੀ ਜਿਉਣ ਆਜੋ ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਣ ਦਾ ਸਿੱਖੀਏ
ਪਿਆਰਿਓ ਜੱਜ ਜ਼ਿੰਦਗੀ ਜਿਉਣ
ਸਿੱਖੀਏ ਪਿਆਰਿਓ ਜੱਜ
ਜ਼ਿੰਦਗੀ ਜਿਉਣ ਦਾ ਜ਼ਿੰਦਗੀ ਜਿਉਣ ਦਾ
ਸਿੱਖੀਏ ਪਿਆਰਿਓ ਆਜੋ ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਣ ਦਾ ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਣ
ਪਿਆਰਿਓ ਜੱਜ ਜ਼ਿੰਦਗੀ ਜਿਉਣ ਦਾ ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਣ ਦਾ ਜ਼ਿੰਦਗੀ ਜਿਉਣ ਦਾ
ਸਿੱਖਣਾ ਪੈਣਾ ਸਿੱਖਣਾ ਪੈਣਾ ਆਪ ਇੱਕ ਟਾਈਮ ਦੇ ਉੱਤੇ ਇਕੱਠੇ ਮਾਹੌਲ ਵਿੱਚ ਰਹਿੰਦੇ ਹੁੰਦੇ ਆ ਆਪਾਂ ਮੰਨ ਲਓ ਆਪਾਂ ਇੱਕ ਟਾਈਮ ਤੇ ਬੈਠੇ ਹਾਂ ਇੱਥੇ ਹੁਣ ਇੱਕ ਬੰਦੇ ਘਰਾਂ ਚ ਲਾਈਵ ਸੁਣਦੇ ਆ ਇੱਕ ਟਾਈਮ ਦੇ ਉੱਤੇ ਆਪਾਂ ਸਾਰੇ ਜਣੇ ਬੈਠੇ ਹਾਂ ਇੱਕ ਬੰਦੇ ਨੂੰ ਇੰਟਰਸਟ ਹੈ ਵੀ ਆਪਾਂ ਕੀ ਗੱਲ ਕਰਦੇ ਹਾਂ ਅਗਲੀ ਕੀ ਕਰਨੀ ਹੈ ਡੇਢ ਘੰਟਾ ਹੋ ਗਿਆ ਯਾਰ ਹੋਰ ਲਾ ਲਈਏ ਘੰਟਾ ਵੀ ਅਗਲੀ ਗੱਲ ਹੋ ਜਾਂਦੀ ਤੇ ਵਧੀਆ ਨੁਕਤਾ ਸਮਝ ਚ ਆਉਣਾ ਚਾਹੀਦਾ ਸੀ ਇੱਕ ਸਮਾਂ ਹੈ ਨਾ 20 ਸਾਲ ਦੇ ਇਕੱਠੇ ਰਹਿੰਦੇ ਹਾਂ ਤਕਰੀਬਨ 20-20 ਸਾਲ ਵੀ ਕਈਆਂ ਨੂੰ ਹੋਏ ਆ ਨਾ ਇਕੱਠੇ ਰਹਿੰਦੇ ਹਾਂ ਇੱਕ ਟਾਈਮ ਤੇ ਇੱਕੋ ਸਮੇਂ ਤੇ ਪਰ ਇੱਕ ਨੂੰ ਸੁਸਤੀ ਚੜੂਗੀ ਇੱਕ ਕਹੇਗਾ ਯਾਰ ਛੱਡੋ ਪਰੇ ਇੱਕ ਦੇ ਦਿਮਾਗ ਚ ਆਉਂਦਾ ਹੋਰ ਆਵੇ ਤਾਂ ਗੱਲ ਅੱਗੇ ਪਕੜ ਚ ਫਰਕ ਹੈ ਨਾ ਮੰਨ ਲਓ ਆਪਾਂ ਮੈਂ ਗੱਲ ਕਰਦਾ 20 ਸਾਲ ਪਹਿਲਾਂ ਆਪਾਂ ਇਦਾਂ ਦੀਆਂ ਗੱਲਾਂ ਕਰਦੇ ਸੀ ਹੋਰ ਨਹੀਂ ਸੀ ਕਰਦੇ ਉਦੋਂ ਬਾਅਦ ਫਿਰ 20 ਸਾਲਾਂ ਚ ਅੱਜ ਫਰਕ ਨਹੀਂ ਪਿਆ ਤੇ ਕੀ ਵੱਖਰਾ ਖਾਧਾ ਮੈਂ ਇੱਕ ਵਿਸ਼ੇ ਦੇ ਉੱਤੇ ਗੱਲ ਕਰਨੀ ਤੁਸੀਂ ਕਹੋ ਵੀ ਆਹ ਇੱਕ ਟੌਪਿਕ ਹੈ ਇਹਨੂੰ ਤੂੰ ਕਿੱਦਾਂ ਵੇਖਦਾ ਆਹ ਕਿੱਦਾਂ ਵੇਖਦਾ ਆਹ ਕਿੱਦਾਂ ਵੇਖਦਾ ਮੈਂ ਕਿੱਦਾਂ ਵੇਖਦਾ ਹੁਣ ਅਗਲਾ ਕਹੇ ਨਹੀਂ ਨਹੀਂ ਅਸੀਂ ਵੀ ਅੱਗੇ ਵੱਧ ਸਕਦੇ ਸੀ ਮਤਲਬ ਕਿਵੇਂ ਅਗਲਾ ਕਹੇ 20 ਸਾਲ ਆਪਾਂ ਇਕੱਠੇ ਰਹੇ ਹਾਂ ਵੀ ਆਹ ਗੱਲ ਤੇ ਮੈਂ ਵੀ ਕਰ ਸਕਦਾ ਸੀ ਕਿਵੇਂ ਬਈ ਕੀ ਕਾਰਨ ਹੈ ਕਿਉਂ ਹੋਇਆ ਇੱਦਾਂ ਕਿਉਂਕਿ ਇੰਟਰਸਟ ਕਿਸੇ ਹੋਰ ਚੀਜ਼ ਵਿੱਚ ਸੀ ਸ਼ੌਂਕ ਕੋਈ ਤੇ ਜਿੱਦਾਂ ਜਿੱਦਾਂ ਦਾ ਸ਼ੌਂਕ ਹੈ ਉਦਾਂ ਦਾ ਪੂਰਾ ਨਹੀਂ ਹੁੰਦਾ ਹੁਣ ਯਾਰ ਵਿਆਹ ਕਰਾ ਲਈਏ ਨਿਆਣੇ ਜੰਮ ਲਈਏ ਘਰ ਬਾਰ ਬਣ ਜੇ ਤੇ ਕੀ ਬਣਿਆ ਨੀ ਸ਼ੌਂਕ ਪੂਰਾ ਹੋਇਆ ਨੀ ਘਰ ਬਣਿਆ ਨੀ ਬੱਚੇ ਨੀ ਪੈਦਾ ਹੋਏ ਹੁਣ ਡੈਡੀ ਜੀ ਕਰਦੇ ਨੇ ਕਿ ਨਹੀਂ ਘੁੱਟ ਕੇ ਆ ਕੇ ਜੱਫੀ ਪਾਉਂਦੇ ਨੇ ਕਿ ਨਹੀਂ ਮਿਲਦੇ ਨੇ ਕਿ ਨਹੀਂ ਹੈ ਕਿ ਨਹੀਂ ਬਸ ਆਪਣਾ ਆਪਣਾ ਇੰਟਰਸਟ ਹੈ ਸਮਝਦੇ ਹੋ ਗੱਲ ਜਿੱਧਰ ਨੂੰ ਮਾਇੰਡ ਜਾਣਾ ਜੋ ਮੰਗ ਹੈ ਠਾਕੁਰ ਆਪਣੇ ਉੱਤੇ ਇੰਟਰਸਟ ਕਿੰਨਾ ਤੁਹਾਡਾ ਸ਼ੌਂਕ ਕਿੰਨਾ ਕਿਹੜੀ ਚੀਜ਼ ਚਾਹੀਦੀ ਹੈ ਉੱਧਰ ਨੂੰ ਜਾਏਗਾ ਹੁਣ ਅਗਲਾ ਕਵੇ ਨਾਲੇ ਚੋਪੜੀਆਂ ਨਾਲੇ ਦੋ ਦੋ ਐ ਨਹੀਂ ਜੋ ਮੰਗ ਹੈ ਡਿਮਾਂਡ ਕੀ ਹੈ ਤੁਹਾਡਾ ਡਿਮਾਂਡ ਦਾ ਮਤਲਬ ਰੂਆਂ ਰੂਆਂ ਤੁਹਾਡੇ ਸਰੀਰ ਦਾ ਮੰਗਦਾ ਕੀ ਹੈ ਤੁਹਾਡੀ ਇੱਕ ਇੱਕ ਕਣ ਬੋਡੀ ਦਾ ਮੰਗਦਾ ਕੀ ਹੈ ਜੀਵ ਜ਼ਬਾਨੀ ਕਲਾਮੀ ਨਹੀਂ ਵੀ ਜੀਵ ਕੀ ਕਹਿੰਦੀ ਹੈ ਉੱਤੋਂ ਉੱਤੋਂ ਅਸੀਂ ਕੀ ਕਹਿੰਦੇ ਹਾਂ ਤੁਹਾਡਾ ਬੋਡੀ ਦਾ ਰੂਆਂ ਰੂਆਂ ਰੋਮ ਰੋਮ ਕੀ ਡਿਮਾਂਡ ਕਰਦਾ ਕੁਦਰਤ ਇਹ ਵੇਖਦੀ ਹੈ ਜਿਹਨੂੰ ਅਸੀਂ ਰੱਬ ਕਹਿੰਦੇ ਹਾਂ ਰੱਬ ਕੁਦਰਤ ਚ ਹੀ ਹੈ ਉਹ ਇਹ ਵੇਖਦਾ ਵੀ ਤੂੰ ਡਿਮਾਂਡ ਕੀ ਰੱਖਦਾ, ਮੰਗਦਾ ਕੀ। ਬਸ ਉਵੇਂ ਹੀ ਹੋਣਾ ਹੈ, ਜੋ ਜੋ ਇੱਛਾ ਹੋਈ ਜਾਣੀ ਹੈ, ਜਿਵੇਂ ਜਿਵੇਂ ਆਪਣੇ ਆਪ ਨੂੰ ਡਿਵਾਈਡ ਕਰੀ ਜਾਣਾ, ਜੋ ਜੋ ਸੋਚਦਾ ਉਵੇਂ ਉਵੇਂ ਹੋਈ ਜਾਣਾ। ਅੱਜ ਕੋਈ ਬੰਦਾ ਲੌਜੀਕਲ ਸੋਚਣਾ ਚਾਹੁੰਦਾ ਵੀ ਯਾਰ ਆਹ ਕਿਵੇਂ, ਇੰਟਰਸਟ ਹੋਵੇ, ਸਾਹਮਣੇ ਆ ਜਾਂਦਾ ਆਹ ਇਹਦਾ ਮਤਲਬ। ਦਿਮਾਗ ਚੱਲ ਪੈਣਾ ਉੱਧਰ, ਉੱਧਰ ਨੂੰ ਚੱਲਣਾ ਜਿੱਧਰ ਨੂੰ ਤੁਹਾਡੇ ਜਿਹਨੂੰ ਕਹਿੰਦੇ ਨਾ ਵੀ ਅੰਦਰੋਂ ਪੂਰੇ ਦਾ ਪੂਰਾ ਬੰਦੇ ਅੰਦਰ ਇੱਕ ਚਰਨਾ ਹੱਟ ਛਿੜਦੀ ਹੈ ਕਿਸੇ ਇੱਛਾ ਲਈ, ਕਿਸੇ ਇੱਛਾ। ਇੱਕ ਤੇ ਇੱਛਾ ਹੁੰਦੀ ਚਲੋ ਹੋ ਗਈ ਪੂਰੀ ਠੀਕ ਹੈ, ਨਹੀਂ ਤਾਂ ਨਾ ਸਹੀ। ਇੱਕ ਹੁੰਦੀ ਹੈ ਕਈ ਚੀਜ਼ਾਂ ਲਈ ਤੁਹਾਡੇ ਅੰਦਰ ਤਾਂਗ ਪੈਦਾ ਹੁੰਦੀ ਹੈ, ਤੁਹਾਡੇ ਅੰਦਰ ਨੀਂਦ ਉੱਡ ਜਾਂਦੀ ਹੈ, ਤੁਹਾਡਾ ਚਰਨਾ ਹੱਟ ਛਿੜਦੀ ਹੈ, ਤੁਹਾਡੇ ਅੰਦਰ ਇੱਕ ਲਗਨ ਇੰਨੀ ਹੁੰਦੀ ਹੈ, ਕੰਪਨ ਹੋ ਜਾਂਦਾ ਬੋਡੀ 'ਚ। ਇੱਕ ਉਹ ਜਿਹੜਾ ਕੰਪਨ ਹੈ, ਉਹ ਜਿਹੜੀ ਚਰਨਾਹਟ ਹੈ, ਉਹ ਡਿਮਾਂਡ ਹੈ ਸਾਡੀ। ਤੇ ਕੁਦਰਤ ਵੇਖਦੀ ਹੈ ਵੀ ਆਹ ਚਾਹੁੰਦਾ, ਫਿਰ ਉਦਾਂ ਦਾ ਕੁਛ ਆਟੋਮੈਟਿਕ ਰਾਹ ਉਦਾਂ ਦੇ ਮਾਇੰਡ ਨੂੰ ਮਿਲਣ ਲੱਗ ਜਾਂਦੇ ਨੇ, ਬਣਨ ਲੱਗ ਜਾਂਦੇ ਨੇ। ਹੌਲੀ ਹੌਲੀ ਤੁਰਦਾ 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 ਬੰਦਾ ਉਧਰ ਹੀ ਜਾਂਦਾ, ਉਧਰ ਉਧਰ ਹੀ ਜਾਈ ਜਾਂਦਾ। ਇੱਛਾ ਹੈ ਆਪਣੀ, ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਕੋਈ ਨਹੀਂ ਵਿੱਚ ਆ ਵੜਿਆ ਹੁੰਦਾ, ਕੋਈ ਨਹੀਂ ਆ ਵੜਦਾ, ਕਿਸੇ ਨੇ ਕੁਛ ਨਹੀਂ ਵਿਗਾੜਿਆ ਹੁੰਦਾ ਸਾਡਾ। ਅਸੀਂ ਆਪਣੇ ਹਰ ਸੁੱਖ ਦੇ ਸੈਂਟਰ 'ਚ ਵੀ ਆਪ ਹਾਂ ਤੇ ਹਰ ਦੁੱਖ ਦੇ ਸੈਂਟਰ ਦੇ ਵਿੱਚ ਅਸੀਂ ਆਪ ਹਾਂ। ਜਦੋਂ ਬੰਦਾ ਦੂਜੇ ਤੇ ਸਿੱਟਣਾ ਛੱਡ ਦੂਗਾ, ਦੂਜਾ ਸੁਧਰਦਾ ਨਹੀਂ, ਦੂਜਾ ਜਾਊਗਾ ਯਾਰ ਤੀਜਾ ਜਾਣਾ, ਤੀਜਾ ਜਾਣਾ ਚੌਥਾ ਜਾਣਾ, ਜ਼ਿੰਦਗੀ 'ਚ ਤੇ ਚੱਲਦਾ ਹੀ ਰਹਿੰਦਾ। ਪਰ ਜਦੋਂ ਆਪਣੇ ਆਪ ਨੂੰ ਵਿਚਾਲੇ ਖਿਲਾਰ ਕੇ ਕਹਿੰਦਾ ਨਾ, ਫਿਰ ਉਹਦਾ ਇਲਾਜ ਆਪਣੇ ਆਪ ਦਾ ਵੱਸ ਹੈ ਸਾਡੇ, ਔਰ ਇਹਦਾ ਇਲਾਜ ਫਿਰ ਅਸੀਂ ਕਰਨਾ, ਇਹਦਾ ਇਲਾਜ ਫਿਰ ਅਸੀਂ ਕਰਨਾ ਹੁੰਦਾ। ਬਸ ਜਿਹੜਾ ਮਰਜ਼ੀ ਰਾਹ ਚੁਣ ਲਈਏ, ਸਾਡੀ ਮਰਜ਼ੀ ਹੈ, ਜਿੱਧਰ ਨੂੰ ਮਰਜ਼ੀ ਪੈ ਜੀ, ਇਹ ਗੱਲ ਜ਼ਰੂਰੀ ਹੈ। ਤਾਂ ਕਰਕੇ ਸਾਨੂੰ ਗੁਰੂ ਸਾਹਿਬ ਨੇ ਜਿਹੜੇ ਨਜ਼ਰੀਏ ਦਿੱਤੇ ਹੈ ਸੋਚਣ ਦੇ, ਦਿਮਾਗ ਚੱਲਦਾ। ਪਰਸੋਂ ਚੌਥੀ ਮੁਕਤਸਰ ਵਾਲੇ ਆਏ ਵੀਰ, ਉਹਨਾਂ ਨਾਲ ਗੱਲ ਕਰਦਾ ਸੀ ਮੈਂ, ਤੇ ਮੇਰੇ ਨੁਕਤਾ ਕਲਿੱਕ ਹੋ ਰਿਹਾ। ਮੈਂ ਉਦਨ, ਅਸੀਂ ਹੁਣ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਵੀ ਗੁਰੂ ਸਾਹਿਬ ਨੇ ਸਾਨੂੰ ਇੱਕ ਦਾ ਸਿਧਾਂਤ ਦਿੱਤਾ, ਇੱਕ ਕਾਮ ਪੜ੍ਹਦੇ ਹਾਂ ਏਕੋ। ਹੁਣ ਪਿੱਛੇ ਜੇ ਸੁਣਿਆ ਕਹਿੰਦੇ ਏਕੋ ਇਕੱਠਾ ਨਹੀਂ ਪੜ੍ਹਿਆ ਜਾਂਦਾ, ਇੱਕ ਵੱਖਰਾ ਹੈ ਉਹ ਵੱਖਰਾ। ਚਲੋ ਇਹਨੂੰ ਐਂ ਪੜ੍ਹੋ, ਇੱਕ ਓ ਉਹ ਅੰਕਾਰ ਪੜ੍ਹ ਲਓ, ਚਲੋ ਇੱਕ ਉਹ ਅੰਕਾਰ ਪੜ੍ਹ ਲਓ। ਇਹਦਾ ਅਰਥ ਸਿੱਧਾ ਕੀ ਹੈ, ਇੱਕ ਇੱਕ ਰਸ ਵਿਆਪਕ, ਇਹੀ ਅਰਥ ਹੈ। ਇੱਕ ਹੀ ਇੱਕ ਰਸ ਵਿਆਪਕ ਹੈ, ਇੱਕ ਹੀ ਇੱਕ ਹੀ ਇੱਕ ਹੈ ਤੇ ਇੱਕ ਰਸ ਵਿਆਪਕ ਹੈ। ਪਰਮਾਤਮਾ ਇੱਕ ਹੈ, ਇੱਕ ਰਸ ਵਿਆਪਕ ਹੈ, ਮਤਲਬ ਇੱਕ ਹੈ ਪਰ ਫੈਲ ਗਿਆ, ਜਿਹੜਾ ਫੈਲਿਆ ਉਹ ਵੀ ਪਰਮਾਤਮਾ ਹੀ ਹੈ, ਇੱਕੋ ਹੀ ਹੈ। ਹੁਣ ਕਿੰਨੀ ਵਾਰੀ ਆਪਾਂ ਪਿੱਟ ਸਿਆਪਾ ਪੈਂਦਾ, ਕਿੰਨੀ ਵਾਰੀ ਗੱਲ ਕਰ ਲਈ ਯਾਰ। ਜੇ ਹੁਣ ਇਹਨਾਂ ਨੂੰ ਪੁੱਛਦੇ ਆ ਰੱਬ ਕਿੱਥੇ ਹੈ, ਮਿਸ਼ਨਰੀ ਹੋ ਜਾਗਰੂਕ, ਰੱਬ ਕਿੱਥੇ ਹੈ, ਕਹਿੰਦੇ ਕੁਦਰਤ ਦੇ ਵਿੱਚ ਹੀ ਵੱਸਦਾ। ਅੱਛਾ, ਮੈਂ ਰੱਬ ਨਾਲ ਸੰਬੰਧ ਬਣਾਉਣਾ, ਮੇਰਾ ਰਿਸ਼ਤਾ ਬਣਿਆ, ਮੈਂ ਫਿਰ ਰੱਬ ਕਿੱਥੇ ਹੈ ਜੀ, ਕੁਦਰਤ ਵਿੱਚ ਵੱਸਦਾ, ਸੰਬੰਧ ਕਿਹਦੇ ਨਾਲ ਬਣਨਗੇ ਮੇਰੇ, ਬੋਲੋ, ਕੁਦਰਤ ਨਾਲ ਬਣਨਗੇ। ਅੱਛਾ ਜੀ, ਰੱਬ ਤੋਂ ਸਭ ਕੁਝ ਪੈਦਾ ਹੋਇਆ, ਰੱਬ ਕਿੱਥੇ ਵੱਸਦਾ, ਕੁਦਰਤ ਵਿੱਚ, ਕਿਹਦੇ ਤੋਂ ਪੈਦਾ ਹੋਇਆ, ਕੁਦਰਤ ਵਿੱਚੋਂ ਪੈਦਾ ਹੋਇਆ। ਸਾਰੇ ਕਿੱਥੇ ਰਹਿੰਦੇ ਆ, ਰੱਬ ਚ, ਖਲਕ ਵਸੈ ਰੱਬ ਮਾਹੇ, ਰੱਬ ਚ ਹੀ ਰਹਿੰਦੇ ਆ, ਰੱਬ ਕਿੱਥੇ ਵੱਸਦਾ ਜੀ, ਕੁਦਰਤ ਚ। ਅੱਛਾ, ਫਿਰ ਮਤਲਬ ਕੁਦਰਤ ਇੱਥੇ ਹੀ। ਅੱਛਾ, ਮਰਨ ਤੋਂ ਬਾਅਦ ਕਿਹਦੇ ਚ ਸਮਾਣਾ ਹੁੰਦਾ ਬੰਦੇ ਨੇ, ਰੱਬ ਨਾਲ, ਤੇ ਰੱਬ ਕਿੱਥੇ ਵੱਸਦਾ, ਕੁਦਰਤ ਵਿੱਚ, ਕੁਦਰਤ ਚ ਵੱਸਦਾ। ਅੱਛਾ, ਮਤਲਬ ਕੁਦਰਤ ਚੋਂ ਹੀ ਜੰਮੇ ਆ, ਇਹਦਾ ਅਰਥ ਸਿੱਧਾ ਇਹੀ ਬਣ ਗਿਆ, ਹੁਣ ਰੱਬ ਵਿੱਚੋਂ ਕੱਢ ਦਿਓ, ਕੁਦਰਤ ਚੋਂ ਜੰਮੇ ਆ, ਕੁਦਰਤ ਚ ਰਹਿਣਾ ਤੇ ਕੁਦਰਤ ਦੇ ਵਿੱਚ ਹੀ ਸਮਾ ਜਾਣਾ, ਗੱਲ ਤਾਂ ਇੱਕੋ ਹੀ ਹੈ। ਹਾਏ, ਕੁਦਰਤ ਨੂੰ ਰੱਬ ਕਹਿੰਦੇ ਨੇ ਯਾਰ, ਤੁਸੀਂ ਕਹਿੰਦੇ, ਤੁਸੀਂ ਦੱਸਿਆ ਅੱਜ ਤੱਕ ਵੀ ਕੁਦਰਤ ਦੇ ਵਿੱਚ ਹੀ, ਰੱਬ ਚੋਂ ਹੀ, ਕੁਦਰਤ ਚੋਂ ਹੀ ਆਏ ਆ, ਕੁਦਰਤ ਚ ਰਹਿਣਾ, ਕੁਦਰਤ ਸਮਾ, ਰੱਬ ਕੁਦਰਤ ਦੇ ਵਿੱਚ ਹੀ ਬਸ। ਸਮਝਣਾ ਕਿਹਨੂੰ ਹੈ, ਕੁਦਰਤ ਨੂੰ ਪੂਜਣਾ ਨਹੀਂ, ਪੱਤੇ ਨਹੀਂ ਪੂਜਣੇ, ਦਰਖਤ ਨਹੀਂ ਪੂਜਣੇ, ਪੱਥਰ ਨਹੀਂ ਪੂਜਣੇ, ਇਹਨੂੰ ਸਮਝਣਾ। ਜਾਣਨਾ ਹੈ, ਜਪ ਮਤਲਬ ਜਾਣ, ਸਮਝ ਤੇ ਸਮਝ ਸਮਝ ਕੇ ਜ਼ਿੰਦਗੀ ਜਿਉਣੀ ਹੈ। ਜਿੰਨਾ ਚਿਰ ਜਿਉਣਾ ਇਹਦੇ ਚੋਂ ਆਏ ਹਾਂ ਇਹਦੇ ਚ ਸਮਾ ਜਾਂਗੇ, ਪਰ ਜਿੰਨਾ ਚਿਰ ਜਿਉਣਾ ਇਹਨੂੰ ਸਮਝ ਕੇ ਜ਼ਿੰਦਗੀ ਜੀ ਲਈ, ਇੱਥੋਂ ਹੀ ਨਿਕਲੇ ਹਾਂ ਇਹਦੇ ਚ ਹੀ ਵੜ ਜਾਂਗੇ। ਸਿੱਧੀ ਗੱਲ ਹੈ, ਕਲੀਅਰ ਹੈ ਨਾ, ਇੱਕ ਦਾ ਸਿਧਾਂਤ ਹੈ। ਹੁਣ ਇੱਕ ਨੂੰ ਜੇ ਨਾ ਪੂਰੇ ਨੂੰ ਸਮਝ ਸਕੇ, ਹੁਣ ਅਸੀਂ ਗੱਲ ਕਰਦੇ ਹਾਂ ਕਿ ਬੰਦੇ ਦੇ ਅੰਦਰ ਜੇ ਪਾਪ ਕਰਦਾ ਹੈ ਤੇ ਉਹਨੂੰ ਸਜ਼ਾ ਮਿਲਦੀ ਹੈ, ਆਪਾਂ ਕਹਿੰਦੇ ਫਿਰ ਉਹ ਨੀਂਦ ਨਹੀਂ ਆਉਂਦੀ, ਰਾਤ ਨੂੰ ਬੜਾ ਪਰੇਸ਼ਾਨ ਹੁੰਦਾ ਹੈ, ਆਪਾਂ ਇਹ ਗੱਲ ਕਰਦੇ ਹਾਂ। ਪਰ ਹੁਣ ਇੱਕ ਗੱਲ ਮੈਨੂੰ ਸੋਚ ਕੇ ਦੱਸੋ, ਆਪਾਂ ਇੱਕ ਸ਼ਬਦ ਬੋਲਦੇ, ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਬੰਦਾ ਜਦੋਂ ਖਸਮ ਨੂੰ ਵਸਾਰ ਕੇ ਰਸ ਭੋਗ ਕਰਦਾ ਹੈ, ਗਲਤ ਕੰਮ ਕਰਦਾ ਹੈ, ਤੇ ਉਹਨੂੰ ਉਹਦੀ ਸਜ਼ਾ ਮਿਲਦੀ ਹੈ। ਇਹ ਕਹਿੰਦੇ ਹਾਂ ਅਸੀਂ, ਬਾਹਰ ਕੋਈ ਧਰਮ ਰਾਜਾ ਨਹੀਂ, ਅੰਦਰ ਹੀ ਸਜ਼ਾ ਮਿਲਦੀ ਹੈ। ਪਰ ਇੱਕ ਗੱਲ ਮੈਂ ਸੋਚਦਾ, ਤੁਸੀਂ ਵੀ ਸਾਰੇ ਸੋਚੋ, ਕੀ ਜਿਹੜਾ ਜੱਜ ਹੈ ਸਾਡੇ ਅੰਦਰ ਵਾਲਾ, ਜਿਹੜਾ ਜੱਜ ਕਰਦਾ ਹੈ, ਉਹਦੀ ਕੁਆਲੀਫਿਕੇਸ਼ਨ ਵੀ ਅਸੀਂ ਡਿਸਾਈਡ ਨਹੀਂ ਕੀਤੀ ਹੋਈ ਵੀ ਉਹ ਜੱਜ ਕਰਦਾ ਉਹ ਪਾਪ ਪੁੰਨ ਕੀ ਹੈ? ਪਹਿਲਾਂ ਉਹਨੂੰ ਦੱਸਿਆ, ਉਹ ਫਿਰ ਸਾਨੂੰ ਪੁੱਛਦਾ ਵੀ ਆਹ ਪਾਪ ਹੈ, ਆਹ ਪੁੰਨ ਹੈ, ਆਹ ਗਲਤ ਹੈ, ਆਹ ਠੀਕ ਹੈ? ਸੋਚ ਕੇ ਦੱਸੋ, ਮਾੜਾ ਜਿਹਾ ਦਿਮਾਗ ਤੇ ਬੋਝਣ ਪਾਓ। ਮੰਨ ਲਓ ਸਾਡੇ ਭਾਰਤ ਦੇ ਕਿਸੇ ਆਰਮੀ ਵਾਲੇ ਨੇ ਪਾਕਿਸਤਾਨ ਵਾਲਿਆਂ ਦੇ 20 ਬੰਦੇ ਮਾਰੇ, 20 ਬੰਦੇ ਮਾਰੇ, ਬੰਦੇ ਮਾਰੇ ਵੀ, ਠੀਕ ਹੈ, ਤੇ ਗੋਲੀਆਂ ਮਾਰੀਆਂ ਤੇ ਉਹਦੀ ਬੱਲੇ ਬੱਲੇ ਹੋ ਰਹੀ ਹੈ, ਉਹਨੂੰ ਇੱਥੇ ਫੀਤੀਆਂ ਲੱਗ ਰਹੀਆਂ ਨੇ, ਮੈਡਲ ਮਿਲ ਰਹੇ ਨੇ, ਰਾਸ਼ਟਰਪਤੀ ਸਨਮਾਨ ਮਿਲ ਰਿਹਾ, ਉਸ ਬੰਦੇ ਨੂੰ ਦੱਸੋ ਵੀ ਨੀਂਦ ਉਹਦੀ ਅਪਸੈਟ ਹੋਏਗੀ ਕਿ ਜ਼ਿਆਦਾ ਨੀਂਦ ਆਏਗੀ? ਜ਼ਿਆਦਾ ਨੀਂਦ ਆਏਗੀ ਨਾ। ਪਰ ਕੀਤਾ ਉਹਨੇ ਕੀ ਹੈ? ਬੰਦੇ ਮਾਰੇ ਨੇ। ਉਹ ਇੱਕ ਮਾਂ ਉਧਰਲੇ ਪਾਸੇ ਚਲੇ ਜਾਓ ਪਾਕਿਸਤਾਨ ਚ, ਕੱਲਾ ਕੱਲਾ ਮਾਂ ਦਾ ਪੁੱਤ ਸੀ, ਤਿੰਨ ਚਾਰ ਭੈਣਾਂ ਸੀ, ਉਹਨਾਂ ਨੇ ਆਰਮੀ ਚ ਭਰਤੀ ਕਰਾਇਆ, ਗਰੀਬੀ ਬਹੁਤ ਸੀ, ਔਖੀਆਂ ਹੋ ਕੇ ਪੜ੍ਹਾਇਆ, ਦਿਹਾੜੀ ਮਾਂ ਨੇ ਕੀਤੀ, ਪਹਿਲੀ ਵਾਰੀ ਪੁੱਤ ਆਇਆ, ਸਿੱਧਾ ਹੀ ਜੰਗ ਚ ਆ ਗਿਆ, ਜੰਗ ਚ ਮਰ ਗਿਆ, ਇਹਨੇ ਮਾਰਿਆ, ਪਰ ਨੀਂਦ ਉਹਨੂੰ ਬਹੁਤ ਵਧੀਆ ਆ ਰਹੀ ਹੈ, ਕੋਈ ਪਰੇਸ਼ਾਨ ਨਹੀਂ, ਉਹ ਤਾਂ ਮੈਡਲ ਲਾ ਕੇ ਸੁੱਤਾ, ਉਹ ਤਾਂ ਕਹਿੰਦਾ ਹੁਣ ਨੀਂਦ ਵਧੀਆ ਆਉਂਦੀ, ਯਾਰ ਨਜ਼ਾਰਾ ਆ ਗਿਆ, ਕੋਈ ਕੰਮ ਕੀਤਾ ਚੱਜ ਦਾ ਦੇਸ਼ ਲਈ, ਉਹਦੇ ਲਈ ਚੱਜ ਦਾ ਕੰਮ ਹੈ। ਪਰ ਬੰਦੇ 20 ਮਰ ਗਏ, ਏਦਾਂ ਹੀ ਅਮਰੀ ਪਾਕਿਸਤਾਨ ਵਾਲੇ ਸੌਂਦੇ ਨੇ, ਉਹ ਕਹਿੰਦੇ ਨੇ ਅਸੀਂ ਇੰਡੀਆ ਵਾਲੇ ਮਾਰ ਕੇ ਸੁੱਤੇ ਹਾਂ। ਮਾੜਾ ਜਿਹਾ ਦਿਮਾਗ ਤੇ ਵਜਨ ਪਾਓ, ਜਸਟੀਫਾਈ ਹੋ ਗਿਆ ਕਿ ਨਹੀਂ? 20 ਕਤਲ ਜਸਟੀਫਾਈ ਹੋ ਗਏ ਨਾ, ਪ੍ਰਮਾਣ ਪੱਤਰ ਮਿਲ ਗਿਆ, ਕਾਨੂੰਨ ਹੱਕ ਮਿਲ ਗਿਆ, 20 ਬੰਦੇ ਮਾਰੇ ਗਏ, ਮਨ ਅੰਦਰੋਂ ਬੜਾ ਖੁਸ਼ ਹੈ, ਜਸਟੀਫਾਈ ਅੰਦਰ ਵਾਲੇ ਜੱਜ ਨੇ ਕਰਤਾ, ਬਰੀ ਕਰਤਾ ਨਾ, ਕਿਉਂਕਿ ਆਪਣੇ ਆਪ ਨੂੰ ਜੇ ਕਿਸੇ ਪਾਰਟੀ ਨਾਲ ਜੋੜ ਲਓ, ਦੇਸ਼ ਨਾਲ ਜੋੜ ਲਓ, ਇੱਕ ਹਿੱਸੇ ਨਾਲ ਜੋੜ ਲਓ, ਤੇ ਅੰਦਰ ਵਾਲਾ ਜਸਟੀਫਾਈ ਕਰ ਦਿੰਦਾ। ਅਸਲ ਗੱਲ ਹੀ ਉਦਣ ਬਣੇਗੀ ਜਿੱਦਣ ਇੱਕ ਨੂੰ ਸਮਝ ਕੇ, ਵਰਲਡ ਨੂੰ ਸਮਝ ਕੇ ਅਸੀਂ ਗੱਲ ਕਰਾਂਗੇ, ਪੂਰੀ ਦੀ ਪੂਰੀ ਗਲੈਕਸੀ ਦੀ ਅਸੀਂ ਗੱਲ ਕਰਾਂਗੇ, ਪੂਰੇ ਦੇ ਪੂਰੇ ਵਰਲਡ ਦੀ। ਇੱਕ ਖਿੱਤੇ ਨਾਲ ਜੋੜਿਆ ਤੇ 50 ਕੇਸ, 50 ਬੰਦੇ ਵੀ ਮਾਰ ਦਿਓ, ਕਿਸੇ ਖਿੱਤੇ ਨਾਲ ਜੁੜ ਕੇ, ਕਿਸੇ ਸਟੇਟ ਨਾਲ ਜੁੜ ਕੇ, ਕਿਸੇ ਦੇਸ਼ ਨਾਲ ਜੁੜ ਕੇ, ਧਰਤੀ ਦੇ ਇੱਕ ਹਿੱਸੇ ਨਾਲ ਜੁੜੋ, ਆਪਣੇ ਆਪ ਨੂੰ ਸਾਰੇ ਇੱਕ ਨਾਲ ਨਾ ਜੋੜੋ, ਇੱਕ ਹਿੱਸੇ ਨਾਲ ਜੋੜ ਲਓ ਵੀ ਮੈਂ ਇੰਡੀਅਨ ਆ, ਮੈਂ ਪਾਕਿਸਤਾਨੀ ਆ, ਮੈਂ ਅਮੈਰੀਕਨ ਆ, ਮੈਂ ਕੈਨੇਡੀਅਨ ਆ, ਏਦਾਂ ਆਪਣੇ ਆਪ ਨੂੰ ਕਿਸੇ ਇੱਕ ਆਇਡੈਂਟੀ ਨਾਲ ਪੱਕਾ ਜੋੜ ਲਓ ਮਾਈਂਡ ਦੇ ਤਲ ਤੇ। ਉਦੋਂ ਬਾਅਦ ਫਿਰ ਤੁਸੀਂ 1000 ਬੰਦਾ ਵੀ ਮਾਰ ਆਓਗੇ, ਤੁਹਾਨੂੰ ਸੁੱਖ ਦੀ ਨੀਂਦ ਹੀ ਆਏਗੀ। ਪਰ ਜੇ ਅਸੀਂ ਸਮੁੱਚੇ ਇੱਕ ਨੂੰ ਸਮਝੀਏ, ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲਾ, ਤੇ ਉਹਨੂੰ ਸਮਝ ਕੇ ਉਹਦੇ ਨਾਲ ਜੁੜੀਏ, ਫਿਰ ਅਸੀਂ ਜਸਟੀਫਾਈ ਨਹੀਂ ਕਰ ਸਕਾਂਗੇ ਕਤਲ, ਫਿਰ ਬੰਦੇ ਮਾਰਨੇ, ਫਿਰ ਹਿਊਮਨ ਬੀਂਗ, ਅਸਲ ਚ ਮਨੁੱਖ ਹੈ ਜਿਹੜਾ, ਬੰਦਾ ਹਿਊਮਨ ਹੈ ਜਿਹੜਾ, ਇਹਦੀ ਕਦਰ ਉਦਣ ਹੋਣੀ ਹੈ। ਉਦਣ ਇੱਕ ਨਾਲ ਜੁੜਾਂਗੇ ਤਾਂ ਪਰੇਸ਼ਾਨ ਹੋਣਾ ਵੀ ਯਾਰ ਬੰਦਾ ਕਿਵੇਂ ਮਰ ਗਿਆ, ਚਾਹੇ ਉਧਰ ਲੈ ਚਾਹੇ ਇਧਰ ਲੈ, ਇੱਕ ਨਾਲ ਜੁੜੇ ਬਿਨਾਂ, ਕਿਉਂਕਿ ਮਾਈਂਡ ਨੇ ਜਸਟੀਫਾਈ ਕਰ ਦੇਣਾ। ਅਗਲਾ ਲੱਖ ਲੱਖ ਬੰਦਾ ਮਾਰ ਕੇ ਸੁੱਖ ਦੀ ਨੀਂਦ ਸੌਂਦਾ, ਅਗਲਾ ਕਹਿੰਦਾ ਸੁੱਤੇ ਆ ਟੌਰ ਨਾਲ, ਸਾਨੂੰ ਕੋਈ ਪ੍ਰੋਬਲਮ ਨਹੀਂ। ਕਿਉਂ? ਕਿਉਂਕਿ ਉਹਨੇ ਇੱਕ ਨਾਲ ਨਹੀਂ ਜੋੜਿਆ, ਸਮੁੱਚੇ ਨਾਲ ਨਹੀਂ ਜੋੜਿਆ, ਉਹਨੇ ਆਪਣੇ ਆਪ ਨੂੰ ਇੱਕ ਖਿੱਤੇ ਨਾਲ ਜੋੜ ਲਿਆ, ਇੱਕ ਹਿੱਸੇ ਨਾਲ ਜੋੜ ਲਿਆ। ਇੱਕ ਗੱਲ ਨੋਟ ਕਰੋ, ਜਿਹੜਾ ਜਿਹੜਾ ਆਪਾਂ ਗੱਲ ਕਰਦੇ ਆ ਬਈ ਸਾਇੰਸਦਾਨ ਸੋਚਦੇ ਨੇ ਉਹ ਕਹਿੰਦੇ ਨੇ ਇੱਕ ਗ੍ਰਹਿ ਧਰਤੀ ਵੱਲ ਨੂੰ ਆ ਰਿਹਾ ਉਹ ਇਕੱਲੇ ਅਮਰੀਕਾ ਬਾਰੇ ਸੋਚਦੇ ਨੇ ਇੰਡੀਆ ਬਾਰੇ ਸੋਚਦੇ ਨਹੀਂ ਉਹ ਸਾਰੀ ਧਰਤੀ ਬਾਰੇ ਸੋਚਦੇ ਨੇ ਪ੍ਰਿਥਵੀ ਬਾਰੇ ਸੋਚ ਅਰਥ ਬਾਰੇ ਸੋਚਦੇ ਇਹ ਧਰਤੀ ਬਾਰੇ ਕਿੰਨਾ ਫਰਕ ਨਹੀਂ ਜਦੋਂ ਉਹ ਸਮੁੱਚਤਾ ਦੇ ਵਿੱਚ ਸੋਚਾਂਗੇ ਆਪਾਂ ਇੱਕ ਨੂੰ ਐਡਾ ਵੱਡਾ ਕਰਕੇ ਸੋਚਾਂਗੇ ਤਾਂ ਬਚਾਂਗੇ ਤੇ ਸਾਡੀ ਗੱਲ ਹੁਣ ਹੋਰ ਥੱਲੇ ਲਿਆਓ ਦੇਸ਼ ਨਾਲ ਜੋੜੋ ਕਤਲ ਮਾਈਂਡ ਕਹਿੰਦਾ ਕੋਈ ਗੱਲ ਨਹੀਂ ਆਪਣੇ ਆਪ ਨੂੰ ਸਟੇਟ ਨਾਲ ਜੋੜੋ ਮਾਈਂਡ ਨੇ ਕਹਿਣਾ ਕੋਈ ਗੱਲ ਨਹੀਂ ਤੇ ਆਪਣੇ ਆਪ ਨੂੰ ਸਿਰਫ ਆਪਣੇ ਟੱਬਰ ਨਾਲ ਜੋੜ ਲਓ ਟੱਬਰ ਨਾਲ ਜੋੜ ਕੇ ਗੁਆਂਢੀ ਦਾ ਟੱਬਰ ਮਾਰ ਦਿੰਦਾ ਬੰਦਾ ਆਪਣੇ ਬੱਚਿਆਂ ਨਾਲ ਇੰਨਾ ਕੁ ਜੋੜ ਕੇ ਵੀ ਇੰਨਾ ਕੀ ਘਰ ਹੈ ਬਾਕੀ ਸਾਰਿਆਂ ਦੇ ਬੰਬ ਵੀ ਸਿੱਟ ਦਿਓ ਕੋਈ ਪ੍ਰੋਬਲਮ ਨਹੀਂ ਗਾ ਕਹਿੰਦਾ ਮੇਰੇ ਵਾਲੇ ਤੇ ਬਚ ਗਏ ਇੰਨਾ ਛੋਟਾ ਕਰ ਲੈਂਦਾ ਇੱਕ ਇੰਨਾ ਕੀ ਹੈ ਇੱਕ ਪਰ ਜਿਨ੍ਹਾਂ ਦੇ ਮਾਈਂਡ ਵਿੱਚ ਸਮੁੱਚੇ ਨੂੰ ਇੱਕ ਨੂੰ ਸਮਝ ਕੇ ਪਰ ਕਮਾਲ ਦੀ ਗੱਲ ਇਹ ਵੇਖੋ ਯਾਰ ਆਹ ਗੱਲ ਜਿਹੜੀ ਆਪਾਂ ਕਰਦੇ ਹਾਂ ਇਹਨੂੰ ਵੱਡੀ ਥੋੜਾ ਜਿਹਾ ਜਿਹਨੂੰ ਡੂੰਘਾ ਸੋਚਿਆ ਜਾਏ ਕਮਾਲ ਦੀ ਗੱਲ ਇਹ ਹੈ ਬਈ ਗੁਰਬਾਣੀ ਵਿੱਚ ਗੁਰੂ ਸਾਹਿਬ ਦੀ ਜਿਹੜੀ ਇਹ ਗੱਲ ਕਹੀ ਹੈ ਇਹ ਕਿੰਨੀ ਐਡਵਾਂਸ ਬਣ ਜਾਣੀ ਹੈ ਜਦੋਂ ਕਹਿੰਦੇ ਵਿਸਰ ਗਈ ਸਭ ਤਾਤਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ ਆ ਬਗਾਨਾ ਜਿਹੜਾ ਬਗਾਨਾ ਬਗਾਨਾ ਜੇ ਕਿਤੇ ਨਾ ਮਤਲਬ ਅਸੀਂ ਇੰਡੀਆ ਨਾਲ ਬਾਕੀ ਬਗਾਨੇ ਨੇ ਅਸੀਂ ਕੈਨੇਡੀਅਨ ਨਾਲ ਬਾਕੀ ਬਗਾਨੇ ਨੇ ਅਸੀਂ ਇੰਨਾ ਕੁ ਟੱਬਰ ਆ ਬਾਕੀ ਬਗਾਨੇ ਨੇ ਪਰ ਜਦੋਂ ਇਹ ਬਗਾਨੇ ਦੇ ਕੋਨਸੈਪਟ ਨੂੰ ਪੂਰੇ ਨਾਲ ਜੋੜ ਕੇ ਵੇਖਾਂਗੇ ਫਿਰ ਸਮਝ ਆਉਂਦੀ ਹੈ ਤੇ ਉੱਥੇ ਵੇਖੋ ਕਦੋਂ ਕਿੰਨੀ ਐਡਵਾਂਸ ਗੱਲ ਹੈ ਮਾਈਂਡ ਦੇ ਤਲ ਦੇ ਉੱਤੇ ਬੰਦਾ ਸੁੱਖ ਦੀ ਨੀਂਦ ਸੌਂਦਾ ਸਗੋਂ ਜ਼ਿਆਦਾ ਬੰਦੇ ਮਾਰ ਕੇ ਕਤਲ ਕਰਕੇ ਲੁੱਟ ਕੇ ਲਿਆ ਕੇ ਬਹੁਤ ਵੱਡਾ ਹਿੱਸਾ ਆਪਣੇ ਵਿੱਚ ਮਿਲਾ ਲੈਣ ਇੰਡੀਆ ਵਾਲੇ ਜਾਂ ਪਾਕਿਸਤਾਨ ਵਾਲੇ ਮਿਲਾ ਲੈਣ ਵੀ ਕਸ਼ਮੀਰ ਆਪਣੇ 'ਚ ਲੈ ਜਾਣ ਜਾਂ ਇੰਡੀਆ ਵਾਲੇ ਇੱਧਰ ਲੈ ਆਉਣ ਕਸ਼ਮੀਰ ਜਿਹੜੇ ਲੈ ਕੇ ਆਉਣਗੇ ਐਡਾ ਹਿੱਸਾ ਇੱਕ ਪਾਸੇ ਚੱਲਿਆ ਜਾਏਗਾ ਉਹਦੇ ਬੜੇ ਸੁੱਖ ਦੀ ਨੀਂਦ ਸੌਣਗੇ ਕਿਉਂ ਕਿਉਂਕਿ ਖਿੱਤੇ ਨਾਲ ਜੁੜ ਗਏ ਆਪਣੇ ਮਾਈਂਡ ਨੂੰ ਇੱਕ ਪਾਰਟੀ ਨਾਲ ਜੋੜ ਲਿਆ ਖਿੱਤੇ ਨਾਲ ਜੋੜ ਲਿਆ ਇੱਕ ਹਿੱਸੇ ਨਾਲ ਜੋੜ ਲਿਆ ਤੇ ਮਾਈਂਡ ਨੇ ਜਸਟੀਫਾਈ ਕਰਤਾ ਕਹਿੰਦੇ ਕੋਈ ਮਾੜਾ ਨਹੀਂ ਫਿਰ ਭਾਵੇਂ ਜਿੰਨਾ ਮਰਜ਼ੀ ਲੁੱਟ ਲਓ ਭਾਵੇਂ ਬੰਦੇ ਮਾਰ ਦੇ ਪਰ ਗੁਰਬਾਣੀ ਨੇ ਇੱਕ ਓੰਕਾਰ ਦਾ ਸਿਧਾਂਤ ਕਿੱਡਾ ਲੰਮਾ ਦਿੱਤਾ ਅਸਲ ਚ ਇਹਦੇ ਲਈ ਤੇ ਅਜੇ ਬੜੇ ਸਾਲ ਕਈ ਸੌ ਸਾਲ ਲੱਗਣੇ ਨੇ ਇੱਥੇ ਤੱਕ ਜਾਣ ਲਈ ਪਰ ਇੱਕ ਗੱਲ ਸ਼ੁਕਰ ਹੈ ਕਿ ਜਿਹੜੇ ਵਰਲਡ ਚ ਕੁਝ ਸਾਇੰਟਿਸਟ ਬੈਠੇ ਹੈ ਜਿਹੜੇ ਖੋਜਾਂ ਕਰਦੇ ਹੈ ਇੱਕ ਨੂੰ ਸੋਚ ਕੇ ਨਹੀਂ ਪੂਰੀ ਮਨੁੱਖਤਾ ਨੂੰ ਸੋਚ ਕੇ ਉਹ ਸਭ ਦਾ ਭਲਾ ਹੋਵੇ ਹੁਣ ਵੈਕਸੀਨ ਬਣੇਗੀ ਜੇ ਮੰਨ ਲਓ ਕੋਰੋਨਾ ਵਾਇਰਸ ਦੀ ਦਵਾਈ ਬਣੇ ਤੇ ਉਹ ਇੱਕ ਨੂੰ ਸੋਚ ਕੇ ਨਹੀਂ ਸਾਰਿਆਂ ਨੂੰ ਸੋਚ ਕੇ ਬਣਾਉ ਬਣਦੀ ਵੀ ਹੈ ਉਹ ਸਾਰਿਆਂ ਵਾਸਤੇ ਵੀ ਹੁਣ ਤੇ ਯਾਰ ਸਭ ਨੂੰ ਲੋੜ ਹੈ ਏਦਾਂ ਕਿਤੇ ਸੋਚਣਾ ਏਦਾਂ ਦੀ ਸੋਚ ਲੈ ਕੇ ਆਉਣੀ ਪਰ ਗੁਰੂ ਪਾਤਸ਼ਾਹ ਕਿੰਨਾ ਪਹਿਲਾਂ ਸਾਨੂੰ ਐਡਵਾਂਸ ਇਹ ਗੱਲ ਸਮਝਾ ਕੇ ਗਏ ਸੀ ਮਤਲਬ ਇੱਕ ਨੂੰ ਸਮਝਣਾ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਤੇ ਸਮੁੱਚੇ ਇੱਕ ਦਾ ਆਪਣੇ ਆਪ ਨੂੰ ਪਾਠ ਬਣਾ ਕੇ ਰੱਖਣਾ ਔਰ ਉਹਨੂੰ ਸਾਰੇ ਨੂੰ ਵੇਖਣਾ ਐਡਾ ਵੱਡਾ ਨਜ਼ਰੀਆ ਬਣਾਉਣਾ ਵੀ ਸਮੁੱਚੇ ਨੂੰ ਵੇਖ ਕੇ ਡਿਸੀਜਨ ਬਣਾਉਣੇ ਨੇ ਫੈਸਲੇ ਲੈਣੇ ਨੇ ਸਮੁੱਚੇ ਨੂੰ ਵੇਖ ਕੇ ਸਾਰੇ ਨੂੰ ਵੇਖ ਕੇ ਕਿੱਥੇ ਤੱਕ ਗੁਰੂ ਸਾਹਿਬ ਜੀ ਦੀ ਯਾਨੀ ਕਿ ਜਿਹੜੀ ਸੋਚਣ ਸ਼ਕਤੀ ਹੈ ਜਿਹੜੀ ਸੋਚ ਹੈ ਉਹ ਕਿੱਡੀ ਉਡਾਰੀ ਮਾਰਦੀ ਹੈ ਕਿੱਥੇ ਤੱਕ ਜਾਂਦੀ ਹੈ ਸਾਡੇ ਤੇ ਨੇੜੇ ਤੇੜੇ ਵੀ ਨਹੀਂ ਅਸੀਂ ਤੇ ਬਹੁਤ 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 ਥੱਲੇ ਆ ਬਹੁਤ ਜ਼ਿਆਦਾ ਥੱਲੇ ਆ ਅਸੀਂ ਲੋਕ ਆ ਜਿਹੜੇ ਅਸੀਂ ਤੇ ਬਹੁਤ ਛੋਟਾ ਸੋਚਦੇ ਆ ਤਾਂ ਹੀ ਆਪਾਂ ਕਹਿੰਦੇ ਹਾਂ ਵੀ ਉਹ ਵੱਡਾ ਹੈ ਤੇ ਜਿਹੜੇ ਉਹਦੇ ਨਾਲ ਜੁੜ ਗਏ ਜਿਨ੍ਹਾਂ ਨਾਲ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜੇ ਉਹ ਸਾਈਂ ਵਰਗੇ ਆ ਕਹਿੰਦੇ ਸਾਈਂ ਜੇ ਹਿਆ ਉਹਦੇ ਵਰਗੇ ਬਣ ਗਏ ਕਹਿੰਦੇ ਉਹਦੇ ਵਰਗੇ ਲੱਗਦੇ ਆ ਫਰਕ ਹੀ ਨਹੀਂ ਲੱਗਦਾ ਕਹਿੰਦੇ
ਉਹ ਸਾਈ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਜਾਣੋ ਸਾਈ ਵਰਗੇ
ਸਮੁੱਚੇ ਗਿਆਨ ਨੂੰ ਸਮਝਣ ਵਾਲੇ ਨਾ ਜਿਹੜੀ ਉਹਨਾਂ ਦੀ ਸੋਚ ਜਿਹੜੀ ਹੈ ਥੋੜੀ ਨਹੀਂ ਬਹੁਤ ਵੱਡੀ ਉੱਚੀ ਹੋ ਜਾਂਦੀ ਹੈ ਵੱਡੇ ਨਾਲ ਜੁੜ ਕੇ ਵੱਡੇ ਹੋ ਜਾਂਦੇ ਆਟੋਮੈਟਿਕ ਹੀ ਹੈ ਨਾ ਗੱਲ ਜਦੋਂ ਏਡੇ ਵੱਡੇ ਸਿਸਟਮ ਨੂੰ ਸਮਝ ਕੇ ਧਿਆਨ ਚ ਰੱਖ ਕੇ ਕਰਨਗੇ ਤੇ ਆਪਾਂ ਹੀ ਗੱਲ ਹੀ ਵੱਡੀ ਕਰਨਗੇ ਆਟੋਮੈਟਿਕ ਹੀ ਏਦਾਂ ਹੋ ਜਾਣਾ ਇਸ ਕਰਕੇ ਹੁਣ ਆਪਾਂ ਜਿਹੜਾ ਸ਼ਬਦ ਸ਼ੁਰੂ ਚ ਗਾਇਆ ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਧਿਆਏ ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਧਿਆਏ ਹੇ ਮੇਰੇ ਪ੍ਰੀਤਮ ਮੈਂ ਜਿਉਂ ਰਿਹਾ ਜਿਉਂ ਸਕਦਾ ਤੇਰੇ ਨਾਮ ਨੂੰ ਧਿਆ ਕੇ ਤੇਰੇ ਗਿਆਨ ਨੂੰ ਸਮਝ ਕੇ ਮੈਂ ਜੀਵਨ ਆਤਮਕ ਸ਼ਬਦ ਇੱਥੇ ਵਰਤਿਆ ਆਤਮਕ ਜੀਵਨ ਹਾਸਲ ਕਰ ਲੈਂਦਾ ਮਤਲਬ ਸ਼ਬਦ ਨੇ ਇਹ ਅਧਿਆਤਮਕਤਾ ਆਤਮਕ ਸ਼ਬਦ ਆਤਮਾ ਮਤਲਬ ਅੰਦਰ ਹੀ ਹੈ ਅੰਦਰ ਮੈਂ ਸਮਝਦਾ ਮੈਨੂੰ ਸਮਝ ਕੇ ਜਦੋਂ ਮੈਂ ਫਿਰ ਜਿਉਂਦਾ ਲਾਗੂ ਕਰਦਾ ਫਿਰ ਬੜਾ ਨਜ਼ਾਰਾ ਆਉਂਦਾ ਜ਼ਿੰਦਗੀ ਜਿਉਣਾ ਜੀਵਾਂ ਤੇ ਆਪਾਂ ਗੱਲ ਕਰਦੇ ਹਾਂ ਨਾ ਵੀ ਅੱਗੇ ਵੀ ਜਿਹੜਾ ਜੀਣ ਦਾ ਕੋਨਸੈਪਟ ਹੈ ਨਾ ਜਿਉਣਾ ਤੇ ਦਿਨ ਕੱਟੀ ਕਰਨੀ ਇਹਦੇ ਵਿੱਚ ਬਹੁਤਾ ਫਰਕ ਹੈ ਅੱਜ ਦੁਨੀਆਂ ਲੱਗਦਾ ਹੈ ਵੀ ਜੀ ਰਹੀ ਹੈ ਪਰ ਜੀ ਨਹੀਂ ਰਹੀ, ਦਿਨ ਕੱਟੀ ਕਰ ਰਹੀ ਹੈ। ਲੋਕੀ ਕਹਿੰਦੇ ਨੇ ਪਤੀ ਪਤਨੀ ਨੇ ਦੋਨਾਂ ਦਾ ਰਿਸ਼ਤਾ ਹੋਇਆ, ਵਿਆਹ ਹੋਇਆ, ਬਹੁ ਗਿਣਤੀ ਸਾਡੇ ਪੰਜਾਬ ਚ, ਸਾਡੇ ਪੰਜਾਬੀਆਂ ਦੀ ਗੱਲ ਹੈ, 80% ਲੋਕ ਨਾ ਰਿਸ਼ਤੇ ਢੋ ਰਹੇ ਨੇ। ਢੋ ਢੋਣਾ ਮਤਲਬ 80 ਕਿਲੋ ਦਾ, 60 ਕਿਲੋ ਦਾ, 70 ਕਿਲੋ ਦਾ ਭਾਰ ਬੰਨ ਦਿੱਤਾ ਗਿਆ। ਬੰਦਾ ਪਸੰਦ ਨਹੀਂ 80 ਕਿਲੋ ਦਾ, ਉਹਨੂੰ ਖਿੱਚੀ ਫਿਰਦੀ ਕਰ ਰਹੀ ਸਾਰੀ ਜ਼ਿੰਦਗੀ। ਘਰ ਵਾਲੀ ਪਸੰਦ ਨਹੀਂ, ਉਹ 60-70 ਕਿਲੋ ਦੀ ਹੈ, ਉਹਨੂੰ ਬੰਦਾ ਖਿੱਚੀ ਫਿਰਦਾ, ਕਹਿੰਦਾ ਆਇਆ ਅਸੀਂ ਇਕੱਠੇ ਹੀ ਹਾਂ, ਕਹਿੰਦਾ ਇਹ ਹੈ, ਦਿਖਾਉਂਦਾ ਇਹ ਹੈ ਵੀ ਅਸੀਂ ਇਕੱਠੇ ਹਾਂ, ਪਰ ਰਿਸ਼ਤਾ ਜਿਹੜਾ ਉਹਨੇ ਢੋਇਆ ਹੈ ਔਰ ਸਾਰੀ ਸਾਰੀ ਜ਼ਿੰਦਗੀ ਢੋਇਆ ਹੈ। ਨਾ ਛੱਡਣ ਦੀ ਹਿੰਮਤ ਨਹੀਂ ਕਰ ਸਕੇ, ਕਹਿਣ ਦੀ ਹਿੰਮਤ ਨਹੀਂ ਕਰ ਸਕੇ, ਪਰ ਅੰਦਰੋਂ ਅੰਦਰੀ ਢੋਂਦੇ ਰਹੇ ਹੈ। ਬਹੁ ਗਿਣਤੀ ਏਦਾਂ ਦੀ ਹੈ ਜਿਹੜੀ ਬਾਹਰ ਰਿਸ਼ਤੇ ਉਸਾਰ ਲੈਂਦੀ ਹੈ, ਰਿਸ਼ਤਾ ਵੀ ਢੋਈ ਜਾਂਦੇ ਨੇ, ਬਾਹਰ ਵੀ ਬਣਾਈ ਜਾਂਦੇ ਨੇ, ਤੇ ਕਈ ਨਾ ਬਾਹਰ ਨਾ ਉਹ ਅੰਦਰ ਬਣਦੇ ਨੇ, ਬਸ ਮੁਰਦਿਆਂ ਵਰਗੇ, ਡਿਪਰੈਸ਼ਨ ਅਪਸੈਟ ਰਹਿੰਦੇ ਨੇ। ਫਿਰ ਜਦੋਂ ਵਿਦੇਸ਼ਾਂ ਵਿੱਚ ਇਹ ਗੱਲ ਵੇਖੀ ਦੀ ਹੈ, ਉੱਥੇ ਫਿਰ ਵੇਖ ਕੇ ਲੱਗਦਾ ਵੀ ਯਾਰ ਘੱਟ ਤੋਂ ਘੱਟ ਖੁੱਲ ਕੇ ਕਹਿ ਤੇ ਦਿੰਦੇ ਨੇ, ਮੈਂ ਨਹੀਂ ਰਹਿ ਸਕਦਾ, ਇਕੱਠੇ ਨਹੀਂ ਅਸੀਂ ਰਹਿ ਸਕਦੇ, ਖੁੱਲ ਕੇ ਤੇ ਕਹਿ ਦਿੰਦੇ ਨੇ। ਪਰ ਸਾਡੇ ਚ ਵਿਖਾਇਆ ਜਾ ਰਿਹਾ ਰਿਸ਼ਤਾ, ਰਿਸ਼ਤੇ ਜੀ ਰਹੇ ਹਾਂ ਪਰ ਅਸਲ ਵਿੱਚ ਰਿਸ਼ਤੇ ਢੋਏ ਜਾ ਰਹੇ। ਇਸੇ ਤਰ੍ਹਾਂ ਦਿਖਾਇਆ ਜਾ ਰਿਹਾ ਵੀ ਅਸੀਂ ਜ਼ਿੰਦਗੀ ਜੀ ਰਹੇ ਹਾਂ ਪਰ ਅਸਲ ਵਿੱਚ ਜ਼ਿੰਦਗੀ ਜੀ ਨਹੀਂ ਰਹੇ, ਦਿਨ ਕੱਟੀ ਕਰ ਰਹੇ, ਟਾਈਮ ਪਾਸ, ਬਸ ਜੀ ਟਾਈਮ ਪਾਸ ਕਰਦੇ। ਜਿਨ ਆਮ ਹੀ ਆਪਾਂ ਸ਼ਬਦ ਵੀ ਸੁਣਦੇ ਹਾਂ, ਇਹ ਗੱਲ ਵੀ ਸੁਣਦੇ ਹਾਂ ਲੋਕਾਂ ਤੋਂ, ਪਰ ਹੈ ਵੀ ਸਚਾਈ। ਜਿਵੇਂ ਨਾ ਵੀ ਇੱਕ ਇੱਕ ਕਰਕੇ ਗਿਣ ਗਿਣ ਕੇ ਬੰਦਾ ਨਾ ਦਿਨ ਕੱਢ ਰਿਹਾ ਵੀ ਨਿਕਲ ਜੇ ਬਸ ਜ਼ਿੰਦਗੀ ਨਿਕਲ ਜੇ। ਪਰ ਇੱਕ ਗੱਲ ਹੋਰ, ਜਦੋਂ ਅਸੀਂ ਬਹੁਤ ਖੁਸ਼ ਹੋਈਏ ਫਿਰ ਟਾਈਮ ਲੰਘੇ ਦਾ ਪਤਾ ਲੱਗਦਾ, ਤੇ ਜਦੋਂ ਤਕਲੀਫ ਹੋਵੇ ਫਿਰ ਦਿਨ ਲੰਘਣ ਜਾਂਦਾ। ਬਿਪਤਾ ਪੈ ਜੇ ਕੋਈ, ਬਿਪਤਾ ਦਾ ਟਾਈਮ ਹੋਵੇ, ਦੁੱਖ ਦੀ ਘੜੀ ਹੋਵੇ, ਫਿਰ ਇੱਕ ਦਿਨ ਅਗਲਾ ਕਹਿੰਦਾ ਪਹਾੜ ਜਿੱਡਾ ਹੋ ਗਿਆ, ਤੇ ਸੁੱਖਾਂ ਵਿੱਚ ਦਿਨ ਐਂ ਲੰਘਦਾ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਗਿਆ, ਘੰਟੇ ਕਿੱਧਰ ਗਏ, ਜ਼ਿੰਦਗੀ ਦਾ ਪਤਾ ਹੀ ਨਹੀਂ ਲੱਗਦਾ ਵੀ ਯਾਰ ਇੰਨੇ ਸਾਲ ਕਿੱਧਰ ਗਿਆ, ਲੰਘ ਵੀ ਗਿਆ ਸਾਲ, ਵੀ ਕਿਤੇ ਰੁਕ ਜੇ ਸਾਲ, ਲੰਬਾ ਹੋ ਜੇ, ਫੜ ਲਈਏ ਕਿਤੇ। ਜਿਹੜੇ ਬੰਦੇ ਕਾਇਮ ਨੇ, ਖੁਸ਼ ਨੇ, ਚੜ੍ਹਦੀ ਕਲਾ ਚ ਨੇ, ਉਹਨਾਂ ਲਈ ਦਿਨ 24 ਘੰਟਿਆਂ 24 ਘੰਟੇ ਦਾ ਦਿਨ ਰਾਤ ਹੈ, ਉਹ ਕਹਿੰਦੇ ਨੇ ਯਾਰ ਲੰਬਾ ਹੋਵੇ, ਮਾਣਦੇ ਨੇ। ਸੱਚਾ ਗਿਆਨ ਜੇ ਜ਼ਿੰਦਗੀ ਚ ਹੋਵੇ, ਸਤਿਗੁਰ ਹੋਏ ਦਿਆਲ, ਤਾਂ ਹਰ ਰੰਗ ਮਾਣੀਏ। ਜ਼ਿੰਦਗੀ ਨੂੰ ਮਾਨਣ ਵਿੱਚ, ਦਿਨ ਕੱਟੀ ਕਰਨ ਚ ਬਹੁਤ ਫਰਕ ਹੈ, ਜ਼ਿੰਦਗੀ ਮਾਨਣੀ ਹੈ। ਤੇ ਮਾਨਣ ਵਿੱਚ ਸਭ ਤੋਂ ਵੱਡਾ ਅੜਿੱਕਾ ਸਾਡੀਆਂ ਸਮਾਜਿਕ ਮਨੌਤਾਂ ਜਿਹੜੀਆਂ ਬਣੀਆਂ ਨੇ, ਸਮਾਜਿਕ ਮਨੌਤਾਂ ਤਾਂ ਇਦਾਂ ਦੀਆਂ ਪੁੱਠੀਆਂ ਨੇ, ਬੇਵਕੂਫਾਂ ਵਾਲੀਆਂ ਨੇ, ਜਿਹਦੇ ਉੱਤੇ ਧਰਮ ਹਾਵੀ ਹੋਇਆ। ਧਾਰਮਿਕ ਲੋਕਾਂ ਨੇ ਲੈਕਚਰ ਦਿੱਤਾ ਹੈ, ਸਮਾਜਿਕ ਲੋਕਾਂ ਨੇ, ਸਮਾਜ ਵਿਗਿਆਨੀਆਂ ਨੇ ਸਮਾਜ ਬਣਾਇਆ। ਹੁਣ ਜਿਹੜੇ ਧਾਰਮਿਕ ਲੋਕ ਨੇ, ਯਾਰ ਆਪਾਂ ਧਾਰਮਿਕ ਹਾਂ, ਬਹੁਤ ਧਾਰਮਿਕ ਲੋਕ ਨੇ, ਜਿਹੜੇ ਬੰਦੇ ਨੂੰ ਆਪ ਜ਼ਿੰਦਗੀ ਜਿਉਣੀ ਨਹੀਂ ਆਈ, ਉਹਨੇ ਸਮਾਜ ਦੀ ਘਾੜਤ ਕੀ ਘੜਨੀ ਹੈ। ਸਮਾਜ ਵਿਗਿਆਨੀਆਂ ਨੂੰ ਨੁਕਤੇ ਦੱਸਣੇ ਨੇ ਜਿਹੜੇ ਸਮਝ ਆਉਣੀ ਹੈ, ਹਾਵੀ ਹੋ ਗਿਆ ਤੇ ਉਹ ਕੀ ਹੈ, ਉਹ ਇਹੋ ਜਿਹਾ ਕੁਝ ਹੈ ਜਿਹੜਾ ਨਿਰਾ ਹੀ ਬੋਝ ਹੈ। ਪਰਸਨੈਲਿਟੀ ਡਿਵੈਲਪ ਕਰਨ ਵਾਲੀ ਤੇ ਗੱਲ ਹੀ ਹੈ ਨਹੀਂ, ਬੋਝ ਹੈ। ਹੁਣ ਜੇ ਆਪਾਂ ਬਾਹਰਲੇ ਦੇਸ਼ਾਂ ਵਿੱਚ ਵੇਖਦੇ ਹਾਂ, ਮਤਲਬ ਲੋਕ ਕਾਲਾ ਹੈ ਬੰਦਾ ਪਰ ਚਮਕ ਬਹੁਤ ਹੈ, ਕੌਨਫੀਡੈਂਸ ਬਹੁਤ ਹੈ। ਏਅਰਪੋਰਟਾਂ ਤੇ ਖੜੇ ਨੇ ਬੰਦੇ, ਇਮੀਗ੍ਰੇਸ਼ਨ ਆਫਿਸਰ ਨੇ, ਹੈਗੇ ਕਾਲੇ ਨੇ, ਪਰ ਉੱਥੇ ਕਾਲਾ ਹੋਣਾ ਕੋਈ ਮਾੜਾ ਨਹੀਂ, ਮਾਣ ਵਾਲੀ ਗੱਲ ਹੈ। ਵੱਡੇ ਵੱਡੇ ਬੋਲਣੇ, ਏਡਾ ਹੋਰ ਹਿਸਾਬ ਦਾ ਸਰੀਰ ਹੈ, ਵੇਖ ਕੇ ਆਪਾਂ ਕਹਾਂਗੇ ਯਾਰ ਕਿੱਦਾਂ, ਆਪਾਂ ਪੰਜਾਬੀ ਏਦਾਂ ਸੋਚਾਂਗੇ, ਪਰ ਉਹਨਾਂ ਚ ਚਮਕ ਬਹੁਤ ਹੈ, ਕੌਨਫੀਡੈਂਸ ਬਹੁਤ ਹੈ। ਸਮਾਜ ਨੇ ਏਦਾਂ ਦਾ ਘੜਿਆ ਹੈ ਕਿ ਐ ਪੂਰਾ ਕਾਇਮ ਹੋ ਕੇ ਗੱਲ ਕਰਨਾ, ਹੱਕ ਚੱਕ ਪਾ ਸਮਝ ਆਉਂਦੀ ਹੈ, ਕੌਨਫੀਡੈਂਸ ਏਦਾਂ। ਸਾਡੇ ਬੰਦਾ ਜੇ ਕਾਲਾ ਹੋਵੇ ਉਹ ਅੱਧਾ ਏਦਾਂ ਹੀ ਮਰੇ ਜਾਂਦਾ ਵੀ ਯਾਰ ਮੈਂ ਤੇ ਕਾਲਾ, ਮੈਂ ਤੇ ਭੈੜਾ ਲੱਗਦਾ, ਮੈਂ ਤਾਂ ਵਧੀਆ ਲੱਗਦਾ ਹੀ ਨਹੀਂ। ਮਤਲਬ ਉਹਨੇ ਆਪਣੇ ਆਪ ਨੂੰ ਇੰਨਾ ਡਾਊਨ ਸਮਝਣਾ, ਉਹਦੇ ਚ ਕੌਨਫੀਡੈਂਸ ਹੀ ਨਹੀਂ ਬਣਦਾ। ਸਾਡੇ ਸਮਾਜ ਦੀ ਸੋਚ ਹੀ ਇੱਦਾਂ ਦੀ ਭਰੀ ਹੋਈ ਹੈ, ਉਹਦੇ ਦਿਮਾਗ 'ਚ ਇੱਦਾਂ ਦਾ ਕੁਝ ਵਾੜਿਆ, ਉਹ ਡਾਊਨ ਹੀ ਹੋ ਕੇ ਗੱਲ ਕਰਦਾ ਜਦੋਂ ਵੀ ਉਹਦੇ 'ਚ ਇਹ ਹੈ ਹੀ ਨਹੀਂ ਹੈ ਚਮਕ ਨਾਲ ਗੱਲ ਕਰ ਸਕੇ, ਹਿੰਮਤ ਨਾਲ ਗੱਲ ਕਰ ਸਕੇ। ਖਿੜਿਆ ਹੋਇਆ ਹੋਇਆ ਹੁੰਦਾ ਹੀ ਨਹੀਂ। ਉਹਨਾਂ ਦੇ ਵਿੱਚ ਜਦੋਂ ਅਸੀਂ ਇਹ ਗੱਲ ਵੇਖਦੇ ਹਾਂ, ਸਾਡੇ ਤੇ ਉਹਨਾਂ ਵਿੱਚ ਬਹੁਤ ਫਰਕ ਹੈ। ਸਾਡੀਆਂ ਲੜਕੀਆਂ ਦੇ ਸਮਾਜ ਨੇ ਮਾਈਂਡ ਕਿੱਦਾਂ ਦੇ ਘੜੇ ਨੇ, ਕਾਲੇ ਬੰਦਿਆਂ ਦੇ ਕਿੱਦਾਂ ਦੇ ਘੜੇ ਨੇ, ਛੋਟੀਆਂ ਜਾਤਾਂ ਦੇ ਮਾਈਂਡ ਕਿੱਦਾਂ ਦੇ ਘੜ ਦਿੱਤੇ ਗਏ ਹੈ। ਦਿਮਾਗ 'ਚ ਵਾੜਤਾ ਵੀ ਤੂੰ ਐਵੇਂ ਹੀ ਹੈ, ਕਾਲੇ ਦੇ ਦਿਮਾਗ 'ਚ ਵਾੜਤਾ ਤੂੰ ਐਵੇਂ ਹੀ ਹੈ, ਲੜਕੀਆਂ ਦੇ ਦਿਮਾਗ 'ਚ ਵਾੜਤਾ ਡਰ ਕੇ ਰਹੋ। ਹਰ ਬੰਦੇ ਦੇ ਦਿਮਾਗ ਨੂੰ ਇੱਦਾਂ ਸੈੱਟ ਕੀਤਾ ਹੈ ਕਿ ਡਰਿਆ ਹੋਇਆ, ਗੱਲਾਂ ਇੱਦਾਂ ਦੀਆਂ ਕਰ ਕਰਕੇ ਦਿਮਾਗ ਇੱਦਾਂ ਦੇ ਬਣਾ ਦਿੱਤੇ। ਉੱਥੇ ਫਰਕ ਹੈ ਬਹੁਤ। ਕੋਈ ਕਿਸੇ ਦੇ ਘਰ ਝਾਤੀ ਨਹੀਂ ਮਾਰਦਾ, ਕਿਸੇ ਨੂੰ ਕੋਈ ਮਤਲਬ ਨਹੀਂ ਕੌਣ ਕਿੱਥੇ ਗਿਆ, ਕਿੱਧਰ ਭੱਜ ਗਿਆ, ਕਿੱਧਰ ਕੀ ਹੋ ਗਿਆ, ਕਿਹਦੀ ਨੂੰਹ ਆਈ ਕਿਹਦੀ ਗਈ, ਕੋਈ ਮਤਲਬ ਨਹੀਂ ਕਿਸੇ। ਸਾਡੇ ਆਪਣੇ ਘਰ 'ਚ ਜਾਂ ਘੱਟ ਵੇਖਿਆ ਜਾਂਦਾ, ਗੁਆਂਢੀ ਦੇ ਘਰ ਵੱਲ ਹੀ ਵੇਖੀ ਜਾਂਦੀ ਹੈ ਵੀ ਕਿੱਧਰ ਕੌਣ ਆਇਆ ਸੀ, ਕੌਣ ਗਿਆ ਸੀ, ਕੀ ਹੋ ਰਿਹਾ, ਏਦਾਂ ਹੀ ਟਾਈਮ ਖਰਾਬ ਕਰ ਲਿਆ। ਸਾਰੀ ਜ਼ਿੰਦਗੀ ਇਹਨਾਂ ਗੱਲਾਂ ਤੇ ਲਾ ਦਿੱਤੀ। ਹੁਣ ਕਈਆਂ ਨੇ ਗੱਲ ਕਰਨੀ ਹੁੰਦੀ ਦਿਲ ਦੀ, ਮੇਰੇ ਨਾਲ ਮੰਨ ਲਓ ਗੱਲ ਕਰਨੀ ਹੈ, ਮੰਨ ਲਓ ਕਿਸੇ ਨੇ ਸੱਸ ਨੇ ਨੂੰਹ ਦੀ ਗੱਲ ਕਰਨੀ, ਕਿਸੇ ਵੀ ਰਿਸ਼ਤੇ 'ਚ ਦੇਖ ਲਓ, ਤੁਹਾਡੀ ਧੀਆਂ ਕੋਲ ਆਵੇ, ਮਾਂ ਆਵੇ, ਧੀ ਕੋਲ, ਚਾਰ ਧੀਆਂ, ਨੋਟ ਕਰਿਓ ਹੁਣ ਸਾਰੀ ਗੱਲ ਧਿਆਨ 'ਚ ਸਮਝਿਓ, ਚਾਰ ਉਹਦੀਆਂ ਲੜਕੀਆਂ, ਨੂੰਹ ਤੋਂ ਸੱਸ ਦੀ ਬਣਦੀ ਨਹੀਂ, ਨੂੰਹ ਸੱਸ ਦੀ, ਉਹ ਆ ਕੇ ਆਪਣੇ ਦੁੱਖ ਸੁੱਖ ਫੋਲਣਾ ਚਾਹੁੰਦੀ ਹੈ, ਜਿਵੇਂ ਆਪਾਂ ਚੁਗਲੀਆਂ ਕਰਨਾ ਚਾਹੁੰਦੀ ਹੈ, ਬੇਟੀਆਂ ਕੋਲ ਆਈ, ਚਾਰ ਬੇਟੀਆਂ ਅੱਡ ਅੱਡ ਰਹਿੰਦੀਆਂ, ਉਹ ਆ ਕੇ ਦੁੱਖ ਸੁੱਖ ਫੋਲਣਾ ਚਾਹੁੰਦੀ ਹੈ ਵੀ ਨੂੰਹ ਬਹੁਤ ਤੰਗ ਕਰਦੀ ਹੈ, ਇੱਦਾਂ ਕਰਦੀ, ਇੱਦਾਂ ਕਰਦੀ, ਉਹ ਚਾਹੁੰਦੀ ਹੈ ਵੀ ਮੇਰੀ ਧੀ ਖੁਰਕ ਕਰੇ, ਜਿਹੜੀ ਮੈਂ ਭਾਲਦੀ ਹਾਂ ਨਾ ਖੁਰਾਕ, ਵੀ ਇੱਥੇ ਐਂ ਕਵੇ ਵੀ ਹਾਂ ਨੂੰਹ ਬਹੁਤ ਬੀਬੀ ਬੜਾ ਤੰਗ, ਮਤਲਬ ਫਿਰ ਉਹਨੂੰ ਇਹ ਲੱਗੂ ਵੀ ਆਹਾ। ਤੇ ਜੇ ਅੱਗੇ ਬੇਟੀ ਏਦਾਂ ਦੀ ਹੋਵੇ ਧੀ ਉਹਦੀ, ਉਹ ਕਹਿ ਦੇਵੇ ਬੇਬੇ ਰਹਿਣਾ ਤੂੰ ਉੱਥੇ ਹੀ ਹੈ, ਤੂੰ ਐਵੇਂ ਨਾ ਨੂੰਹ ਦੀਆਂ ਗੱਲਾਂ ਕਰ, ਮਾੜੀ ਨਹੀਂ ਸਾਡੀ ਭਰਜਾਈ ਜਿਹੋ ਜਿਹੀ ਹੈਗੀ ਹੈ, ਚੰਗੀ ਹੈ, ਭਾਵੇਂ ਉਹਨੂੰ ਜਿੰਨਾ ਮਰਜ਼ੀ ਬੇਬੇ ਦਾ ਕਰ ਲਵੇ, ਉਹਨੇ ਕਹਿਣਾ ਜਿੱਥੇ ਮੈਂ ਖੁਰਕ ਚਾਹੁੰਦੀ ਸੀ ਉੱਥੇ ਨਹੀਂ ਨਾ ਤੂੰ ਕੀਤੀ, ਤੂੰ ਕਿਹਾ ਕਿਉਂ ਨਹੀਂ, ਤੂੰ ਮੇਰੀ ਕੁਛ ਨਹੀਂ ਲੱਗਦੀ। ਉਹ ਜਿਹੜੀ ਧੀ ਸਿਆਣੀ ਵੀ ਹੈ, ਬੇਬੇ ਦੀ ਹੈਲਪ ਵੀ ਕਰਦੀ ਹੈ, ਪਿਆਰ ਵੀ ਕਰਦੀ ਹੈ, ਪਰ ਕਹਿੰਦੀ ਬੇਬੇ ਤੂੰ ਆਹ ਗੱਲਾਂ ਨਾ ਕਰਿਆ ਕਰ, ਉਹ ਕਹਿੰਦੀ ਹੈ ਗੱਲਾਂ ਕਰਨ ਕਰਕੇ ਤੇ ਤੇਰੇ ਕੋਲ ਆਈ ਹਾਂ ਮੈਂ, ਤੇ ਦੂਜੀ ਧੀ ਭਾਵੇਂ ਰੋਟੀ ਵੀ ਨਾ ਦੇਵੇ, ਨਾ ਹੈਲਪ ਕਰੇ, ਨਾ ਕੱਪੜੇ ਧੋਵੇ, ਪਰ ਮਾਂ ਆਈ ਹੈ ਬਹਿ ਕੇ ਚੁਗਲੀਆਂ ਕਰੇ, ਉਹਨੂੰ ਖੁਰਕ ਹੁੰਦੀ ਹੈ। ਉਹ ਕਹਿੰਦੀ ਇੱਥੇ ਦੱਸ ਆਹ ਛੇੜ, ਆ ਤਾਰ ਛੇੜ, ਅਸੀਂ ਕਹਿੰਦੇ ਜਿਵੇਂ ਆ ਤਾਰ ਛੇੜੋ ਮਰਦਾਨੇ ਵਾਲੀ, ਉਹ ਕਹਿੰਦੀ ਆ ਤਾਰ ਨੂੰਹ ਵਾਲੀ ਛੇੜ, ਤੇ ਉਹਦੇ ਨਾਲ ਮੈਨੂੰ ਫਿਰ ਸਕੂਨ ਮਿਲਦਾ। ਤੂੰ ਇਹ ਕਹਿ ਵੀ ਤੂੰ ਬੇਬੀ ਬਹੁਤ ਚੰਗੀ ਸੀ ਪਰ ਨੂੰਹ ਮਾੜੀ ਹੈ, ਇਹ ਲਫ਼ਜ਼ ਕਹਿ, ਮੈਨੂੰ ਸਕੂਨ ਮਿਲੇ, ਮੈਨੂੰ ਸ਼ਾਂਤੀ ਮਿਲੇ, ਸੁੱਖ ਮਿਲੇ। ਇਸ ਕਰਕੇ ਕਈ ਚੰਗੇ ਨੇ ਉਹ ਮਾੜੇ ਹੋ ਜਾਂਦੇ ਨੇ, ਕਈ ਹੈ ਮਾੜੇ ਨੇ, ਸਾਨੂੰ ਲੱਗਦਾ ਵੀ ਇਹ ਉਹਨਾਂ ਵੱਲ ਹੀ ਕਿਉਂ ਡਿੱਗਦੀ ਹੈ, ਵੀ ਉਹਦੇ ਵੱਲ ਹੀ ਡਿੱਗਦੀ, ਨਾਲੇ ਉਹਦੀ ਕਦਰ ਨਹੀਂ ਕਰਦੇ, ਅਸਲ ਚ ਉਹਨੂੰ ਖੁਰਕ ਕਰਦੀ ਹੈ, ਉਹਨੂੰ ਫਾਇਦਾ ਮਿਲਦਾ, ਉੱਥੇ ਨਜ਼ਾਰਾ ਆਉਂਦਾ, ਉਹਨੂੰ ਜਾ ਕੇ ਉਹਨੂੰ ਉਹ ਚੰਗੇ ਲੱਗਦੇ। ਤੂੰ ਰੋਟੀ ਦਿੰਦਾ, ਤੂੰ ਸੇਵਾ ਕਰਦਾ, ਹੈਲਪ ਕਰਦਾ, ਕੱਪੜੇ ਸਵਾ ਕੇ ਦਿੰਦਾ, ਖਰਚਾ ਦਿੰਦਾ, ਪੈਸੇ ਵੀ ਦਿੰਦਾ, ਪਰ ਉੱਥੇ ਜੋ ਚਾਹੁੰਦੀ ਹੈ ਖੁਰਕ ਕਰ, ਇੱਥੇ ਉਹ ਨਹੀਂ ਨਾ ਕਰਦਾ, ਜੋ ਚੁਗਲੀਆਂ ਕਰਨ ਦੀ ਇੱਛਾ ਹੈ ਉਹ ਨਹੀਂ ਪੂਰੀ ਹੁੰਦੀ, ਇਹ ਪ੍ਰੋਬਲਮ ਹੈ। ਮਤਲਬ ਸਾਡਾ ਜਿਹੜਾ ਸਮਾਜਿਕ ਢਾਂਚਾ ਹੈ ਇੱਦਾਂ ਦੀਆਂ ਦੇ ਗੱਲਾਂ ਦੇ ਉੱਤੇ ਖੜਾ ਹੈ, ਪਰ ਬਾਹਰਲਿਆਂ ਦੇਸ਼ਾਂ 'ਚ ਅਸੀਂ ਕਹਿੰਦੇ ਹਾਂ ਨਾ ਕੋਈ ਹੈ ਹੀ ਨਹੀਂ, ਕੌਣ ਆਇਆ, ਕੌਣ ਗਿਆ, ਕਦੋਂ ਵਿਆਹਿਆ, ਕਦੋਂ ਹੋਇਆ, ਕੀ ਹੋਇਆ, ਕੋਈ ਪਤਾ ਹੀ ਨਹੀਂ ਲੱਗਦਾ, ਸਿਸਟਮ ਇੱਦਾਂ ਦਾ ਬਣਾ ਲਿਆ, ਕੋਈ ਕਿਸੇ ਦੇ ਘਰ ਕੀ ਹੋ ਰਿਹਾ ਕਿਸੇ ਨੇ ਵੇਖਣਾ ਹੀ ਨਹੀਂ, ਕਿਸੇ ਦੀ ਗੱਲਬਾਤ ਹੀ ਨਹੀਂ ਕਰਨੀ, ਕਿਸੇ ਦੀ ਜ਼ਿੰਦਗੀ 'ਚ ਇੰਟਰਫੇਅਰ ਕਰਨਾ ਹੀ ਨਹੀਂ, ਨਾ ਕੋਈ ਸਾਡੇ ਕਰਦਾ, ਨਾ ਅਸੀਂ ਕਿਸੇ ਦੇ ਕਰਦਾ। ਸਾਡੇ 'ਤੇ ਰੋਟੀ ਨਹੀਂ ਹਜ਼ਮ ਹੁੰਦੀ ਜਿੰਨਾ ਚਿਰ ਸਾਰਿਆਂ ਦੀਆਂ ਗੱਲਾਂ ਨਾ ਕਰਨ, ਸਾਡਾ ਸਿਸਟਮ ਇੱਦਾਂ ਦਾ, ਸਾਡਾ ਸੋਚ ਇੱਦਾਂ ਦੀ ਘੜੀ ਗਈ ਹੈ। ਉਹ ਕਹਿੰਦੇ ਟਾਈਮ ਖਰਾਬ ਕਰ ਰਹੇ ਹਾਂ। ਮੈਂ ਇੱਥੇ ਵੀ ਇੱਕ ਗੱਲ ਕਰਦੇ ਹਾਂ, ਸਾਡੇ ਇਕੱਠ ਹੋਏ ਆ, ਇੱਕ ਗੱਲ ਨੁਕਤਾ ਸਮਝ ਲੈਣਾ ਚਾਹੀਦਾ। ਦੋ ਤਿੰਨ ਸ਼ਬਦ ਨੇ, ਇੱਕ ਹੈ ਫਜ਼ੂਲ ਖਰਚੀ, ਇੱਕ ਇੱਕ ਜੂਸੀ। ਅਸੀਂ ਕਹਿੰਦੇ ਹਾਂ ਫਜ਼ੂਲ ਖਰਚੀ ਕੌਣ ਕਰਦਾ? ਜਿਹੜਾ ਬੰਦਾ ਪੈਸਾ ਉਡਾਉਂਦਾ ਹੈ ਇਹਦੇ ਤੇ ਲਾਤ ਤੇ ਪੈਸੇ, ਇਹਦੇ ਤੇ ਲਾਤ ਤੇ ਲੈ, ਫਜ਼ੂਲ ਹੀ ਖਰਚੇ ਕਰੀ ਜਾਂਦਾ। ਅਸੀਂ ਕਹਿੰਦੇ ਫਜ਼ੂਲ ਖਰਚਾ ਕਰਦਾ, ਕੱਪੜਿਆਂ ਤੇ ਲਾ ਆ, ਇਹਦੇ ਤੇ ਲਾਤ ਤੇ, ਇਹਦੇ ਲਾਤ ਤੇ, ਫਜ਼ੂਲ ਖਰਚਾ ਕਰਦਾ। ਇੱਕ ਅਸੀਂ ਸ਼ਬਦ ਵਰਤਦੇ ਹਾਂ, ਇਹ ਬੰਦਾ ਨਾ ਬੜਾ ਕੰਜੂਸ ਹੈ। ਕੰਜੂਸ ਕਿਹਨੂੰ ਕਹਿੰਦੇ ਆ? ਜਿਹੜਾ ਪੈਸਾ ਬਚਾ ਕੇ ਰੱਖੇ, ਖਰਚਾ ਨਾ ਕਰੇ, ਅਸੀਂ ਇਹਨੂੰ ਕਹਿੰਦੇ ਹਾਂ ਕੰਜੂਸ। ਠੀਕ ਹੈ, ਪਰ ਜੇ ਇਹਨੂੰ ਸ਼ਬਦ ਨੂੰ ਹੋਰ ਤਰੀਕੇ ਨਾਲ ਸਮਝੀਏ, ਬਹਾਦਰੀ ਦੀ ਵੀ ਸਾਡੀ ਆਪਣੀ ਡੈਫੀਨੇਸ਼ਨ ਹੈ। ਬਹਾਦਰ ਕੌਣ ਹੈ? ਜਿਹੜਾ ਉਹਦੇ ਉਹ ਬੜਾ ਸਿਰ ਪਾੜਦਾ ਹੋਵੇ, ਇਹ ਬੰਦਾ ਨਹੀਂ ਡਰਦਾ, ਰਾਤ ਨੂੰ ਨਾ ਗੰਡਾਸਾ ਲੈ ਕੇ ਅਗਲੇ ਦੇ ਵਿਹੜੇ 'ਚ ਜਾ ਕੇ ਲਲਕਾਰਾ ਮਾਰ ਕੇ ਆਇਆ, ਬੜਾ ਬਹਾਦਰ ਹੈ, ਉਹਨੂੰ ਅਸੀਂ ਬਹਾਦਰ ਦਾ ਖਿਤਾਬ ਦੇ ਦਿੱਤਾ। ਪਰ ਜੇ ਸੋਚ ਕੇ ਵੇਖੀਏ, ਮਾੜਾ ਜਿਹਾ ਨੋਟ ਕਰੀਏ, ਅਸਲ ਦੇ ਵਿੱਚ ਨਾ ਜਦੋਂ ਅਸੀਂ ਵੇਖਦੇ ਹਾਂ, ਪਹਿਲੇ ਨੰਬਰ ਤੇ ਜਿਹੜਾ ਆਪਾਂ ਪਹਿਲਾਂ ਕੀ ਕਿਹਾ, ਖਰਚਾ ਕਰਨਾ, ਫਜ਼ੂਲ ਖਰਚੀ ਕਰਦਾ। ਹੁਣ ਫਜ਼ੂਲ ਖਰਚੀ ਕਰਨ ਦਾ ਮਤਲਬ ਪੈਸੇ ਨਾਲ ਨਾ ਵੇਖੋ, ਆਪਣੀ ਊਰਜਾ ਨੂੰ ਐਵੇਂ ਗਾਲ ਦੇਣਾ, ਖਰਾਬ ਕਰ ਦੇਣਾ, ਫਾਲਤੂ ਦੀਆਂ ਗੱਲਾਂ ਤੇ ਦਿਮਾਗ ਦਾ ਜ਼ੋਰ ਲਾਈ ਜਾਣਾ, ਬਿਨਾਂ ਕਿਸੇ ਗੱਲ ਤੋਂ ਫਾਲਤੂ ਦੀਆਂ ਗੱਲਾਂ ਸੋਚੀ ਜਾਣੀਆਂ, ਜਿਹੜੀ ਗੱਲ ਦੀ ਮੇਰੀ ਜ਼ਿੰਦਗੀ ਚ ਲੋੜ ਨਹੀਂ, ਕਿਸੇ ਦੇ ਘਰ ਦੀ ਹੈ, ਕਿਸੇ ਦੇ ਮੁੰਡੇ ਦੀ ਹੈ, ਕਿਸੇ ਦੀ ਨੂੰਹ ਦੀ ਹੈ, ਕਿਸੇ ਦੀ ਕੁੜੀ ਦੀ ਹੈ, ਉਹ ਗੱਲਾਂ ਕਰਨੀਆਂ, ਉਹਦੀਆਂ ਸੋਚੀ ਜਾਣਾ ਬੇਵਕੂਫਾਂ ਵਾਂਗੂ, ਇਹ ਅਸਲ ਵਿੱਚ ਆਪਣੀ ਊਰਜਾ ਜਿਹੜੀ ਆਪਣੇ ਤੇ ਲਾਉਣੀ ਸੀ, ਆਪਣੇ ਆਪ ਨੂੰ ਚਮਕਾਉਣ ਤੇ ਲਾਉਣੀ ਸੀ, ਆਪਣੇ ਆਪ ਨੂੰ ਨਿਖਾਰਨ ਤੇ ਲਾਉਣੀ ਸੀ, ਆਪਣੇ ਆਪ ਨੂੰ ਧੋਣ ਤੇ ਲਾਉਣੀ ਸੀ, ਸਫਾਈ ਤੇ ਲਾਉਣੀ ਸੀ, ਕੰਮਾਂ ਤੇ ਲਾਉਣੀ ਸੀ, ਉਹ ਸਾਰੀ ਊਰਜਾ ਉਧਰ ਲੱਗ ਗਈ, ਉਧਰ ਲੱਗ ਗਈ ਕਿਸੇ ਦੇ ਉੱਤੇ, ਉਹਦੇ ਬਾਰੇ ਸੋਚ ਸੋਚ ਕੇ, ਉਹਦੀਆਂ ਗੱਲਾਂ ਕਰ ਕਰਕੇ, ਉਹ ਇਹ ਹੈ, ਉਹ ਇੱਦਾਂ, ਉਹ ਇੱਦਾਂ, ਹੋਰ ਹੀ ਟਾਈਮ ਖਰਾਬ ਕਰ ਲਿਆ। ਇਹ ਹੈ, ਇਹ ਜਿਹੜੀ ਊਰਜਾ ਜਿਹੜੀ ਹੈ, ਇਹ ਇਹ ਹੈ ਫਜ਼ੂਲ ਖਰਚੀ। ਫਜ਼ੂਲ ਖਰਚੀ ਪੈਸੇ ਨਹੀਂ, ਮੇਰੀ ਊਰਜਾ, ਮੇਰੇ 24 ਘੰਟੇ, 24 ਘੰਟਿਆਂ ਦੇ ਮਿੰਟ ਕਿੰਨੇ ਬਣਦੇ ਨੇ? ਮਤਲਬ ਇੰਨੇ ਲੱਖ ਮਿੰਟ ਮੇਰੇ ਹੈ ਕਿ ਨਹੀਂ? ਮਤਲਬ ਇੰਨੇ ਮਿੰਟਾਂ ਚ, ਦਿਨ ਚ ਮੇਰੇ ਫਜ਼ੂਲ, ਇਹ ਹੈ ਫਜ਼ੂਲ ਖਰਚੀ। ਤੇ ਕੰਜੂਸੀ ਪਤਾ ਕੀ? ਕੰਜੂਸੀ ਅਸੀਂ ਕਹਿੰਦੇ ਹਾਂ ਬਈ ਬੰਦਾ ਪੈਸਾ ਨਾ ਵਰਤੇ, ਅਲੱਗ ਦਾ ਕੰਜੂਸ ਹੈ ਜੀ, ਇਹ ਤੇ ਪੈਸਾ ਨਹੀਂ ਕੱਢ ਕੇ ਰਹਿ ਜੀ। ਕੰਜੂਸੀ ਅਸਲ ਦੇ ਵਿੱਚ ਇਹ ਹੈ, ਜਿਹੜਾ ਕੰਮ ਕਰ ਸਕਦਾ ਸੀ ਨਾ ਉਹ ਕਰੇ ਨਾ, ਤਾਕਤ ਹੈਗੀ ਹੈ ਕਰਨ ਦੀ। ਜਿਵੇਂ ਹੁਣ ਅੱਜ ਕੱਲ੍ਹ ਜਾਗਰੂਕ ਪ੍ਰਚਾਰਕਾਂ ਚ ਕਿੰਨੀ ਤਾਕਤ ਹੈ, ਗਿਆਨ ਕਿੰਨਾ, ਪੜ੍ਹੇ ਲਿਖੇ ਕਿੰਨਾ ਨੇ, 3-3 ਸਾਲ ਦੇ ਕੋਰਸ ਕੀਤੇ ਨੇ, ਕੀ ਹੱਲਾ ਨਹੀਂ ਮਚਾ ਸਕਦੇ? ਪੁਜਾਰੀ ਉੱਤੇ ਹਿੱਲਿਆ ਫਿਰੇ, ਜ਼ੋਰ ਲਾ ਦੇਣ ਜੇ ਕਿਤੇ, ਪਰ ਹੁਣ ਆਪਣੀ ਤਾਕਤ ਲਾ ਨਹੀਂ ਰਹੇ, ਬਚਾ ਲਈ। ਇਹ ਹੈ ਕੰਜੂਸੀ, ਕੰਜੂਸੀ ਕਰ ਗਿਆ ਯਾਰ, ਕੰਜੂਸ ਹੈ ਇਹ ਬੰਦਾ। ਆਹ ਗੱਲਾਂ ਦੱਸ ਸਕਦਾ ਸੀ ਪਰ ਇਹਨੇ ਦੱਸੀਆਂ ਨਹੀਂ, ਇਹ ਕੰਜੂਸੀ ਕਰ ਗਿਆ। ਆਹ ਨੁਕਤਾ ਸਮਝਾ ਸਕਦਾ ਸੀ ਪਰ ਇਹਨੇ ਸਮਝਾਇਆ ਨਹੀਂ, ਇਹ ਕੰਜੂਸੀ ਕਰ ਗਿਆ। ਇਹਦਾ ਕੋਈ ਫਾਇਦਾ ਹੋਣਾ ਵਿੱਚ, ਇਹ ਅਸਲ ਕੰਜੂਸੀ। ਆਪਣੀ ਊਰਜਾ ਨੂੰ, ਆਪਣੇ ਗਿਆਨ ਨੂੰ, ਆਪਣੀ ਸਮਝ ਨੂੰ, ਆਪਣੇ ਨੁਕਤਿਆਂ ਨੂੰ ਲੁਕੋ ਕੇ ਰੱਖਣਾ। ਇਹ ਕਹੇ ਮੈਂ ਢੋਲਕੀ ਵਾਲਾ ਹੱਥ ਜੇ ਇਹਨੂੰ ਦੱਸਦਾ ਫਿਰ ਤੇ ਇਹਨੂੰ ਆ ਜਾਏਗੀ, ਫਿਰ ਤੇ ਇਹਨੂੰ ਲਾ ਦੇਣਗੇ ਵੀ ਤੂੰ ਵਜਾ, ਉਹ ਕਹੇ ਮੈਂ ਨਹੀਂ ਸਿਖਾਉਣਾ। ਇਹ ਕੰਜੂਸੀ ਹੁੰਦੀ ਹੈ, ਆਹ ਗੱਲ ਮੈਂ ਨਹੀਂ ਦੱਸਣੀ ਇਹਨੂੰ, ਫਿਰ ਤੇ ਇਹਨੂੰ ਆ ਜਾਣੀ ਹੈ, ਇਹ ਕੰਜੂਸੀ ਹੈ। ਨਿੱਕੇ ਹੁੰਦੇ ਧਾਰਨਾ ਪੜ੍ਹਨ ਲੱਗੇ, ਪਹਿਲਾਂ ਪੜ੍ਹਦੇ ਹੁੰਦੇ ਸੀ ਤੇ ਮੈਂ ਕਿਹਾ ਮੈਂ ਧਾਰਨਾ ਪੜ੍ਹਦੀ ਹਾਂ, ਮੈਂ 2 ਯਾਦ ਕੀਤੀਆਂ, 2 ਮਸਾਂ ਯਾਦ ਹੁੰਦੀ, ਉਦੋਂ ਕਿਹੜਾ ਪਤਾ ਸੀ, ਨਿੱਕੇ ਨਿੱਕੇ ਤੇ ਹੁੰਦੇ ਸੀ 12 ਸਾਲ। ਮੈਂ ਧਾਰਨਾ ਪੜ੍ਹ, ਮੈਨੂੰ ਇੱਕ ਕਹਿੰਦਾ ਕਿਹੜੀਆਂ ਪੜ੍ਹੇਗਾ, ਮੈਂ ਦੱਸਤੀਆਂ, ਉਹਨੇ ਮੇਰੇ ਤੋਂ ਪਹਿਲਾਂ ਪੜ੍ਹਤੀ, ਮੇਰੀਆਂ ਮੁੱਕ ਗਈਆਂ ਤੇ ਮੈਂ ਮੁੜ ਕੇ ਕਿਹਾ ਕੰਜੂਸੀ ਕਰਨੀ, ਮੈਂ ਕਹਿਣਾ ਮੈਂ ਨਹੀਂ ਇਹਨੂੰ ਦੱਸਣਾ ਮੈਂ ਕਿਹੜੀ ਪੜ੍ਹਨੀ, ਇਹ ਫੇਰ ਨਾ ਪੜ੍ਹਦੇ ਕਿਤੇ। ਮੈਂ ਮਸਾਂ ਪਤਾ ਨਹੀਂ ਕਿਵੇਂ ਲੱਭੀਆਂ ਤੇ ਕਿਵੇਂ ਬਣਾਈਆਂ ਤੇ ਕਿਵੇਂ ਗਾਣੀਆਂ ਸੀ, ਮੈਂ ਕਿਹਾ ਕਿਤੇ ਫੇਰ ਨਾ ਗਾ ਦੇ ਕਿਤੇ ਜਾ ਕੇ, ਮੈਂ ਨਹੀਂ ਇਹਨੂੰ ਦੱਸਣੀ। ਮਤਲਬ ਇਹ ਕੰਜੂਸੀ ਹੈ, ਤੁਸੀਂ ਕਹਿ ਸਕਦੇ ਆ ਪਰ ਕਹਿੰਦੇ ਨਹੀਂ, ਤੁਸੀਂ ਸਮਝਾ ਸਕਦੇ ਆ ਪਰ ਸਮਝਾਉਂਦੇ ਨਹੀਂ, ਤੁਹਾਡੇ ਕੋਲ ਬੜਾ ਕੁਛ ਹੈ ਜਿਹੜਾ ਤੁਸੀਂ ਲੁਕੋ ਲੈਂਦੇ। ਕੰਜੂਸ ਨਾ ਬਣੋ, ਕੰਜੂਸ ਪੈਸੇ ਦੀ ਛੱਡ ਦਿਓ ਗੱਲ। ਆਪਾਂ ਸਾਰੇ ਕਹਿ ਸਕਦੇ ਹਾਂ ਵੀ ਜਾਗਰੂਕ ਪ੍ਰਚਾਰਕੋ ਕੰਜੂਸ ਨਾ ਬਣੋ, ਐ ਕਹਿ ਸਕਦੇ ਜਿੱਦਾਂ ਤੁਸੀਂ ਸਾਡੇ ਲਈ ਬੋਲਦੇ ਆ ਨਾ ਵੀ ਅੱਜ ਕੱਲ੍ਹ ਦੇ ਐ ਤੇ ਅੱਜ ਕੱਲ੍ਹ ਦੇ ਰੂਸੀ ਕਤੀੜ ਹੀ ਦੱਸਦੇ ਨਵਾਂ ਸ਼ਬਦ ਸੁਣਿਆ ਜਿਵੇਂ ਸਾਨੂੰ ਬੋਲਦੇ ਆ ਤੁਸੀਂ ਆ ਕਹਿੰਦੇ ਰੂਸੀ ਕਤੀੜ ਆ ਗਈ ਨਵੀਂ ਪਰ ਰੂਸੀ ਕਤੀੜ ਹੈ ਨਾ ਜਿਹੜੀ ਰੂਸ ਵਾਲੇ ਬਣ ਜਾਈਏ ਤੇ ਟਕਸਾਲੀਆਂ ਦਾ ਖਤਰਾ ਕਾਹਦਾ ਹੈ ਇਹ ਤੇ ਕਹਿਣਗੇ ਵਧੀਆ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਤੁਹਾਡੀ ਸਮਝ ਟਕਸਾਲੀਆਂ ਨਾਲੋਂ ਵੱਖਰੀ ਹੈ ਜਾ ਗੁਰੂ ਕੋ ਸਾਡੀ ਸਮਝ ਤੁਹਾਡੇ ਨਾਲੋਂ ਵੱਖਰੀ ਹੈ ਤੁਸੀਂ ਹੋਰ ਤਰ੍ਹਾਂ ਸਮਝੇ ਟਕਸਾਲੀ ਹੋਰ ਤਰ੍ਹਾਂ ਸਮਝੇ ਖੰਡਗੀਰਦਨੀ ਹੋਰ ਤਰ੍ਹਾਂ ਸਮਝੇ ਨਾਨਕ ਸਰੀਏ ਹੋਰ ਤਰ੍ਹਾਂ ਸਮਝਦੇ ਅਸੀਂ ਹੋਰ ਤਰ੍ਹਾਂ ਸਮਝਦੇ ਗੁਰੂ ਗ੍ਰੰਥ ਸਾਹਿਬ ਸਾਡੇ ਵੀ ਨੇ ਸਾਡੀ ਸਮਝ ਵੱਖਰੀ ਹੈ ਤੁਹਾਡੀ ਸਮਝ ਵੱਖਰੀ ਹੈ ਪਰ ਕੰਜੂਸੀ ਇਹ ਹੈ ਤੇ ਜਦੋਂ ਸਾਡਾ ਵਿਰੋਧ ਕਰਨਾ ਹੁੰਦਾ ਜਿਵੇਂ ਉਦੋਂ ਕਰਦੇ ਆ ਨਾ ਕਿਤੇ ਉਦਾਂ ਉਹਨਾਂ ਵਾਸਤੇ ਤੁਸੀਂ ਇੱਦਾਂ ਕਰੋ ਤੇ ਅੱਜ ਨੂੰ ਤੇ ਵਾਹਣੇ ਪਾ ਲੈਂਦੇ ਉਹ ਤੇ ਜੀ ਜੀ ਕਰਦੇ ਫਿਰਦੇ ਭਾਜੀ ਭਾਜੀ ਉਹ ਤੇ ਕੰਜੂਸੀ ਤੁਸੀਂ ਕੀਤੀ ਹੈ ਖੁੱਲ ਕੇ ਨਹੀਂ ਕੀਤਾ ਜੋ ਕਰਨਾ ਸੀ ਲੁਕੋ ਕੇ ਰੱਖ ਲਈਆਂ ਗੱਲਾਂ ਪੜਦੇ ਪਾ ਦਿੱਤੇ ਸਾਰਾ ਕੁਝ ਛੱਡਤਾ ਆਹ ਮੜੀ ਛੱਡਤੀ ਕਬਰ ਛੱਡਤੀ ਆਹ ਗੁੱਗੇ ਨਹੀਂ ਮੰਨਣੇ ਪਰ ਉਹ ਜਿਹੜਾ ਰੱਬ ਵੱਖਰਾ ਬਣਾਇਆ ਉਹ ਰੱਖ ਲਿਆ ਨਾਲ ਕੰਜੂਸੀ ਕਰਕੇ ਨਾ ਪਤਾ ਤਾਂ ਸਾਰਾ ਹੈ ਜੋ ਸਾਰਿਆਂ 'ਚ ਵਸਿਆ ਕਹਿਤਾ ਕੁਦਰਤ 'ਚ ਵਸਿਆ ਤੇ ਫਿਰ ਇਹੋ ਹੀ ਹੈ ਇਹਨੂੰ ਸਮਝੋ ਫਿਰ ਕੁਦਰਤ ਨੂੰ ਸਮਝੋ ਰੱਬ ਤੇ ਕੁਦਰਤ ਦੇ ਵਿੱਚ ਹੀ ਹੈ ਇਹ ਕਿਉਂ ਨਹੀਂ ਕਿਹਾ ਰੱਬ ਤੁਸੀਂ ਆਪ ਕੁਦਰਤ ਦਾ ਹੀ ਇੱਕ ਹਿੱਸਾ ਹੋ ਆਪਣੇ ਆਪ ਨੂੰ ਸਮਝੋ ਆਪਣੇ ਆਪ ਨੂੰ ਜਾਣੋ ਆਪਣੀ ਕੁਆਲਿਟੀ ਨੂੰ ਬਾਹਰ ਕੱਢੋ ਪਰ ਰੱਖ ਕਰਕੇ ਨਾ ਕੰਜੂਸੀ ਲੁਕੋਗੇ ਨਾ ਗੱਲ ਫਿਰ ਅਸਲ ਗੱਲ ਲੁਕੋਗੇ ਇਹ ਕੰਜੂਸ ਨੇ ਆਪਾਂ ਗੱਲ ਕਰਦੇ ਹਾਂ ਫਜ਼ੂਲ ਖਰਚੀ ਕੰਜੂਸੀ ਤੇ ਤੀਜੀ ਗੱਲ ਕਰਦੇ ਸੀ ਬਹਾਦਰੀ ਬਹਾਦਰੀ ਦਾ ਮਤਲਬ ਕਿਸੇ ਦੇ ਗੇਟ ਅੱਗੇ ਜਾ ਕੇ ਰੌਲਾ ਪਾਉਣਾ ਗੰਡਾਸਾ ਚੱਕ ਕੇ ਬੜਕ ਮਾਰਨੀ ਨਹੀਂ ਆਪਣੀ ਗੱਲ ਜਿਹੜੀ ਹੈ ਉਹਦੇ ਵਿੱਚ ਲਗਾਤਾਰਤਾ ਰੱਖਣੀ ਹਿੰਮਤ ਜਿਹੜੀ ਹੈ ਉਹ ਇੱਕ ਸਟ੍ਰੈਟਜੀ ਬਣਾ ਕੇ ਚੱਲਣਾ ਪਲੈਨ ਬਣਾ ਕੇ ਚੱਲਣਾ ਸੰਘਰਸ਼ੀ ਹੋਣਾ ਤੇ ਸੰਘਰਸ਼ ਕਰਨ ਦਾ ਮਤਲਬ ਗੰਡਾਸੇ ਹੀ ਨਹੀਂ ਤਲਵਾਰਾਂ ਹੀ ਨਹੀਂ ਬੰਦੂਕਾਂ ਹੀ ਨਹੀਂ ਗੋਲੀਆਂ ਹੀ ਨਹੀਂ ਬੰਦੇ ਮਾਰਨਾ ਹੀ ਨਹੀਂ ਹੁੰਦਾ ਸੰਘਰਸ਼ ਦਾ ਕਰਨ ਵਾਲੇ ਬੰਦੇ ਇੱਦਾਂ ਦੇ ਵੀ ਹੈ ਜਿਨ੍ਹਾਂ ਨੇ ਇੱਕ ਕਲਮ ਚੱਕੀ ਸੰਘਰਸ਼ ਕਰਦਿਆਂ 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 ਅੱਜ ਕਾਨੂੰਨ ਬਣਾ ਕੇ ਰੱਖਦੇ ਉਹਨਾਂ ਨੇ ਸੰਘਰਸ਼ ਦਾ ਬਹਾਦਰ ਦਾ ਅਰਥ ਸੰਘਰਸ਼ੀ ਲਗਾਤਾਰ ਸੰਘਰਸ਼ ਕਰਨ ਵਾਲਾ ਲਗਾਤਾਰ ਜਿਹਦੇ ਵਿੱਚ ਲਗਾਤਾਰਤਾ ਸੀ ਔਰ ਬੰਦਾ ਕਲਮ ਲੈ ਕੇ ਲੱਗਿਆ ਰਿਹਾ ਕਾਨੂੰਨ ਬਣ ਗਿਆ ਸੰਘਰਸ਼ ਕਰਨ ਵਾਲੇ ਗੋਰੇ ਬੜੇ ਆ ਬਹਾਦਰ ਕਦੇ ਨੀ ਗੰਡਾਸਾ ਚੱਕਿਆ ਹੋਣਾ ਉਹਨਾਂ ਨੇ ਬੜੀਆਂ ਬੀਬੀਆਂ ਨੇ ਸੰਘਰਸ਼ ਕਰਨ ਵਾਲੀਆਂ ਕਦੇ ਨੀ ਉਹਨਾਂ ਨੇ ਗੰਡਾਸਾ ਚੱਕਿਆ ਹੋਣਾ ਉੱਥੇ ਕਦੇ ਉਹਨਾਂ ਨੇ ਗੋਲੀਆਂ ਨੀ ਚੱਕੀਆਂ ਹੋਣੀਆਂ ਸੰਘਰਸ਼ ਦਾ ਅਰਥ ਹੈ ਬਹਾਦਰੀ ਨਾਲ ਜੋੜਨਾ ਸਾਡੇ ਬਹਾਦਰੀ ਬੜਕ ਮਾਰਨ ਵਾਲਾ ਹੈ ਬੰਦਾ ਮਾਰ ਦਿੰਦਾ ਅਗਲੇ ਦੇ ਸਿੱਧਾ ਜਾ ਵੱਜਦਾ ਜੀ ਇਹ ਤੇ ਡਰਦਾ ਹੀ ਨੀ ਜੀ ਇਹ ਤੇ ਅਗਲਾ ਜਦੋਂ ਸਿੱਧਾ ਹੀ ਗੇਟ ਤੋੜਦਾ ਜਾ ਕੇ ਬੰਦਾ ਡਰਦਾ ਹੀ ਨੀ ਬਹਾਦਰ ਕਿੱਡਾ ਬਹਾਦਰੀ ਦਾ ਅਰਥ ਇਹ ਨਹੀਂ ਇਹ ਤਾਂ ਕਮਲਾ ਹੁੰਦਾ ਇਹਨੇ ਗੇਟ ਤੋੜਦਾ ਅੱਗੇ ਅਗਲੇ 10 ਬੈਠੇ ਸੀ ਉਹਨਾਂ ਨੇ ਇਕੱਠਿਆਂ ਹੋ ਕੇ ਕੁੱਟਿਆ ਜਾਂ ਫਿਰ ਗੇਟ ਤੋੜਦਾ ਜਾ ਕੇ ਅਗਲੇ ਨੇ ਥਾਣੇ 2 ਲੱਖ ਰੁਪਈਆ ਦੇ ਕੇ ਕਿਤੇ ਚੱਕਰ ਚੁੱਕਰ ਪਾ ਕੇ ਕੇਸ ਪਵਾਤਾ ਉਹ ਬਣਿਆ ਫਿਰ ਅੰਦਰ ਬੈਠਾ ਇਹ ਬਹਾਦਰ ਹੈ ਇਹ ਕਾਹਦੀ ਬਹਾਦਰੀ ਹੈ ਇੱਦਾਂ ਹੀ ਸਾਡੇ ਨੂਰ ਚਮਕ ਸਾਡੇ ਵਾਲੇ ਤੇ ਜਿਹੜਾ ਹੁਣ ਗੱਲ ਬਾਬਾ ਜੀ ਤੇ ਬੜਾ ਨੂਰ ਹੈ ਉਹ ਚ ਕੱਪੜੇ ਲੀੜਿਆਂ ਨੂੰ ਕਹੀ ਜਾਂਦੇ ਨੇ ਅਗਲਾ ਲਿਸ਼ਕਾ ਕੇ ਦਾੜੀ ਭੋਰੇ ਚ ਬੈਠਾ ਤੇ ਚਮਕਣਾ ਹੀ ਹੈ ਤੂੜੀ ਢੋਂਦਾ ਹੋਵੇ ਫਿਰ ਲੱਗੇ ਪਤਾ ਆ ਤੂੜੀ ਢੋਣ ਵਾਲੇ ਪਿੰਡਾਂ ਦੇ ਬੰਦਿਆਂ ਨੂੰ 10 ਦਿਨ ਤੁਸੀਂ ਏਸੀ ਚ ਰੱਖ ਲਓ ਏਸੀ ਦੇ ਵਿੱਚ ਰੱਖੋ ਏਸੀ ਚੋਂ ਬਾਹਰ ਨਾ ਕੱਢੋ ਤੇ ਦਾੜੀ ਦੂੜੀ ਵਾਹ ਕੇ ਤੇ ਉਹੀ ਜਿਹੜਾ ਪਿੰਡ ਵਾਲਾ ਮੰਨ ਲਓ ਉਹ ਕੋਈ ਲਾ ਲਓ ਬਸ ਕੋਈ ਮਹਿੰਗਾ ਸ਼ਿੰਗਾ ਕਿਹੜਾ ਵੀ ਹੈਗਾ ਪਿੰਡ ਚੋਂ ਚੱਕੋ ਤੇ ਲਿਆ ਕੇ ਉਹਨੂੰ ਉਹ ਜਿਹੜਾ ਫਿਰਦਾ ਸੀ ਇੱਥੇ ਤੇ ਕਰਕੇ ਇਕੱਠਾ ਹੈ ਦਾੜੀ ਦੂੜੀ ਵਾਹ ਕੇ ਤੇ ਉਹਨੂੰ ਮੈਂ ਕਹਿੰਦਾ ਕਾਲਾ ਵੀ ਚਮਕੂ ਤੇਲ ਤੂ ਲਾ ਦਿਓ ਪੂਰਾ ਜਦੋਂ ਉਹਦੇ ਚੋਂ ਨਾਰੀਅਲਾਂ ਦੀਆਂ ਸਮੈਲਾਂ ਆਈਆਂ ਪਰਫਿਊਮ ਆਏ ਵੱਜੇ ਤੇ ਆਪਣੇ ਆਪ ਹੀ ਕਹਿੰਦਾ ਨੂਰ ਬੜਾ ਆ ਗਿਆ ਇਹ ਨੂਰ ਥੋੜਾ ਯਾਰ ਨੂਰ ਤੇ ਚਮਕ ਹੈ ਜਿਹੜਾ ਮੈਂ ਕਹਿ ਰਿਹਾ ਵੀ ਬਾਹਰਲਿਆਂ ਦੇਸ਼ਾਂ ਚ ਕਾਲਿਆਂ ਚ ਚਮਕ ਹੈ ਜਿਹੜੀ ਕੌਨਫੀਡੈਂਸ ਹੈ ਹਾਂ ਬਈ ਹੈ ਹੀ ਨੀ ਮੈਂ ਕਾਲਾ ਐਡੇ ਐਡੇ ਮੋਟੇ ਹੋਏ ਫਿਰਦੇ ਨੇ ਐ ਥੋੜਾ ਵੀ ਕਿਤੇ ਡਾਊਨ ਫੀਲ ਕਰਦੇ ਹਾਂ ਬਈ ਉਹਨਾਂ ਚ ਵੀ ਕੌਨਫੀਡੈਂਸ ਹੀ ਹੈ ਸ਼ਰਮ ਵਾਲੀ ਗੱਲ ਹੀ ਨੀ ਹੈਗੀ ਸਾਡੇ ਨਜ਼ਰ ਹੋਰ ਹੈ ਲੋਕਾਂ ਸਾਡੇ ਹੋਰ ਤਰ੍ਹਾਂ ਸੋਚਿਆ ਜਾਂਦਾ ਹਰ ਚੀਜ਼ ਸਮਝ ਆਉਂਦੀ ਹੈ ਨਾ ਕੰਜੂਸੀ ਫਜ਼ੂਲ ਖਰਚੀ ਬਹਾਦਰੀ ਚਮਕ ਇਹਦੇ ਅਰਥ ਕੁਝ ਹੋਰ ਹੈ ਕਰ ਹੋਰ ਦਿੱਤੇ ਆ ਫਜ਼ੂਲ ਖਰਚੀ ਨਾ ਕਰਿਓ ਕਦੇ ਮਤਲਬ ਆਪਣੀ ਊਰਜਾ ਨੂੰ ਐਵੇਂ ਹੀ ਨਾ ਬਗਾਓ ਖਰਾਬ ਨਾ ਕਰੋ ਆਪਣੀ ਤਾਕਤ ਨੂੰ ਬਚਾ ਕੇ ਰੱਖੋ ਕੰਜੂਸੀ ਨਾ ਕਰੋ ਜਿਹੜੀਆਂ ਗੱਲਾਂ ਕਹਿਣੀਆਂ ਕਹੋ ਜਿਹੜੀ ਝਿੜਕ ਦੇਣੀ ਹੈ ਦਿਓ, ਆਪਣਾ ਤੁਹਾਡਾ ਜਿੰਨਾ ਮਰਜ਼ੀ ਆਪਣਾ, ਜਿੰਨਾ ਜਿਹੜਾ ਉਹਦਾ ਵਿਰੋਧ ਕਰਨਾ ਤਾਂ ਕਰੋ, ਉਹ ਸਿੱਧਾ ਕਹੋ ਤਾਂ ਆਪਣਾਤ ਹੈ ਤਾਂ ਪਿਆਰ ਹੈ, ਕਹਿ ਦਿਓ, ਇੱਕ ਜੂਸੀ ਨਾ ਕਰੋ, ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਕਰੋ, ਫਿਰ ਵੇਖੋ ਅਸਲ ਆ ਖੇਡ ਆ ਗਈ ਨਾ ਗੱਲ, ਚਲੋ ਪੰਜ ਮਿੰਟ ਗੱਲ ਇਹ ਵੀ ਨਾਲ ਹੋ ਗਈ। ਹੁਣ ਜਿਹੜਾ ਜਿਉਣਾ ਹੈ ਨਾ, ਜਿਉਣਾ, ਜਿਉਣ ਦਾ ਅਰਥ ਅੱਖਾਂ ਖੁੱਲੀਆਂ ਨੇ, ਸਾਹ ਚੱਲਦੇ ਨੇ, ਇਹਦੇ ਤੋਂ ਨਹੀਂ। ਜਿਉਣ ਦਾ ਅਰਥ ਮੰਨਣ ਤੋਂ ਹੈ, ਜ਼ਿੰਦਗੀ ਮੰਨੀ ਹੈ। ਜਿਵੇਂ ਕਜੂਸੀ ਦਾ ਅਰਥ ਕੁਝ ਹੋਰ ਹੈ, ਫਜ਼ੂਲ ਖਰਚੀ ਕੁਝ ਹੋਰ ਹੈ, ਬਹਾਦਰੀ ਕੁਝ ਹੋਰ ਹੈ, ਇਸ ਤਰ੍ਹਾਂ ਜੀਣਾ ਇਹ ਕੁਝ ਹੋਰ ਹੈ। ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਮੇਰੇ ਨਾਮ ਹੈ ਪ੍ਰੀਤਮ, ਮੇਰੇ ਨਾਮ ਹੈ ਜੀਵਨ ਨਾਮ ਥੀ ਹੈ, ਮੇਰੇ ਸਤਿਗੁਰ ਨਾਮ ਦੇ ਰਣਾ ਹੈ, ਮੈਂ ਜਿਉਂਦਾ ਮੇਰਿਆ ਮਾਲਕਾ। ਜਦੋਂ ਮੈਂ ਗਿਆਨ ਲੈਂਦਾ ਨਾ ਤਾਂ ਮੈਂ ਜਿਉਂਦਾ, ਸਮਝ ਨਾਲ ਜਦੋਂ ਮੈਂ ਚੱਲਦਾ ਤਾਂ ਮੈਨੂੰ ਸਵਾਦ ਆਉਂਦਾ ਜ਼ਿੰਦਗੀ ਜਿਉਣ ਦਾ, ਅਕਲ ਨਾਲ ਚੱਲਦਾ ਨਾਮ ਧਿਆਨਾ ਮਤਲਬ ਗਿਆਨ ਨਾਲ ਜੁੜਦਾ ਮੈਂ, ਫਿਰ ਤੇ ਆਉਂਦਾ ਸਵਾਦ। ਜਦੋਂ ਬੇਵਕੂਫੀਆਂ ਕਰਦਾ, ਬੇਅਕਲੀਆਂ ਕਰਦਾ, ਫਿਰ ਕੋਈ ਸਵਾਦ ਨਹੀਂ ਆਉਂਦਾ। ਬੇਅਕਲੀ ਕਰਾਂਗੇ ਜਦੋਂ, ਫਿਰ ਤੇ ਸਵਾਦ ਥੋੜਾ ਆਉਣਾ। ਹੁਣ ਕੀਬੋਰਡ ਵਜਾ ਰਿਹਾ, ਜੇ ਤੇ ਸਹੀ ਵਜਾ ਰਿਹਾ, ਆਪ ਵਜਾ ਰਿਹਾ, ਗਿਆਨ ਨਾਲ ਵਜਾ ਰਿਹਾ, ਅਕਲ ਨਾਲ, ਫਿਰ ਕੀ ਆਉਣਾ? ਵੀ ਨਜ਼ਾਰਾ ਆ ਰਿਹਾ। ਤੇ ਜੇ ਬੇਅਕਲੀ ਹੋਵੇ, ਵੀ ਦਿਮਾਗ ਕਿਤੇ ਪਿਆ ਤੇ ਸੁੱਤਾ ਉੱਠ ਕੇ ਆ ਗਿਆ, ਨੀਂਦ ਆ ਰਹੀ ਹੈ, ਹੋਰ ਹੀ ਕੁਛ ਕਰੀ ਜਾਂਦਾ, ਗਿਆਨ ਨਾਲ ਨਹੀਂ ਚੱਲਦਿਆ, ਮੂਰਖਾਂ ਵਾਂਗੂ ਕਰੀ ਜਾਂਦਾ, ਫਿਰ ਆਊ ਸਵਾਦ? ਕੋਈ ਵੀ ਨਹੀਂ। ਜ਼ਿੰਦਗੀ ਜੀ ਰਿਹਾ ਮੈਂ ਉਦੋਂ ਜਦੋਂ ਅਸੀਂ ਅਕਲ ਨਾਲ ਜਿਉਂਦੇ ਹਾਂ। ਮੇਰੇ ਪ੍ਰੀਤਮਾ ਹੋ ਜੀਵਾਂ ਕਦੋਂ? ਨਾਮ ਧਿਆਏ, ਮੇਰਾ ਨਾਮ ਹੈ ਜੀਵਨ ਨਾ ਥੀ ਹੈ, ਗਿਆਨ ਬਿਨਾਂ ਕਾਹਦਾ ਜੀਵਨ ਹੈ? ਮੇਰੇ ਸਤਿਗੁਰ ਨਾਮ ਨਾਮ ਦੇ ਰੜਾਏ, ਸਤਿਗੁਰੂ ਜੀ ਮੈਨੂੰ ਗਿਆਨ ਦਿਓ, ਗਿਆਨ ਦਿਓ ਮੈਨੂੰ। ਹੁਣ ਸਾਡਾ ਦਿਮਾਗ ਕੀ ਕਹਿੰਦਾ? ਰੋਟੀ ਦਿਓ, ਨੌਕਰੀ ਦਿਓ, ਬਾਹਰ ਦਾ ਵੀਜ਼ਾ ਦਿਓ, ਗਿਆਨ ਦਿਓ, ਵੀਜ਼ਾ ਤੇ ਆਪੇ ਮਿਲ ਜਾਣਾ। ਤੁਸੀਂ ਇੱਕ ਗੱਲ ਦੱਸੋ, ਕੀ ਵੀਜ਼ੇ ਅੱਜ ਤੋਂ 100 ਸਾਲ ਪਹਿਲਾਂ ਦੇ ਲੋਕਾਂ ਦੀ ਡਿਮਾਂਡ ਹੈਗੀ ਸੀ? ਹੁਣ ਹਰੇਕ ਦੀ ਡਿਮਾਂਡ ਕੀ ਹੈ? ਵੀ ਬਾਹਰ ਚੱਲੀਏ, ਹੁਣ ਨਵੀਂ ਡਿਮਾਂਡ ਰੱਖ ਲਈ, ਗਿਆਨ ਹੋਵੇ ਵੀਜ਼ੇ ਤੇ ਆਪੇ ਲੱਗ ਜਾਣੇ, ਗਿਆਨ ਮੰਗੀਏ, ਗਿਆਨ ਹੋਇਆ ਤੇ ਜੇਬ ਵੀ ਭਰੀ ਰਹਿਣੀ ਹੈ, ਗਿਆਨ ਹੋਇਆ ਤੇ ਰੋਟੀ ਕਮਾਉਣੀ ਕਿੱਦਾਂ ਬੰਦਾ ਆਪੇ ਪ੍ਰਬੰਧ ਕਰ ਲੈਂਦਾ, ਗਿਆਨ ਦੀ ਲੋੜ ਸੀ। ਹੋ ਜੀਵਾਂ ਨਾਮ ਧਿਆਏ, ਮੇਰਾ ਨਾਮ ਹੈ ਜੀਵਨ ਨਾ ਥੀ ਹੈ, ਮੇਰੇ ਸਤਿਗੁਰ ਨਾਮ ਤੇ ਰੜਾਏ, ਮੈਨੂੰ ਗਿਆਨ ਦਿਓ। ਤੇ ਸ਼ੁਰੂ ਵਾਲੀਆਂ ਪੰਕਤੀਆਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਬਚਨ ਹੈ। ਹਾਂਜੀ,
ਨਾਮ ਮਿਲੇ ਮਨ ਤ੍ਰਿਪਤੀ ਐ, ਬਿਨ ਨਾਮੈ ਤ੍ਰਿਗ ਜੀਵਾਸ।
ਰੱਜ ਜਾਂਦੇ ਆ ਜੀ, ਰੱਜ, ਤ੍ਰਿਪਤ, ਕਈ ਨਾ ਕਈ ਤ੍ਰਿਪਤ ਹੋ ਗਿਆ। ਕਈ ਵਾਰੀ ਰੱਜ ਕੇ ਬੰਦਾ ਰੋਟੀ ਖਾਂਦਾ, ਕਹਿੰਦਾ ਅੱਜ ਤੇ ਤ੍ਰਿਪਤ ਹੋ ਗਿਆ, ਭੋਜਨ ਛਕਿਆ ਤੇ ਤ੍ਰਿਪਤ ਹੋ ਗਿਆ, ਰੱਜ ਗਿਆ। ਹੁਣ ਨਾਮ ਮਿਲੈ ਮਨ ਤ੍ਰਿਪਤੀ ਹੈ, ਬਿਨ ਨਾਮ ਨਾਮੈ ਤ੍ਰਿਗ ਜੀਵਾਸ। ਜੇ ਗਿਆਨ ਨਹੀਂ ਤੇ ਤ੍ਰਿਕਾਰ, ਐਂ ਲੱਗਦਾ ਵੀ ਕਾਹਦੀ ਜ਼ਿੰਦਗੀ ਹੈ, ਕਾਹਦਾ ਜਿਉਣਾ, ਸੱਤਿਆਨਾਸ ਹੋ ਜਾਂਦਾ ਜ਼ਿੰਦਗੀ ਦਾ। ਪਰ ਜੇ ਅਕਲ ਨਾਲ ਜਿਉਂਦੇ ਹਾਂ, ਰੱਜੇ ਰੱਜੇ ਫੀਲ ਕਰਦੇ, ਰੱਜੇ ਰੱਜੇ, ਭਰੇ ਭਰੇ। ਹਾਂ,
ਕੋਈ ਗੁਰਮੁਖ ਸੱਜਣ ਜੇ ਮਿਲੇ, ਮੈਂ ਦੱਸੇ ਪ੍ਰਭ ਗੁਣ ਤਾਸ।
ਗੁਣਾਂ ਦੇ ਖਜ਼ਾਨੇ ਪਰਮਾਤਮਾ ਦੀ ਮੈਨੂੰ ਜਾਣਕਾਰੀ ਦੇਵੇ। ਕੋਈ ਗੁਰਮੁਖ ਸੱਜਣ ਜੇ ਮਿਲੇ, ਹੁਣ ਹਰ ਕੋਈ ਗੁਰਮੁਖ ਸੱਜਣ ਬਣ ਗਏ ਵੀ ਮੈਂ ਗੁਰਮੁਖ ਸੱਜਣ ਆ। ਕੋਈ ਕਹਿੰਦਾ ਮੈਂ ਦੱਸੂ, ਕੋਈ ਕਹਿੰਦਾ ਮੈਂ ਦੱਸੂ। ਮੈਂ ਕਹਿੰਦਾ ਜਿੰਨਾ ਇਹਦੇ ਬਾਰੇ ਸਾਇੰਟਿਸਟਾਂ ਨੇ ਕੁਦਰਤ ਦੇ ਨਿਯਮਾਂ ਬਾਰੇ ਸਮਝਾਇਆ, ਇਹਨਾਂ ਕਿਸੇ ਨੇ ਨਹੀਂ ਸਮਝਾਇਆ। ਜਿਹਨਾਂ ਨੇ ਦੱਸਿਆ ਆਹ ਠੀਕ ਹੈ, ਆਹ ਗਲਤ ਹੈ, ਆਹ ਕਰੋ, ਆਹ ਨਾ ਕਰੋ, ਖੋਜਾਂ ਕਰ ਕਰਕੇ। ਅੱਛਾ ਜੀ,
ਹਾਂ ਤਿਸ ਵਿਟੋਂ ਚੌਖਨੀ ਹੈ, ਮੈਂ ਨਾਮ ਕਰੇ ਪਰਗਾਸ।
ਗਿਆਨ ਦਾ ਮੇਰੀ ਜ਼ਿੰਦਗੀ ਵਿੱਚ ਜੇ ਚਾਨਣ ਕਰ ਦਵੇ, ਚੌਖਨੀ ਹੈ ਮਤਲਬ ਮੈਂ ਕੁਰਬਾਨ, ਚਾਰ ਹਿੱਸੇ ਹੋਣ ਨੂੰ ਤਿਆਰ ਹਾਂ, ਆਪਣੇ ਚਾਰ ਟੋਟੇ ਕਰਾਉਣ ਨੂੰ ਤਿਆਰ ਹਾਂ, ਮੈਂ ਐਡੀ ਕੁਰਬਾਨੀ ਕਰਨ ਨੂੰ ਵੀ ਤਿਆਰ ਹਾਂ, ਚਾਰ ਹਿੱਸੇ। ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਘਰ ਬੈਸਲ ਦੀਜੈ ਬਿਨ ਸਿਰ
ਸੇਵ ਕਰੀ।
ਕੋਈ ਤੇਰਾ ਪਿਆਰਾ ਹੋਵੇ, ਸਿਰ ਵੱਢ ਕੇ ਬਣਾ ਦਿਆ ਬੂੜਾ। ਬੂੜਾ ਕਹੀਏ ਕੁਰਸੀ, ਜਿਵੇਂ ਬੈਠ ਨੂੰ ਬੂੜਾ ਨਹੀਂ ਹੁੰਦਾ, ਅੱਜਕੱਲ ਜਿਹੜਾ ਕਾਨਿਆਂ ਜਿਹਾ ਦਾ ਬਣਿਆ ਉਹਨਾਂ ਨੂੰ ਬੂੜਾ ਕਹਿ ਦਿੰਦੇ ਆ। ਪਰ ਹੋਵੇ ਤੇਰਾ ਪਿਆਰਾ, ਤੈਨੂੰ ਸਮਝਦਾ ਹੋਵੇ,
ਪਿਆਰਿਆਂ ਦੇ ਬੈਣ ਵਾਸਤੇ ਸਿਰ ਵੱਢ ਕੇ ਬਣਾ ਦੇਵਾ ਬੂੜਾ, ਪਿਆਰਿਆਂ ਦੇ ਬੈਣ ਵਾਸਤੇ ਸਿਰ ਵੱਢ ਕੇ ਬਣਾ ਦੇਵਾ ਬੂੜਾ, ਪਿਆਰਿਆਂ ਦੇ ਬੈਣ ਵਾਸਤੇ ਸਿਰ ਵੱਢ ਕੇ ਬਣਾ ਦੇਵਾ ਬੂੜਾ, ਪਿਆਰਿਆਂ ਦੇ ਬੈਣ ਵਾਸਤੇ ਜੀ, ਗੱਲਾਂ ਜੋ ਸੁਣਾਵੇ ਤੇਰੀਆਂ ਦਾਤਾ ਜੀ, ਗੱਲਾਂ ਜੋ ਸੁਣਾਵੇ ਤੇਰੀਆਂ ਦਾਤਾ ਜੀ, ਗੱਲਾਂ ਜੋ ਸੁਣਾਵੇ ਤੇਰੀਆਂ ਦਾਤਾ ਜੀ, ਗੱਲਾਂ ਜੋ ਸੁਣਾਵੇ ਤੇਰੀਆਂ
ਉਸੇ ਨੂੰ
ਜੀ ਪਿਆਰਿਆਂ ਦੇ ਮੈਂ ਵਾਸਤੇ ਤੈ ਸਾਹਿਬ ਕੀ ਬਾਤ ਜੇ ਅਰਥੈ ਕਹੁ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਨ ਦੀ ਫਿਰ ਸਿਰ ਸੇਵ ਕਰੀ ਜੈ
ਸਿਰ ਵੱਢ ਕੇ ਮੂੜੇ ਦੀ ਥਾਂ ਤੇ ਰੱਖਦਿਆਂ ਵੀ ਇਹਦੇ ਤੇ ਬਹਿ ਜਾ ਬਿਨ ਸਿਰ ਸੇਵ ਕਰੀਜੈ ਵੈਸੇ ਤੇ ਚਲੋ ਜੇ ਸਿਰ ਵੱਢਿਆ ਗਿਆ ਤੇ ਸੇਵਾ ਤੇ ਕਿਵੇਂ ਹੋਣੀ ਹੈ ਪਰ ਇਹ ਕਹਿਣ ਚ ਆਉਂਦੀ ਹੈ ਗੱਲ ਵੀ ਰਿਸਪੈਕਟ ਆਪਣੀ ਹਉਮੈ ਦਾ ਸਿਰ ਵੱਢਦੇ ਆ ਐਵੇਂ ਕਹਿ ਲਓ ਹੰਕਾਰ ਦਾ ਸਿਰ ਆਪਣੀਆਂ ਜੋ ਗਿਆਨ ਚੱਕੀ ਫਿਰਦੇ ਆ ਉਹ ਹੰਕਾਰ ਦਾ ਸਿਰ ਵੱਢ ਕੇ ਰੱਖਦੇ ਆ ਪਰ ਮੈਂ ਸਮਝਣ ਨੂੰ ਤਿਆਰ ਰਹਾਂ ਜਿਹੜਾ ਸੱਚੀ ਤੇਰੀ ਗੱਲ ਸਮਝਾ ਦੇਵੇ ਇੱਕ ਨਾਲ ਜੋੜ ਦੇਵੇ ਇੱਕ ਦੀ ਸਮਝ ਆ ਜਾਵੇ ਸਾਡੇ ਪਾਤਸ਼ਾਹ ਸਮਝਾਉਂਦੇ ਆ ਇਹਨਾਂ ਵਾਸਤੇ ਰਿਸਪੈਕਟ ਹੋ ਸਕਦੀ ਗੁਰੂ ਨਾਨਕ ਲਈ ਕਬੀਰ ਜੀ ਜਿਹਨਾਂ ਇੱਕ ਦੀ ਸਮਝਾਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਸਮਝੇ ਤੇ ਸਮਝਾਇਆ ਬਾਕੀ ਹੁਣ ਅਸੀਂ ਅੱਗੇ ਤਰੱਕੀ ਕਰਨੀ ਹੁੰਦੀ ਹੁਣ ਆਪਾਂ ਸ਼ਬਦ ਜੋ ਪੜ੍ਹ ਰਹੇ ਸੀ ਹਾਂ ਤਿਸ ਪਿੱਟੋਂ ਚੌਖੰਨੀ ਹੈ ਮੈਂ ਨਾਮ ਕਰੇ
ਪ੍ਰਗਾਸ
ਚੌਖੰਨੀ ਹੈ ਚੌ ਹਿੱਸੇ ਹੋਏ ਮਤਲਬ ਟੋਟੇ ਟੋਟੇ ਕਿੱਡੀ ਕਮਾਲ ਦੀ ਗੱਲ ਅੱਛਾ ਜੀ ਅਗਲਾ ਅੱਗੇ ਆਉਂਦਾ ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਤੇ ਆਏ ਮੇਰਾ ਨਾਮ ਹੈ ਜੀਵਨ ਨਾਥੀ ਹੈ ਤ੍ਰਿਗ ਮੇਰੇ ਸਤਿਗੁਰ ਨਾਮ ਦੇ ਨਾਲ ਅਗਲੀ ਪੰਕਤੀ
ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ
ਸਤਿਗੁਰੂ ਕੋਲੋਂ ਗਿਆਨ ਰਤਨ ਜਿਹੜਾ ਗਿਆਨ ਹੈ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਉਸਤਾਦਾਂ ਕੋਲੋਂ ਨੁਕਤੇ ਗੁਰ ਨੁਕਤੇ ਮਿਲਦੇ ਉਸਤਾਦਾਂ ਕੋਲੋਂ ਜਿਹੜੇ ਪ੍ਰੈਕਟੀਕਲ ਕਰ ਬੈਠੇ ਜਿਨ੍ਹਾਂ ਦਾ ਪੂਰਾ ਤਜਰਬਾ ਹੈ ਉਸਤਾਦਾਂ ਕੋਲੋਂ ਜਿਵੇਂ ਕੋਚ ਹੁੰਦੇ ਨੇ ਕੋਚ ਕੋਲ ਸਾਰੇ ਨੁਕਤੇ ਨੇ ਕੋਚ ਨੇ ਅੱਗੇ ਤੋਂ ਅੱਗੇ ਕਿੰਨੇ ਪੈਦਾ ਕੀਤੇ ਨੇ ਕੋਚ ਨੇ ਜਿਹੜੇ ਸਤਿਗੁਰੂ ਕੋਚ ਸੱਚਾ ਗਿਆਨ ਦੇਣ ਵਾਲੇ ਜਿਵੇਂ ਸਾਡੇ ਗੁਰੂ ਸਾਹਿਬ ਕੋਚ ਸੀ ਆਪਣੇ ਟਾਈਮ ਦੇ ਵਿੱਚ ਔਰ ਅੱਜ ਵੀ ਜੇ ਕਿਤੇ ਕੋਚਿੰਗ ਲੈਣੀ ਚਾਹੀਏ ਤੇ ਅੱਜ ਵੀ ਸਮਝ ਆਉਂਦੀ ਹੈ ਤੇ ਜਾ ਕੇ ਉਹਨਾਂ ਤੋਂ ਫਿਰ ਉਹ ਗਿਆਨ ਲਈਏ ਜਿਹੜਾ ਸਾਡਾ ਅਸਲ ਗੁਰੂ ਹੈ ਪਰ ਸ਼ਬਦ ਸਤਿਗੁਰੂ ਉੱਥੇ ਵੀ ਜੂਝ ਹੁੰਦਾ ਹੈ ਸੱਚੇ ਗਿਆਨ ਲਈ ਵੀ ਜੂਝ ਹੁੰਦਾ ਹੈ ਕਿਉਂਕਿ ਭਾਰਤੀ ਸੱਭਿਅਤਾ ਵਿੱਚ ਗੁਰੂ ਵਰਤਿਆ ਜਾਂਦਾ ਉਸਤਾਦ ਨੂੰ ਕੋਚ ਨੂੰ ਗੁਰੂ ਕਿਹਾ ਜਾਂਦਾ ਗੁਰਦੇਵ ਕਿਹਾ ਜਾਂਦਾ ਸਤਿਗੁਰੂ ਕਿਹਾ ਜਾਂਦਾ ਰਿਸਪੈਕਟ ਕੀਤੀ ਜਾਂਦੀ ਹੈ ਇਹ ਰਿਸਪੈਕਟ ਹੈ ਅੱਛਾ ਨਾਮ ਅਮੋਲਕ ਰਤਨ ਹੈ ਅਮੋਲਕ ਰਤਨ ਹੈ ਇਹ ਜਿਹਦੀ ਕੀਮਤ ਕੋਈ ਨਹੀਂ ਗਿਆਨ ਬੜਾ ਮਹਿੰਗੀ ਵਸਤੂ ਹੈ ਤੇ ਪੂਰੇ ਸਤਿਗੁਰ ਪਾਸ ਅੱਗੇ
ਸਤਿਗੁਰ ਸੇਵੈ ਲੱਗੇ ਹਾਂ ਕੱਢ ਰਤਨ ਦੇਵੈ ਪ੍ਰਗਾਸ
ਬਸ ਜੇ ਕਿਤੇ ਉਸ ਰਾਹ ਤੇ ਤੁਰੇ ਰਹੀਏ ਲੱਗੇ ਰਹੀਏ ਤੇ ਕੱਢ ਕੱਢ ਕੇ ਖਜ਼ਾਨੇ ਦਿੰਦਾ ਇੰਨਾ ਸਮਝਾਉਂਦਾ ਕੱਢ ਕੱਢ ਕੇ ਨੁਕਤੇ ਸਮਝਾਉਂਦਾ ਆ ਏਦਾਂ ਨੁਕਤੇ ਅੱਛਾ ਜੀ
ਧੰਨ ਵੱਡ ਭਾਗੀ ਵੱਡ ਭਾਗੀ ਜੋ ਆਏ ਮਿਲੇ ਗੁਰ ਪਾਸ
ਧੰਨ ਵੱਡ ਭਾਗੀ ਵੱਡ ਭਾਗੀ ਆ ਉਹ ਵੱਡ ਭਾਗੀ ਵੱਡਿਆਂ ਭਾਗਾਂ ਵਾਲਾ ਹੈ ਜਿਹੜਾ ਆਏ ਮਿਲਿਆ ਇਸ ਰਾਹ ਤੇ ਤੁਰਿਆ ਮਿਲਿਆ ਜਿਹੜਾ ਅੱਗੇ
ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟੇ ਉਸੇ ਭਾਗਹੀਣ ਵਸ ਕਾਲ
ਉਹ ਕਾਲ ਮਤਲਬ ਅੰਦਰੋਂ ਮਰੇ ਮਰੇ ਕਾਲ ਮੀਨਜ਼ ਮੌਤ ਤੇ ਮਰੇ ਮਰੇ ਬੰਦੇ ਹੈ ਜਿਹੜੇ ਕਿਤੇ ਸੱਚੇ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਜਿਨ੍ਹਾਂ ਗਿਆਨ ਵਾਲਾ ਰਾਹ ਫੜਿਆ ਹੀ ਨਹੀਂ ਸੱਚੇ ਗਿਆਨ ਵਾਲੇ ਪਾਸੇ ਤੁਰੇ ਹੀ ਨਹੀਂ ਕਹਿੰਦੇ ਮਰੇ ਮਰੇ ਹੈ ਹੌਲਾ ਰਾਜਾ ਹੈ ਨਹੀਂ ਚਮਕ ਹੈ ਨਹੀਂ ਖੇੜਾ ਹੈ ਨਹੀਂ ਜਦੋਂ ਮਰਜ਼ੀ ਮਿਲੋ ਐਂ ਲੱਗਾ ਮਰਿਆ ਹੀ ਪਿਆ ਯਾਰ ਜਦੋਂ ਤੈਨੂੰ ਵੇਖੋ ਮਰਿਆ ਹੀ ਰਹਿੰਦਾ ਖਿੜਿਆ ਖਿੜਿਆ ਨਹੀਂ ਹੱਸਦਾ ਨਹੀਂ ਖਿੜ ਕੇ ਗੱਲ ਨਹੀਂ ਕਰਦਾ ਤੇ ਸਾਡੇ ਤੇ ਧਾਰਮਿਕ ਬੰਦੇ ਹੀ ਉਹ ਮੰਨੇ ਜਾਂਦੇ ਨੇ ਜਿਹੜੇ ਬਹੁਤਾ ਹੱਸਣ ਚੁੱਪ ਚੁੱਪ ਰਹਿਣ ਹੱਸਣ ਉਹਨੂੰ ਕਹਿਣਗੇ ਧਾਰਮਿਕ ਹੈ ਜਿਹੜਾ ਹੱਸ ਖੇਡ ਕੇ ਗੱਲਾਂ ਕਰੇਗਾ ਨਾ ਇਹ ਪਾਪੀ ਹੈ ਲੈ ਇਹ ਕੁਝ ਗੱਲ ਹੈ ਐਵੇਂ ਹੱਸੀ ਜਾਂਦੇ ਨੇ ਐਵੇਂ ਕਮਲੇ ਨੇ ਧਾਰਮਿਕ ਬੰਦੇ ਦੀ ਤੇ ਨਿਸ਼ਾਨੀ ਹੀ ਹੈ ਵੀ ਚੁੱਪ ਗੁੜੁੱਪ ਬੈਠਾ ਰਹੇ ਬੋਲੇ ਹੀ ਨਾ ਜੋ ਆਪਾਂ ਜੇਨੀਆਂ ਦੀ ਗੱਲ ਕੀਤੀ ਸੀ ਉਦੋਂ ਜਦੋਂ ਗੁਰੂ ਸਾਹਿਬ ਕਹਿੰਦੇ ਸਿਰ ਖੁੱਤੇ ਵੇਖ ਕਹਿੰਦੇ ਢੋਡੀ ਮਾਰ ਕੇ ਬੈਠੇ ਰਹਿੰਦੇ ਨੇ ਜਿਵੇਂ ਕੋਈ ਮਰ ਗਿਆ ਹੁੰਦਾ ਇਹਨਾਂ ਦਾ ਕਹਿੰਦੇ ਐਨ ਬੈਠ ਗਏ ਜਿਵੇਂ ਮਰਿਆਂ ਦੇ ਬੈਠੇ ਹੁੰਦੇ ਮਹਾਰਾਜ ਐ ਕਹਿੰਦੇ ਆ ਉਹਨਾਂ ਨੂੰ ਮਹਾਰਾਜ ਦੀ ਮਹਾਰਾਜ ਦਾ ਮਤਲਬ ਜ਼ਿੰਦਗੀ ਮਤਲਬ ਹੱਸਣਾ ਜ਼ਿੰਦਗੀ ਮਤਲਬ ਖੜਾਓ ਜ਼ਿੰਦਗੀ ਮਤਲਬ ਚਾ ਜ਼ਿੰਦਗੀ ਮਤਲਬ ਅਮਾ ਜ਼ਿੰਦਗੀ ਮਤਲਬ ਆਨੰਦ ਤੇ ਸਾਡੇ ਜ਼ਿੰਦਗੀ ਮਤਲਬ ਮਾਯੂਸੀ ਜ਼ਿੰਦਗੀ ਮਤਲਬ ਚੁੱਪ ਜ਼ਿੰਦਗੀ ਮਤਲਬ ਗੰਭੀਰਤਾ ਜ਼ਿੰਦਗੀ ਮਤਲਬ ਮੱਥੇ ਤੇ ਤਿਉੜੀ ਆ, ਜ਼ਿੰਦਗੀ ਮਤਲਬ ਬੇਰਸੀ, ਜ਼ਿੰਦਗੀ ਮਤਲਬ ਰੋਣਾ। ਵਿਰਾਗੀ ਹੈ ਜੀ, ਵਿਰਾਗੀ ਰੂਹ ਹੈ, ਲੈ ਬੜੇ ਰੋ ਵਿਰਾਗੀ, ਇਹ ਵਿਰਾਗੀ ਰੂਹ ਹੈ ਮਤਲਬ ਰੋਣਾ। ਇਹ 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 ਕਹਿੰਦੇ ਇਦਾਂ ਦਾ ਹੁੰਦਾ ਧਾਰਮਿਕ ਬੰਦਾ। ਧਰਮ ਦੀ ਡੈਫੀਨੇਸ਼ਨ ਕਿੰਨੀ ਭੈੜੀ ਦਿੱਤੀ ਹੈ। ਚੰਗੇ ਭਲੇ ਹੱਸਦਾ ਖੇਡਦਾ ਬੰਦਾ ਹੁੰਦਾ, ਇਹ ਧਾਰਮਿਕ ਬਣ ਗਿਆ, ਚੁੱਪ ਗੜੁੱਪੀ ਹੋ ਜਾਂਦਾ, ਇਹ ਧਾਰਮਿਕ ਹੋ ਗਿਆ, ਹਾਸਾ ਹੀ ਚਲਿਆ ਜਾਂਦਾ ਜ਼ਿੰਦਗੀ ਚ। ਮਤਲਬ ਬੰਦਾ ਕਿੱਦਾਂ ਦਾ ਬਣਾ ਦਿੱਤਾ ਜਾਂਦਾ, ਕੀ ਉਹਦੀ ਸੋਚ ਭਰ ਦਿੱਤੀ ਜਾਂਦੀ ਹੈ। ਗੁਰੂ ਸਾਹਿਬ ਤੇ ਹਾਸਿਆਂ ਨਾਲ ਝੋਲੀਆਂ ਭਰ ਦਿੰਦੇ, ਖੇੜਿਆਂ ਨਾਲ ਬੰਦਾ ਮਸਤ ਰਹਿੰਦਾ ਹਰ ਵੇਲੇ। ਸੋ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟੇ, ਉਸੇ ਭਾਗਹੀਣ ਵਸ ਕਾਲ ਕਹੀਏ ਮੌਤ, ਮਰਿਆ ਵਰਗਾ ਉਹਦੇ ਵਸ ਪੈ ਜਾਂਦਾ, ਫਿਰ ਐਵੇਂ ਮਰਿਆ ਨੀ ਹੁੰਦਾ, ਬਸ ਐ ਰਹਿੰਦਾ। ਅੱਛਾ
ਓਏ ਫਿਰ ਜੋਨ ਪਵਾਈਏ ਵਿੱਚ ਵਿਸਟਾ ਕਰ ਵਿਕਰਾਲ।
ਉਹ ਬਸ ਕਹਿੰਦੇ ਉਹ ਭਟਕਦੇ ਨੇ, ਕਹਿੰਦੇ ਵਿਸਟਾ ਚ ਗੰਦਗੀ ਚ ਮੁੜ ਮੁੜ ਉਹ ਫਿਰ ਜੋਨ ਪਵਾਈਏ ਜੋਨਾਂ ਚ। ਜੋਨਾਂ ਦਾ ਮਤਲਬ ਕੁੱਤੇ ਗਦੇ ਨੀ ਬਣ ਕੇ, ਉਹ ਤੇ ਠੀਕ ਨੇ ਵਿਚਾਰੇ ਆਪਣੀ ਆਪਣੀ ਜਗ੍ਹਾ ਤੇ, ਕੁੱਤਾ ਤੇ ਨਜ਼ਾਰੇ ਲੈਂਦਾ ਗਧਾ ਤੇ ਆਪੋ ਆਪਣੀ ਜਗ੍ਹਾ ਤੇ ਠੀਕ ਨੇ। ਮੁੜ ਮੁੜ ਮਤਲਬ ਬੰਦਾ ਬਣ ਕੇ ਕੁੱਤਿਆਂ ਗਧਿਆਂ ਵਾਲੇ ਕੰਮ ਮੁੜ ਮੁੜ ਕਰਦਾ, ਕਦੇ ਕਦੇ ਕੁੱਤਾ ਬਣ ਗਿਆ, ਕਦੇ ਗਧਿਆਂ ਵਾਲੇ ਕੰਮ ਕਰਦਾ, ਕਦੇ ਪਸ਼ੂਆਂ ਵਾਲੇ ਕਰਦਾ, ਕਦੇ ਕਾਂ ਕਾਂ, ਕਦੇ ਸੱਪਾਂ ਵਾਂਗੂ ਵਿਸ ਘੋਲਦਾ ਰਹਿੰਦਾ। ਸਰੀਰ ਬੰਦੇ ਦਾ ਹੀ ਰਹਿੰਦਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਇਹ ਹਾਲ ਹੋ ਜਾਂਦਾ। ਲੋਕਾਂ ਨੂੰ ਖੁਸ਼ ਕਰਨ ਲਈ ਮੁੜ ਮੁੜ ਕੇ ਕਹਿੰਦੇ ਗਧੀ ਗੇੜ ਜੀ ਪਿਆ ਰਹਿੰਦਾ, ਕੁੱਤਿਆਂ ਵਾਲੇ ਕੰਮ ਨਹੀਂ ਕਰਦਾ। ਬੰਦਿਆਂ ਵਾਲੀ, ਇਨਸਾਨਾਂ ਵਾਲੀ, ਖੇੜੇ ਵਾਲੀ ਤੇ ਗੱਲ ਹੀ ਨਹੀਂ ਹੁੰਦੀ, ਨਾ ਅਕਲ ਹੋਣ ਕਰਕੇ ਮੁੜ ਮੁੜ ਕੇ ਅੱਗੇ।
ਉਹ ਨਾ ਪਾਸ ਦੁਆਸ ਨਾ ਪਿਟੀਏ ਜਿਹਨੇ ਅੰਤਰ ਕ੍ਰੋਧ ਚੰਡਾ।
ਇਹਨਾਂ ਤੋਂ ਪਰੇ ਹੀ ਰਹਿਣਾ ਚਾਹੀਦਾ, ਕਹਿੰਦੇ ਪਰੇ ਪਰੇ ਹੀ ਰਹੀਏ, ਇਹਨਾਂ ਦੇ ਨੇੜੇ ਨਾ ਜਾਈਏ। ਇਹਨਾਂ ਦੇ ਅੰਦਰ ਚੰਡਾਲ ਕ੍ਰੋਧ ਠਾਠਾ, ਜਿਵੇਂ ਸਮੁੰਦਰ ਠਾਠਾ ਮਾਰਦਾ, ਇਹਨਾਂ ਅੰਦਰ ਗੁੱਸਾ ਇੰਨਾ ਰਹਿੰਦਾ, ਠਾਠਾ ਮਾਰਦਾ। ਪਰੇਸ਼ਾਨ ਹੁੰਦੇ ਨੇ, ਬਾਕੀਆਂ ਨੂੰ ਵੀ ਪਰੇਸ਼ਾਨ ਹੀ ਕਰਨਗੇ, ਪਰੇ ਹੀ ਰਹੀਏ। ਹਾਂਜੀ,
ਸਤਿਗੁਰ ਪੁਰਖ ਅੰਮ੍ਰਿਤ ਸਰ ਵਡ ਭਾਗੀ ਨਾਵੇਂ ਆਏ, ਉਨ ਜਨਮ ਜਨਮ ਕੀ ਮੈਲ ਉਤਰੇ ਨਿਰਮਲ ਨਾਮ ਦ੍ਰਿੜਾਏ।
ਇਹਦੇ ਗਿਆਨ ਦ੍ਰਿੜ ਕਰਾਉਂਦਾ ਗੁਰੂ, ਤੇ ਸਤਿਗੁਰ ਪੁਰਖ ਅੰਮ੍ਰਿਤ ਸਰ ਗੁਰੂ ਰਾਮਦਾਸ ਕਹਿੰਦੇ ਆ। ਮਾੜਾ ਜਿਹਾ ਦਿਮਾਗ ਤੇ ਜ਼ੋਰ ਪਾਇਓ, ਗੁਰੂ ਰਾਮਦਾਸ ਜੀ ਕਹਿੰਦੇ ਇਹ ਗੱਲ ਵੀ ਅੰਮ੍ਰਿਤ ਸਰ ਕੀ ਹੈ। ਕਹਿੰਦੇ ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਮ। ਕਿਹੜੇ ਸਰੋਵਰਾਂ ਦੀ ਗੱਲ ਕਰਦੇ ਗੁਰੂ ਰਾਮਦਾਸ? ਆਹ ਸਰੋਵਰਾਂ ਦੀ ਗੱਲ ਕਰਦੇ ਆ। ਤੇ ਦੱਸੋ, ਸਤਿਗੁਰੂ ਗੁਰਬਾਣੀ ਹਰ ਕਿਤੇ ਕੋਲ ਹੈ ਕਿ ਨਹੀਂ? ਰੋਜ਼ ਨਹਾ ਸਕਦੇ ਕਿ ਨਹੀਂ? ਕਰ ਲਓ ਲੋਕਡਾਊਨ, ਰੋਜ਼ ਨਹਾਉਂਦੇ, ਰੋਕ ਦਿਓ। ਅਮਰੀਕਾ ਚੱਲਿਆ ਗਿਆ, ਨਹੀਂ ਬੰਦਾ ਇੰਡੀਆ ਆ ਸਕਦਾ, ਪਰ ਰੋਜ਼ ਨਹਾਉਂਦਾ। ਹਰ ਥਾਂ ਖਰਚਾ ਹੈ, ਬੋਲੋ। ਛੁੱਟੀਆਂ ਕਰਨ ਦੀ ਲੋੜ ਹੈ, ਟਾਈਮ ਕੱਢਣ ਦੀ ਲੋੜ ਹੈ, ਪਰਮਿਸ਼ਨ ਲੈਣ ਦੀ ਲੋੜ ਹੈ, ਬਸ ਚੜਾਵੇ ਚੜਾਉਣ ਦੀ ਲੋੜ। ਗੁਰੂ ਰਾਮਦਾਸ ਜੀ ਦਾ ਸਰੋਵਰ, ਸਤਿਗੁਰ ਪੁਰਖ ਅੰਮ੍ਰਿਤ ਸਰ ਸਰੋਵਰ, ਅੰਮ੍ਰਿਤ ਦਾ ਸਰੋਵਰ। ਵਡਭਾਗੀ ਨਾਮ ਹੈ ਆਏ, ਉਹਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦ੍ਰਿੜਾਏ। ਕਹਿੰਦੇ ਨਿਰਮਲ ਗਿਆਨ ਦ੍ਰਿੜ ਕਰਕੇ, ਜਿੰਨੇ ਉਹ ਜਨਮ ਕੁੱਤੇ ਗਧੇ ਵਾਲੇ ਬਣੇ ਹੋਏ ਸੀ ਆਪਾਂ, ਅਕਲ ਲੈ ਕੇ, ਕਹਿੰਦੇ ਮੈਲ ਉਤਰ ਜਾਂਦੀ ਹੈ। ਕਿੰਨੀ ਸਪਸ਼ਟਤਾ ਹੈ ਗੁਰਬਾਣੀ ਚ। ਪਰ ਮੈਂ ਕਿਹਾ ਨੀ ਵੀ ਕੰਜੂਸੀ, ਇਹਨੂੰ ਕੰਜੂਸੀ ਕਹਿੰਦੇ ਆ ਜਦੋਂ ਸਾਡੇ ਬੰਦੇ ਕੰਜੂਸੀ ਕਰ ਗਏ। ਲਿਖਿਆ ਗੁਰੂ ਗ੍ਰੰਥ ਸਾਹਿਬ ਕੁਝ ਹੋਰ ਹੈ ਤੇ ਦੱਸਦੇ ਕੁਝ। ਉਹ ਮਨ ਦੇ ਸਰੋਵਰ ਕਿੱਥੇ ਨਹਾਉਂਦਾ? ਸੱਚੇ ਗਿਆਨ ਕੋਲ। ਇਹਨਾਂ ਨੇ ਤਨ ਦੀ ਗੱਲ ਦੱਸੀ ਹੈ, ਕਰਗੇ ਨਾ ਕੰਜੂਸੀ? ਵੱਡੇ ਵੱਡੇ ਕਥਾ ਵਾਚਕ ਹੈ, ਜਵਾਬ ਦੇ ਕੇ ਨਹੀਂ, ਲੇਖਾ ਦਿੰਦੇ ਕਿ ਨਹੀਂ? ਦੇਣਗੇ ਨਹੀਂ, ਪਰੇਸ਼ਾਨੀ ਹੈ। ਇਹ ਲੋਕੀ ਪੈਸਾ ਹੀ ਵੇਖ ਲਿਆ, ਜੇਬ ਭਰੀ ਵੇਖ ਲਈ, ਵੀਜੇ ਵੇਖ ਲਏ, ਬਾਹਰਲੇ ਦੇਸ਼ ਚ ਲਿਜਾਈਏ ਇਹੀ ਵੇਖ ਲਿਆ, ਲੋਕਾਂ ਨੂੰ ਇਮੋਸ਼ਨਲੀ ਜਜ਼ਬਾਤੀ ਕਰਕੇ ਤੇ ਪੈਸੇ ਕਢਾਉਣ ਵਾਲਾ ਕੰਮ ਹੀ ਹੋਇਆ। ਸੱਚ ਕਿਉਂ ਨੀ ਦੱਸਿਆ? ਗੁਰੂ ਰਾਮਦਾਸ ਦਾ ਸਰੋਵਰ ਆਹ ਕਿਹੜਾ, ਗੁਰੂ ਗ੍ਰੰਥ ਸਾਹਿਬ ਚ ਕਿਹੜਾ ਦੱਸਿਆ? ਕਿੱਡਾ ਪੜਦਾ, ਕਰਗੇ ਨਾ ਕੰਜੂਸੀ? ਇਹ ਕੰਜੂਸੀ ਕਰ, ਇਹ ਨੇ ਕੰਜੂਸ। ਐਵੇਂ ਪੈਸੇ ਨੂੰ ਕੱਢੀ ਜਾਂਦੇ ਨੇ, ਪੈਸਾ ਨੀ ਵਰਤਦਾ, ਕੰਜੂਸ ਹੈ ਜੀ, ਇਹ ਗੱਲਾਂ ਨੀ ਹੈਗੀਆਂ। ਕੰਜੂਸੀ ਅਗਲੇ ਦੀ ਪਤਾ ਨੀ ਕੀ ਸਟ੍ਰੈਟਜੀ, ਅਗਲਾ ਕੀ ਲੈ ਕੇ ਬੈਠਾ, ਆਪਾਂ ਨੂੰ ਵੀ ਲੱਗੇ ਪਰ ਆ ਕੰਜੂਸੀ ਆਪਣੀ ਊਰਜਾ ਆਪਣੇ ਗੁਣਾਂ ਨੂੰ ਲੁਕੋ ਲਿਆ, ਆਪਣੇ ਗਿਆਨ ਨੂੰ ਲੁਕੋ ਲਿਆ। ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਬੜੇ ਬੁਰੇ ਆ ਕਹਿੰਦੇ ਜਿਹੜੇ ਲੁਕਾਉਂਦੇ ਆ, ਲੁਕੋ ਲੈਂਦੇ ਆ ਜਿਹੜੇ ਬੜੇ ਬੁਰੇ। ਪਰ ਗੁਰੂ ਰਾਮਦਾਸ ਦਾ ਸਿੱਧਾ ਇਸ਼ਾਰਾ, ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਮੈ ਆਏ। ਕਿੰਨਾ ਕਮਾਲ ਦਾ ਸਰੋਵਰ ਗੁਰੂ ਰਾਮਦਾਸ ਦਾ, ਗੁਰੂ ਗ੍ਰੰਥ ਸਾਹਿਬ ਦਾ ਦੱਸਿਆ ਸਰੋਵਰ।
ਉਹ ਸਤਿਗੁਰ ਮੇਰਾ ਤੀਰਥ ਹੈ, ਮਨ ਦੀ ਜੋ ਵੈਲ ਉਤਾਰੇ। ਸਤਿਗੁਰ ਮੇਰਾ ਤੀਰਥ ਹੈ, ਮਨ ਦੀ ਜੋ ਵੈਲ ਉਤਾਰੇ। ਸਤਿਗੁਰ ਮੇਰਾ ਤੀਰਥ ਹੈ, ਮਨ ਦੀ ਜੋ ਵੈਲ ਉਤਾਰੇ। ਸਤਿਗੁਰ ਮੇਰਾ ਤੀਰਥ ਹੈ, ਮਨ ਦੀ ਜੋ ਵੈਲ ਉਤਾਰੇ। ਸਤਿਗੁਰ ਮੇਰਾ ਤੀਰਥ ਹੈ, ਮਨ ਦੀ ਜੋ ਮੈਲ ਉਤਾਰੇ ਜੀ। ਸਤਿਗੁਰ ਮੇਰਾ ਤੀਰਥ ਹੈ, ਮਨ ਦੀ ਜੋ
ਜਨਮ ਜਨਮ ਕੀ ਮੈਲ ਉਤਰੈ, ਨਿਰਮਲ ਨਾਮ ਤਿਰੜਾਏ। ਹਾਂਜੀ ਅੱਗੇ ਗੁਰੂ ਰਾਮਦਾਸ ਜੀ ਕੀ ਕਹਿੰਦੇ।
ਜਨ ਨਾਨਕ ਉੱਤਮ ਪਦ ਪਾਇਆ, ਸਤਿਗੁਰ ਕੀ ਨਿਵਲਾਏ।
ਉੱਤਮ ਪਦਵੀ ਦੇ ਮਾਲਕ, ਸਤਿਕਾਰ ਜੋ ਰਿਸਪੈਕਟ, ਉੱਤਮ ਪਦ ਬਾਹਰਲਾ ਉਹਦਾ ਨੀ, ਰਿਸਪੈਕਟ ਹੋਈ ਉਹ ਬਾਹਰਲੇ ਅਹੁਦੇ ਦੀ ਗੱਲ ਨੀ। ਹਾਂਜੀ ਫਿਰ ਪੜੋ।
ਜਨ ਨਾਨਕ ਉੱਤਮ ਪਦ ਪਾਇਆ, ਸਤਿਗੁਰ ਕੀ ਨਿਵਲਾਏ।
ਬਸ ਲਿਵ ਲਾਉਣ ਦਾ ਇਹ ਫਾਇਦਾ ਹੋਇਆ, ਇਹ ਪਦਵੀ ਜਿਹੜੀ ਹੈ ਸੁਰਖਰੂ ਹੋਵੇ, ਉਹ ਪਦਵੀ ਜਿਹੜੀ ਬਾਹਰੀ ਨਾਮ ਹੀ ਹੋਵੇ ਆਪਣੇ ਆਪ ਦੀ ਜਿਹੜੀ ਫੀਲਿੰਗ ਹੈ ਬੜੀ ਕਮਾਲ ਦੀ ਹੈ। ਉਹਦੇ ਨਾਲੋਂ ਵਧੀਆ ਪਦਵੀ ਕੀ, ਬੰਦਾ ਖੁਸ਼ ਰਵੇ ਪਦਵੀ ਮਿਲ ਜਾਏ, ਆਨੰਦ ਚ ਰਵੇ ਖੇੜੇ ਚ ਰਵੇ ਇਹ ਪਦਵੀ ਮਿਲ ਜਾਏ, ਕਿੰਨਾ ਵਧੀਆ ਜੀਵਨ ਹੋ ਜਾਏ, ਰਿਲੈਕਸ ਹੋ ਜਾਏ, ਜ਼ਿੰਦਗੀ ਸੌਖੀ ਸੌਖੀ ਹੋ ਜਾਏ। ਇਸ ਕਰਕੇ ਆਨੰਦ ਬਣ ਜਾਏ, ਜ਼ਿੰਦਗੀ ਸੋਹਣੀ ਬਤੀਤ ਹੋਵੇ, ਰਸ ਆ ਜਾਏ ਜ਼ਿੰਦਗੀ ਦੇ ਆਉਣ ਦਾ।
ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਆਣਦਾ, ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਆਣਦਾ, ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਆਣਦਾ, ਜੱਜ ਜ਼ਿੰਦਗੀ ਜੱਜ ਜ਼ਿੰਦਗੀ ਜਿਉਣ ਦਾ,
ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ ਦਾ,
ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਜਿਉਣ,
ਤਨ ਹੈ ਤਨ ਹੈ ਤਨ ਹੈ
ਗੁਰੂ ਨਾਨਕ ਸਾਹਿਬ ਜੀ, ਤਨ ਹੈ ਤਨ ਹੈ ਗੁਰੂ ਸਾਹਿਬ ਜੀ, ਤਨ ਹੈ
ਤਨ ਹੈ ਤਨ ਹੈ ਤਨ ਹੈ, ਅੰਗਦ ਦੇਵ ਸਹਿਬ ਤਨ ਹੈ,
ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਸਹਿਬ, ਤਨ ਹੈ
ਤਨ ਹੈ ਤਨ ਹੈ
ਗੁਰੂ ਅੰਗਦ ਦੇਵ ਸਹਿਬ, ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ, ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ, ਤਨ ਹੈ
ਤਨ ਹੈ ਤਨ ਹੈ ਰਾਮਦਾਸ ਸਹਿਬ, ਤਨ ਹੈ
ਤਨ ਹੈ ਤਨ ਹੈ ਗੁਰੂ ਰਾਮਦਾਸ ਸਹਿਬ, ਤਨ ਹੈ
ਤਨ ਹੈ ਤਨ ਹੈ ਤਨ ਹੈ ਅਰਜਨ ਦੇਵ ਸਹਿਬ, ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸਹਿਬ, ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਤਨ
ਤਨ ਹੈ ਤਨ ਹੈ ਜੀ ਸ੍ਰੀ ਹਰਿ ਰਾਏ ਸਾਹਿਬ,
ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ, ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਤਨ ਹੈ
ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਤਨ ਹੈ
ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ,
ਤਨ ਹੈ ਤਨ ਹੈ ਤਨ ਹੈ
ਸਾਹਿਬ ਕਮਾਲ ਸਾਹਿਬ
ਧੰਨ ਹੈ ਧੰਨ ਹੈ ਧੰਨ ਹੈ ਮੇਰੇ ਸਾਹਿਬ ਕਮਾਲ ਸਾਹਿਬ ਧੰਨ ਹੈ
ਮੇਰੇ ਸਾਹਿਬ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਮੇਰੇ ਸਾਹਿਬ ਕਮਾਲ ਸਾਹਿਬ ਧੰਨ ਹੈ ਗੋਬਿੰਦ ਸਿੰਘ ਸਾਹਿਬ ਧੰਨ ਹੈ
ਮੇਰੇ ਸੱਚੇ ਪਾਤਸ਼ਾਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਸੱਚੇ ਪਾਤਸ਼ਾਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਵੀਰ ਪੰਥ ਖਾਲਸਾ
ਧੰਨ ਹੈ ਧੰਨ ਹੈ ਧੰਨ ਹੈ ਪੰਥ ਖਾਲਸਾ ਧੰਨ ਹੈ
ਹੋ ਧੰਨ ਹੈ ਧੰਨ ਹੈ ਧੰਨ ਹੈ ਜੀ ਤੇਰੀ ਸਾਧ ਸੰਗਤ ਦੀ
ਧੰਨ ਹੈ ਧੰਨ ਹੈ ਧੰਨ ਹੈ ਸਾਧ ਸੰਗਤ ਜੀ ਧੰਨ ਹੈ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖੀਏ ਪਿਆਰ ਓ ਜ਼ਿੰਦਗੀ ਸਦਾ ਜਿਉਣ ਵਾਲੀ ਜੋ ਸਿੱਖੀਏ ਪਿਆਰ ਸਦਾ ਜਿਉਣ ਵਾਲੀ
ਸਿੱਖੀਏ ਪਿਆਰ ਓ ਜ਼ਿੰਦਗੀ ਸਦਾ ਜਿਉਣ ਵਾਲੀ ਪਿਆਰ ਓ ਜ਼ਿੰਦਗੀ ਸਦਾ ਜਿਉਣ ਵਾਲੀ
ਆਪਣ ਗੁਰੂ ਬਾਣੀ ਮਾਤਾ ਦਰਸ ਹੱਥ
ਕੋਈ ਦਾਇਆ ਖਿਲੇ ਸੰਗਲ ਜਗਤ
ਲਗਿਆਈ ਮੁਰਿਆਈ ਵਾਜੇ ਧਰਮ ਸੂਰ
ਕਰਨੀ ਆਪੋ ਆਪਣੀ ਕਿਹਨੇ ਰਹਿ ਕੇ ਦੂਰ
ਜਿਨੀ ਨਾਮ ਤੇ ਆਇਆ ਗਏ ਸਕਾਰ
ਮਿਲੇ ਕੇਤੀ ਸੁਖੀ ਨਾਮ
ਹੋ ਜਿਨੀ ਨਾਮ ਤੇ ਆਇਆ ਗਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਧੇ ਆ ਕੇ ਅਰਦਾਸ ਹਮਾਰੀ ਜੀਓ ਪਿੰਡ ਸਭ
ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚਹੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਨ ਛਕਿਆ ਦਿੱਖ ਚਲਾਈ ਤੇ ਗਵਾਹੀ ਦੇ ਕਨਰਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਦਿਨਾਂ ਦੀ ਕਮਾਈ ਦਾ ਅਤਿਅੰਤਰ ਕੇ ਖਾਲਸਾ ਜੀ ਬੋਲੋ ਜੀ। 50 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਅਤਿਅੰਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚਮਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸੱਚੇ ਪਾਤਸ਼ਾਹ ਜੀ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ। ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦਾ ਹਰੀ ਜਸ ਕੀਰਤਨ, ਗੁਰਮਤ ਦੀਆਂ ਵਿਚਾਰਾਂ ਹੋਈਆਂ। ਸਤਿਗੁਰੂ ਜੀ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ, ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ ਕਰਨਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ। ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲਫੁਲ ਭੇਟਾ ਪ੍ਰਵਾਨ ਕਰਨੀ। ਕਿਰਪਾ ਕਰੋ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ, ਪ੍ਰਭ ਕੀ ਸ਼ਰਨ ਸਗਲ ਪਹਿਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸ਼ਰਨ ਸਗਲ ਪਹਿਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਾਤਾ ਰਹਾਉ। ਸਤਿਗੁਰ ਨਾਮ ਨਿਧਾਨ ਦਿਰੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਅਪਨੋ ਕਰ ਲੀਨਾ, ਮਨ ਵਸਿਆ ਅਬਿਨਾਸੀ। ਤਾਂ ਕੋ ਬਿਘਨ ਨਾ ਕੋ ਲਾਗੈ, ਜੋ ਸਤਿਗੁਰ ਆਪਣੇ ਰਾਖੇ, ਚਰਨ ਕਮਲ ਬਸੇ ਹਿਰਦੇ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇਛ ਪੁਜਾਈ, ਨਾਨਕ ਦਾਸ ਤਾਂ ਕੇਵਲ ਹਾਰੈ, ਜਿਨ ਪੂਰਨ ਪੈਜ ਰਖਾਈ, ਨਾਨਕ ਦਾਸ ਤਾਂ ਕੇਵਲ ਹਾਰੈ, ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ,